ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੁੱਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜਦੇ
तमाम श्रोतियां दा स्वागत है प्रोग्राम रेडियो इनकलाब विच। दोस्तों आज दिन सोमवार 1 जुलाई 2019 वाले दिन मैं यानी अनु और मेरे नाल भारती जी असी दोवें ही तुहाडी सेवा विच हाजिर हां एक नवा प्रोग्राम लैके रेडियो इनकलाब प्रोग्राम। और हर सोमवार तुसी साडे नाल हो जांदे हो शाम 5 बजे तो ठीक 6:30 बजे तक प्लैनेट 104.6 FM दे माध्यम तो इस फ्रीक्वेंसी तो तुसी ऑकलैंड विच और ऑकलैंड दे आसपास प्रोग्राम नूं सुन सकदे हो। अगर तुसी ऑकलैंड तो बाहर हो या न्यूजीलैंड तो बाहर किसी होर देश च सुनना चाहुंदे हो तो ऑनलाइन तुसी लाइव साडे प्रोग्राम नूं सुन सकदे हो। पता है वैबसाइट दा www.planetaudio.org.nz/radioinqilab। और साडे जिहड़े बीते प्रोग्राम ने ओह असी हमेशा यूट्यूब या MP4 दे फॉर्मेट विच उन्हां नूं यूट्यूब ते अपलोड कर दिंदे हां। तो रेडियो इनकलाब नाम तो ही यूट्यूब दा चैनल है, उत्थे तुसी साडे पुराने प्रोग्राम जिहड़े है ओह देख सकदे हो सुन सकदे हो। और सोशल मीडिया फेसबुक ते भी इसे ही नाम तो पेज है जिथे तुसी साडे पिछले प्रोग्राम जिहड़े ने उन्हां नूं सुन सकदे हो और फीडबैक भी जरूर दे सकते हो सानू ताकि असी आउंदे समय से जिहड़े प्रोग्राम ने उन्हां नूं बेहतर बना सकीए। या अगर कोई इस तरह के लोक पक्षी विषय ने मुद्दे ने या मसले ने जिहड़े के असी जान बुझ के तां नहीं अनजाने च अगर नज़रअंदाज कर जाने तो असी ओ भी अप्रीशिएट करांगे कि अगर तुसी सानू इस किस्म दी फीडबैक दो कि अगर साडे कोलो कुछ मिस हो जांदा तो ओ असी आउंदे प्रोग्राम च शामिल कर सकीए। तो वापस आने अज दे प्रोग्राम वल। अज साडी जिहड़ी गलबात रहेगी सब तो पहला तां थोड़े विस्थार च तुहाडे नाल जानकारी शेयर करांगे। सुडान जिहड़ा कि अफरीका सेंट्रल अफरीका दे विच देश है उत्थे कुछ महीनियां तो जिहड़े हालात बने हुए ने 30 सालां तो जिहड़ी इक उत्थे तानाशाही वाली सरकार सी लोकां ने किरतियां ने मिलके उस सरकार दा तख्ता जड़ा उल्टाया है। तो इस वक्त की हालात ने और किस तरह दियां जड़ियां गैर कहांगे गैर मनुखी या एंटी पीपल्स जड़ियां फोर्सेस ने ताकत ने वो उत्थे कब्जा करन नूं फिरदियां ने। तो सुडान जड़ा देश है ओहदे ते असी जरूर गलबात करांगे। और बीते कल एतवार इत्थे जड़े सुडान देश दे जड़े बशिंदे ने इत्थे रहिंदे ने हुण न्यूजीलैंड नूं जिन्हां ने अपना हुण घर बनाया उन्होंने भी एक जड़ा इकट्ठ बीते कल किया तो ओहदी भी जरूर तुहाडे नाल सांझ पावांगे। उस तों इलावा अज दे प्रोग्राम च विषय जिहड़े रहिणगे माइग्रेंट वर्कर एक्सप्लोइटेशन यानी कि प्रवासी कामियां दा शोषण ओहदे ते बीते हफ्ते च हफ्ते 10 दिनां विच काफ़ी आर्टिकल्स जिहड़े शाया होए ने इत्थे मेन स्ट्रीम मीडिया विच नशर होए ने आर्टिकल्स। तो एक बार फिर जिहड़ा ये मुद्दा वैसे तो हर वक्त पखदा रहिंदा है पिछले कुछ सालां तो अगर असी देखिए तो कोई शायद ही ऐसा हफ्ता गुजरदा होएगा कि जदों किसी प्रवासी कामे दे शोषण दी खबर जिहड़ी है जनतक ना हुंदी होवे चाहे वो जिहड़े मेन स्ट्रीम साडे प्रिंट मीडिया या होर चैनल ने उहनां दे राहीं होवे या जिहड़ियां संघर्षशील जथेबंदियां ने इस जिहड़ी कुरीति असी कहांगे या एक गंदा एक वर्तारा है साडे समाज विच जिहड़ियां जथेबंदियां दे खिलाफ लड़दियां ने उहनां दे थ्रू होवे चाहे किसी ना किसी तरीके नाल हर आए दिन पब्लिकली कोई ना कोई गल जिहड़ी है हुंदी रहिंदी है प्रवासी कामियां दे शोषण नूं लैके। तो उहदे ते वी असी चर्चा करांगे और समा जिन्ना साडे कोल बचा उहदे मुताबिक होर जिहड़े इत्थे स्थानक मसले ने उहनां ते गल करन दा वक्त मिलिया तो जरूर असी करांगे। तो दोस्तो तुसी इस तरह साडे नाल बने रहना एक गीत तुहाडी नज़र करके उस तो बाद फिर असी तुहाडे नाल मुखातिब हो जावांगे। तो इस तरह तुसी प्लैनेट 104.6 FM नाल जुड़े रहना।
उससे ये कहा मैंने उससे ये कहा मैंने उससे ये कहा मैंने उससे ये कहा ये जो 10 करोड़ है जहल का निचोड़ है इनकी फिक्र सो गई हर उम्मीद की किरण जुल्मतों में खो गई, ये खबर दुरुस्त है, ये खबर दुरुस्त है, उनकी मौत हो गई। बेशऊर लोग हैं, जिंदगी का रोग है, और तेरे पास है इनके दर्द की दवा। मैंने उससे ये कहा, मैंने उससे ये कहा, मैंने उससे ये कहा। खुदा का नूर है, अक्ल है, शऊर है, तू खुदा का नूर है, अक्ल है, शऊर है, कौम तेरे साथ है, तेरे ही वजूद से मुल्क के निजात है। तू है मेहर सुबह नौ, तेरे बाद रात है, बोलते जो चंद है सब ये शर पसंद है, इनकी खींच ले जबान, इनका घूंट दे गला। मैंने उससे ये कहा, मैंने उससे ये कहा, मैंने उससे ये कहा। जिनको था जबान पे नाज, चुप है वो जबान दराज, जिनको था जबां पे नाज, चुप है वो जबां दराज। चैन है समाज में, बेमिसाल फर्क है कल में और आज में, चैन है समाज में, बेमिसाल फर्क है कल में और आज में, अपने खर्च पर है कैद लोग तेरे राज में। मैंने उससे ये कहा, मैंने उससे ये कहा, मैंने उससे ये कहा। वो बड़ा दर पे जो रहे पड़ा, आदमी है वो बड़ा दर पे जो रहे पड़ा, जो पनाह मांग ले उसकी बख्श दे खता। मैंने उससे ये कहा, मैंने उससे ये कहा, मैंने उससे ये कहा। चीन अपना यार है, चीन अपना यार है, चीन अपना यार है, उस पे जान सार है, पर वहां है जो निजाम, पर वहां है जो निजाम, उस तरफ न जाइयो, उसको दूर से सलाम। 10 करोड़ ये गधे जिनका नाम है आवाम, जिनका नाम है आवाम, क्या बनेंगे हुक्मरां, तू यकीन है ये गुमा, क्या बनेंगे हुक्मरां, तू 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 यकीन है ये गुमा, अपनी तो दुआ है ये सदर तू रहे सदा। मैंने उससे ये कहा, ये जो 10 करोड़ है जहल का निचोड़ है, इनकी फिक्र सो गई, हर उम्मीद की किरण जुल्मतों में खो गई, ये खबर दुरुस्त है, ये खबर दुरुस्त है, इनकी मौत हो गई। बेशऊर लोग हैं, जिंदगी का रोग है, और तेरे पास है इनके दर्द की दवा। मैंने उससे ये कहा, 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 मैंने उससे ये कहा।
सारे ही श्रोतियां दा एक बार फिर स्वागत है प्रोग्राम रेडियो इनकलाब विच। दोस्तों जरा तुसी गीत सुन रहे सीगे, ए पाकिस्तान च काफी मारूफ इनकलाबी शायर हुए ने, ਮੈਂ ਖੁਦ ਹੀ ਨਾਮ ਭੁੱਲ ਗਈ ਹੁਣ, ਹਬੀਬ ਜਾਲਬ, ਸੋਰੀ, ਹਾਂਜੀ ਮਾਫ ਕਰਨਾ, ਹਬੀਬ ਜਾਲਬ ਜਿਹੜੇ ਸ਼ਾਇਰ ਹੋਏ ਨੇ, ਇਹ ਜਿਹੜਾ ਉਹਨਾਂ ਦਾ ਗੀਤ ਵੀ ਲਿਖਿਆ ਕਾਫੀ ਪੁਰਾਣਾ, 70ਵੇਂ ਦੇ ਦਹਾਕਿਆਂ ਚ ਮੇਰੇ ਖਿਆਲ ਉਹਨਾਂ ਨੇ ਲਿਖਿਆ, ਤੋ ਕਰੀਬ ਕਰੀਬ ਜ਼ਿਆਦਾ ਸਮਾਂ ਉਹਨਾਂ ਨੇ ਆਪਣੀ ਉਮਰ ਦਾ ਜੇਲ੍ਹ ਵਿੱਚ ਹੀ ਬਿਤਾਇਆ, ਕਿਉਂਕਿ ਯੂਨੀਅਨਿਸਟ ਸਨ, ਐਕਟਿਵਿਸਟ ਸਨ, ਖੱਬੇ ਪੱਖੀ ਸਨ ਉਸ ਵਕਤ, ਖਾਸ ਕਰਕੇ ਜ਼ਿਆ ਉਲ ਹੱਕ ਦੇ ਟਾਈਮ ਤੇ ਜਿਹੜੇ ਕਿ ਇੱਕ ਡਿਕਟੇਟਰਸ਼ਿਪ ਵਾਲਾ ਰਾਜ ਸੀ, ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਉਹ ਲੋਕਾਂ ਦੇ ਹਿੱਤ ਦੀ ਜਦੋਂ ਗੱਲ ਕਰਦੇ ਸੀਗੇ ਤੇ ਫਟਾਫਟ ਉਹਨਾਂ ਨੂੰ ਜੇਲ੍ਹਾਂ ਚ ਸੁੱਟ ਦਿੱਤਾ ਜਾਂਦਾ ਸੀ। ਸੋ ਉਹ ਲਿਖਤ ਚ ਕੁਝ ਇੱਕ ਸੰਦਰਭ ਜਿਹੜੇ ਨੇ ਸ਼ਾਇਦ ਉਹ ਹੁਣ ਉਦਾਂ ਦੇ ਨਾ ਰਹਿ ਗਏ ਹੁਣ, ਇਸ ਕਰਕੇ ਮੈਨੂੰ ਇਹ ਦੱਸਣਾ ਜ਼ਰੂਰੀ ਸੀ ਸਰੋਤਿਆਂ ਨੂੰ ਕਿ ਇਹ ਥੋੜਾ ਪੁਰਾਣੇ ਵਕਤ ਦਾ ਗੀਤ ਲਿਖਿਆ ਹੋਇਆ।
ਜਿਹਦੇ ਨਾਲ ਹੀ ਮਿਲਦੀ ਜੁਲਦੀ ਗੱਲ ਕਰਦੀ ਹੈ, ਅੱਜ ਅਸਲ ਦੇ ਵਿੱਚ ਸਾਡੇ ਨਾਲ ਸਾਥੀ ਦਰਸ਼ਨਪਾਲ ਹੋਣਾ ਨੇ ਹੋਣਾ ਸੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ, ਔਰ ਉਹਨਾਂ ਨਾਲ ਸਾਡੀ ਲੰਬੀ ਚੌੜੀ ਗੱਲਬਾਤ ਹੋਣੀ ਸੀਗੀ ਹਿੰਦੁਸਤਾਨ ਦੇ ਵਿੱਚ ਜਿਹੜੀ ਐਮਰਜੈਂਸੀ ਲੱਗੀ ਸੀ, ਇੰਦਰਾ ਗਾਂਧੀ ਨੇ ਲਗਾਈ ਸੀ
1970s,
ਉਹਦਾ ਇਤਿਹਾਸ ਤੇ ਇਸ ਟਾਈਮ ਜਿਹੜੀ ਇੱਕ ਅਣਐਲਾਨੀ ਐਮਰਜੈਂਸੀ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਲੱਗੀ ਹੋਈ ਹੈ, ਉਹਦੇ ਬਾਰੇ, ਕਿਉਂਕਿ ਪਿੱਛੇ ਜੇ ਪਿਛਲੇ ਹਫ਼ਤੇ ਪੰਜਾਬ ਦੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਇਹਨੂੰ ਲੈ ਕੇ ਸੈਮੀਨਾਰ ਕੀਤੇ ਨੇ ਔਰ ਰੈਲੀਆਂ ਵੀ ਕੀਤੀਆਂ ਇਸ ਦੇ ਖਿਲਾਫ, ਔਰ ਉਹਦਾ ਅੱਜ ਦੇ ਦੌਰ ਦੇ ਵਿੱਚ ਉਹਦਾ ਕੀ ਸੰਦਰਭ ਬਣਦਾ, ਸੋ ਹਾਂਜੀ ਮਹੱਤਵ ਬਣਦਾ ਜੀ। ਸੋ ਅਗਲੇ ਹਫ਼ਤੇ ਕੋਸ਼ਿਸ਼ ਕਰਾਂਗੇ ਸਾਥੀ ਦਰਸ਼ਨਪਾਲ ਹੋਣਾਂ ਨੂੰ ਲੈ ਕੇ, ਅੱਜ ਉਹਨਾਂ ਦਾ ਇੱਕ ਤਾਂ ਉਹਨੂੰ ਜੀ ਰੈਲੀ ਹੈ ਮੀਨਸਾਂ ਦੇ ਵਿੱਚ ਜਿਹੜੀ ਅਸੀਂ ਗੱਲਬਾਤ ਕੀਤੀ ਸੀ ਜਿੱਥੇ ਮਜ਼ਦੂਰ ਆਗੂ ਮਾਰ ਕੀਤੀ ਗਈ ਹੈ, ਤੇ ਦੂਸਰਾ ਉਹਨਾਂ ਦੀ ਕੋਰਟ ਦੇ ਵਿੱਚ ਤਰੀਕ ਜਿਹੜੀ ਸਾਰੇ ਆਪਣੇ ਜਥੇਬੰਦੀਆਂ ਦੇ ਆਗੂਆਂ ਦੀਆਂ
ਕੇਸ ਬੇਵਜ੍ਹਾ ਕੇਸ ਪਾਏ ਹੁੰਦੇ ਨੇ ਜਿਹੜੇ ਉਹ ਫਿਰ ਤਰੀਕਾਂ ਭੁਗਤਣੀਆਂ ਪੈਂਦੀਆਂ ਨੇ। ਤੋ ਵਿਸ਼ੇ ਅੱਜ ਦੇ ਜਿਹੜੇ ਮੈਂ ਪਹਿਲਾਂ ਦੱਸ ਚੁੱਕੀ ਹਾਂ, ਪਹਿਲੀ ਗੱਲਬਾਤ ਜਿਹੜੀ ਸੁਡਾਨ ਜਿਹੜਾ ਕਿ ਅਫਰੀਕਾ ਚ ਮੁਲਕ ਉੱਥੋਂ ਦੀ ਕਰਦੇ ਆ, ਪਿਛਲੇ 30 ਸਾਲਾਂ ਤੋਂ ਉੱਥੇ ਬਸ਼ੀਰ ਨਾਮ ਦੇ ਇਸ ਪ੍ਰੈਜ਼ੀਡੈਂਟ ਹੁਣ ਜਿਹੜੇ ਸਨ ਉਹ ਸੇਮ ਹੀ ਪਾਰਟੀ ਦਾ ਰੂਲ ਹੈ ਪਿਛਲੇ 30 ਸਾਲਾਂ ਤੋਂ, ਕੋਈ ਲੋਕਾਂ ਦੇ ਹੱਕ ਚ ਕੁਛ ਨਹੀਂ ਹੈ ਉਸ ਰੂਲ ਵਿੱਚ। ਤੋ ਜਿਹੜੇ ਆਮ ਕਿਰਤੀ ਕਾਮੇ ਲੋਕ ਔਰ ਯੂਨੀਅਨਿਸਟ ਜਿਹੜੇ ਉਹਨਾਂ ਦੀ ਸਪੋਰਟ ਚ ਨੇ, ਜਿਹੜੇ ਉਹਨਾਂ ਨੂੰ ਜਥੇਬੰਦ ਕਰਦੇ ਨੇ, ਉਹ ਉਹਨਾਂ ਲੋਕਾਂ ਨੇ ਮਿਲ ਕੇ ਇਸ 30 ਸਾਲ ਤੋਂ ਜਿਹੜੀ ਇੱਕ ਤਾਨਾਸ਼ਾਹੀ ਵਾਲੀ ਸਰਕਾਰ ਚੱਲੀ ਆ ਰਹੀ ਸੀ ਉਹਦਾ ਤਖ਼ਤਾ ਉਹਨਾਂ ਨੇ ਪਲਟਿਆ ਕੁਝ ਮਹੀਨੇ ਪਹਿਲਾਂ। ਤੋ ਪਿਛਲੇ ਸਾਲ ਦਸੰਬਰ ਚ ਬਹੁਤ ਤੇਜ਼ੀ ਨਾਲ ਇਹ ਸਾਰਾ ਕੁਝ ਸ਼ੁਰੂ ਹੋਇਆ, ਮੰਗ ਸ਼ੁਰੂ ਹੋਈ ਕਿ ਸਾਨੂੰ ਇੱਥੇ ਇੱਕ ਜਮਹੂਰੀਅਤ ਵਾਲੀ ਸਰਕਾਰ ਚਾਹੀਦੀ ਹੈ ਜਿੱਥੇ ਕਿ ਲੋਕਾਂ ਦੀ ਸੁਣਵਾਈ ਹੋਵੇ, ਲੋਕਾਂ ਦੇ ਹਾਲਾਤ ਸੁਧਰਨ, ਨਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਔਰ ਬਦਮਾਸ਼ੀ ਵਾਲਾ ਰਾਜ। ਉਹਦੇ ਵਿੱਚ ਇਹ ਵੀ ਦੱਸਦੀ ਹੈ ਕਿ ਉਹ ਸਰਕਾਰ ਨੇ ਇੱਕ ਤਾਂ ਉਹਨਾਂ ਦੀ ਆਪਣੀ ਜਿਹੜੀ ਮਿਲਟਰੀ ਉਹ ਹੁੰਦੀ ਹੈ, ਦੂਸਰੀ ਉਹਨਾਂ ਨੇ ਇੱਕ ਪ੍ਰਾਈਵੇਟ ਗੁੰਡਾ ਕਿਸਮ ਦੀ
ਆਰਮੀ,
ਹਾਂਜੀ ਹਾਂ ਸਲਵਾ ਜੁਡਮ ਜਿਹੜਾ ਸੈਂਟਰਲ ਚ ਸੀਗਾ ਉਹ ਬਿਲਕੁਲ ਉਸ ਤਰ੍ਹਾਂ ਦੀ ਗੱਲ। ਸੋ ਇੱਥੇ ਜਿਹੜੇ ਸੀ ਉਹਨਾਂ ਦਾ ਨਾਂ ਜੰਜਵੀਦ, ਉਸ ਉਹਨਾਂ ਨੂੰ ਆਰਗੇਨਾਈਜੇਸ਼ਨ ਕਹਿਣ ਨੂੰ ਵੀ ਮੇਰਾ ਦਿਲ ਨਹੀਂ ਕਰਦਾ ਕਿ ਜਿਹੜੇ ਇਸ ਤਰ੍ਹਾਂ ਦੇ ਗੁੰਡੇ।
ਪਹਿਲਾਂ ਅਸੀਂ ਆਪਣੇ ਰੇਡੀਓ ਮਾਧਿਅਮ ਦੇ ਉੱਪਰੋਂ ਇਹ ਸੁਡਾਨ ਦੀ ਗੱਲ ਕਿਉਂ ਕਰ ਰਹੇ ਹਾਂ, ਵੈਸੇ ਰੈਵੋਲੂਸ਼ਨ ਜਿੱਥੇ ਵੀ ਹੋਵੇ, ਲੋਕ ਪੱਖੀ ਰੈਵੋਲੂਸ਼ਨ ਹੋਵੇ ਉਹਦੀ ਗੱਲ ਕਰਨੀ ਜ਼ਰੂਰੀ ਹੈ, ਪਰ ਇਹ ਇੱਕ ਰੈਵੋਲੂਸ਼ਨ, ਇੱਕ ਖਾਸ ਕਿਸਮ ਦਾ ਰੈਵੋਲੂਸ਼ਨ ਹੈ ਜੀ ਜਿਹਦੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਬਣਦੀ ਹੈ। ਇਹਦੇ ਵਿੱਚ ਸਭ ਤੋਂ ਖਾਸੀਅਤ ਇਹ ਹੈ ਕਿ ਜਿਹੜੀਆਂ ਰੈਵੋਲੂਸ਼ਨ ਕਰ ਰਹੀਆਂ ਨੇ, ਜਿਹੜੀਆਂ ਤਾਕਤਾਂ ਕਰ ਰਹੀਆਂ ਨੇ, ਉਹ ਕੋਈ ਪੋਲੀਟੀਕਲ ਪਾਰਟੀਆਂ ਨਹੀਂ ਹੈ, ਉਹ ਕੋਈ ਮਲੇਸ਼ੀਆ ਗਰੁੱਪ ਨਹੀਂ ਗਾ, ਕੋਈ ਇਹੋ ਜਿਹਾ ਨਹੀਂ ਗਾ, ਮਿਲਟਰੀਆਂ ਨਹੀਂ ਗਾ, ਉਹ ਜਿਹੜੀਆਂ ਯੂਨੀਅਨ ਨੇ ਉੱਥੇ ਦੀਆਂ ਕਾਮਿਆਂ ਦੀਆਂ, ਉਹ ਉਹਨਾਂ ਦਾ ਸੰਘਰਸ਼ ਹੈ, ਸਾਰੇ ਦਾ ਸਾਰਾ ਜਿਹੜਾ ਸੰਘਰਸ਼ ਜਿਹੜਾ ਲੀਡ ਕਰ ਰਹੀਆਂ ਨੇ, ਔਰ ਕੱਲਾ ਸਿਰਫ ਯੂਨੀਅਨ ਨਹੀਂ, ਉਹ ਉਹਨੂੰ ਲੀਡ ਕਰਨ ਵਾਲੀ ਜਿਹੜੀਆਂ ਔਰਤਾਂ ਨੇ,
ਹਾਂਜੀ ਹਾਂ ਔਰਤਾਂ ਭਾਰੀ ਗਿਣਤੀ
ਦੇ ਵਿੱਚ,
ਕਿਉਂਕਿ ਅਗਰ ਕਾਫੀ ਪਿੱਛੇ ਸਮੇਂ ਚ ਜਾਈਏ ਉਹ ਕਬੀਲਿਆਂ ਵਾਲਾ ਜਿਹੜਾ ਉਹਨਾਂ ਦਾ ਸਿਸਟਮ ਆ ਉਹਦੇ ਵਿੱਚ ਮੈਂ ਨਜਾਇਬੂ ਜਾਂ ਨਜੀਬੂ, ਇਸ ਤਰ੍ਹਾਂ ਮੈਂ ਸ਼ਾਇਦ ਠੀਕ ਨਹੀਂ ਬੋਲ ਰਹੀ ਨਾ, ਮੈਂ ਇਸ ਲਈ ਮਾਫੀ ਚਾਹੁੰਦੀ ਹਾਂ, ਉਸ ਕਬੀਲੇ ਦੀਆਂ ਜਿਹੜੀਆਂ ਔਰਤਾਂ ਹੀ ਲੀਡ ਕਰਦੀਆਂ ਰਹੀਆਂ ਨੇ ਇਤਿਹਾਸਕ ਤੌਰ ਤੇ। ਸੋ ਉਹਨਾਂ ਦੇ ਉਹ ਰੀਤੀ ਰਿਵਾਜ਼ ਚ ਜਾਂ ਉਹਨਾਂ ਦੀ ਟ੍ਰੈਡੀਸ਼ਨ, ਉਹਨਾਂ ਦੇ ਇਤਿਹਾਸ ਚ ਗੱਲ ਪਈ ਹੋਈ ਹੈ ਕਿ ਔਰਤ ਜਿਹੜੀ ਹੈ ਉਹ ਲੀਡ ਕਰਦੀ ਹੈ।
ਬਿਲਕੁਲ, ਵੈਸੇ ਉਹਨੂੰ ਜੀ ਸੁਡਾਨ ਦੀ ਅਗਰ ਹਿਸਟਰੀ ਜਾਣਾ ਹੋਵੇ ਤਾਂ ਇੱਕ ਪ੍ਰੋਗਰਾਮ ਕਾਫੀ ਨਹੀਂ ਗਾ, ਉੱਥੇ ਬ੍ਰਿਟਿਸ਼ ਨੇ ਕਿਆ ਕੀਤਾ, ਹੋਰ ਆਪਣੇ ਉਹਨਾਂ ਨੇ ਸੰਘਰਸ਼ ਕਿਸ ਤਰੀਕੇ ਨਾਲ ਲੜੇ ਪਿਛਲੇ ਬਹੁਤ ਜ਼ਿਆਦਾ ਉਹਦੇ ਵਾਸਤੇ ਸਮਾਂ ਚਾਹੀਦਾ ਪਰ ਸਾਡਾ ਜਿਹੜਾ ਮਕਸਦ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਸ ਜਿਹੜਾ ਇਹ ਰੈਵੋਲੂਸ਼ਨ ਹੈ ਤੋਂ ਇੰਸਪੀਰੇਸ਼ਨ ਇੱਕ ਲੈਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਸਿਰਫ ਜਿਹੜੀਆਂ ਯੂਨੀਅਨ ਦੈਮਸੈਲਫ ਉਹ ਇੱਕ ਬਹੁਤ ਵੱਡਾ ਇਨਕਲਾਬ ਜਿਹੜਾ ਉਹ ਖੜਾ ਕਰ ਸਕਦੀਆਂ ਅਤੇ ਜਿਹੜੇ ਜਿਹੜੇ ਤਖਤੇ ਪਲਟਣ ਦੀ ਜਿਹੜੀ ਆ ਉਹ ਸਮਰੱਥਾ ਜਿਹੜੀ ਆ ਉਹ ਰੱਖਦੀਆਂ ਨੇ ਮਾਫ਼ ਕਰਨਾ ਹਾਂਜੀ
ਹਾਂਜੀ ਤੋਂ ਇਹਦੇ ਵਿੱਚ ਮੈਂ ਉਹ ਕੋਸ਼ਿਸ਼ ਕਰ ਰਹੀ ਸੀਗੀ ਥੋੜੀ ਜਿਹੀ ਭੂਮਿਕਾ ਬੰਨਣ ਦੀ ਕਿਉਂਕਿ ਉੱਥੇ ਚੱਲ ਕੀ ਰਿਹਾ ਸੀਗਾ ਤੇ ਉਹਨੂੰ ਉਲਟਾਉਣ ਦੀ ਜ਼ਰੂਰਤ ਕਿਉਂ ਸੀਗੀ ਤੋਂ ਹਾਂਜੀ ਆਪਾਂ ਫਾਸਟ ਫਾਰਵਰਡ ਹੀ ਕਰ ਲੈਂਦੇ ਹਾਂ ਚਲੋ ਗੱਲ ਨੂੰ ਕਿ ਉੱਥੇ ਜਿਹੜੇ ਆਮ ਸਧਾਰਨ ਜਨ ਸਧਾਰਨ ਨੇ ਕਿਰਤੀ ਲੋਕ ਨੇ ਉਹਨਾਂ ਨੇ ਜਥੇਬੰਦ ਹੋ ਕੇ ਯੂਨੀਅਨਸ ਨਾਲ ਮਿਲ ਕੇ ਉਹ ਸਰਕਾਰ ਦਾ ਤਖ਼ਤਾ ਪਲਟਾਇਆ ਤੋਂ ਸੋ ਉਹ ਸਰਕਾਰ ਨਹੀਂ ਰਹੀ ਤੋਂ ਮਿਲਟਰੀ ਜਿਹੜੀ ਹੈ ਉਹਦੀ ਇੱਕ ਟਰਾਂਜ਼ੀਸ਼ਨਲ ਪਾਵਰ ਜਿਹੜੀ ਹੈ ਜਾਂ ਟੈਂਪਰਰੀ ਤੌਰ ਤੇ ਮਿਲਟਰੀ ਦਾ ਰੂਲ ਹੈ ਉੱਥੇ ਇਸ ਵਕਤ
ਹਾਂਜੀ ਪਰ ਬੇਸਿਕਲੀ ਉਹਨਾਂ ਨੇ ਉਦੋਂ ਕਿਆ ਕੀਤਾ ਕਿ ਜਦੋਂ ਇਹ ਅਲ ਬਸ਼ੀਰ ਦਾ ਜਦੋਂ ਤਖ਼ਤਾ ਪਲਟਿਆ ਕਿਉਂਕਿ ਲੋਕਾਂ ਦੇ ਵਿੱਚ ਲੱਖਾਂ ਦੇ ਹਿਸਾਬ ਦੇ ਨਾਲ ਲੋਕ ਸੜਕਾਂ ਤੇ ਆ ਗਏ ਤੇ ਉਹਨਾਂ ਦਾ ਬੱਸ ਨਹੀਂ ਸੀ ਚੱਲ ਸਕਦਾ ਉਹਨਾਂ ਨੂੰ ਉਹ ਪਿਕਚਰ ਦੇ ਵਿੱਚੋਂ ਦੂਰ ਕਰਨਾ ਪੈਣਾ ਸੀ ਤੇ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਕਿ 9 ਮਹੀਨਿਆਂ ਦੇ ਵਿੱਚ ਇੱਕ ਇਲੈਕਸ਼ਨ ਹੋਣਗੇ ਤੇ ਉਹ ਜਿਹੜੀ ਉਹ ਸੰਸਥਾ ਜਿਹੜੀ ਨਵੀਂ ਬਣਾਈ ਗਈ ਜਿਹਦਾ ਨਾਂ ਤੁਸੀਂ ਦੱਸਿਆ ਪਹਿਲਾਂ
ਆਰ ਐਸ ਐਫ
ਉਹ ਜਿਹੜੀ ਹੈ ਇੱਕ ਮਿਲਟਰੀ ਬੇਸਡ ਸੰਸਥਾ ਹੈਗੀ ਹੈ ਜਿਹਦੀ ਜ਼ਿੰਮੇਵਾਰੀ ਕਿ ਜਿੰਨਾ ਚਿਰ ਤੱਕ ਇਲੈਕਸ਼ਨ ਨਹੀਂ ਹੁੰਦੀਆਂ ਪ੍ਰੋਪਰ ਉਹ ਜਿਹੜੀ ਸੰਸਥਾ ਆ ਉਹ ਕੰਟਰੋਲ ਕਰੂਗੀ ਤੁਸੀਂ ਹੁਣ ਉਹਦੀ ਗੱਲ ਕਰੋ ਕਿ ਉਹਨਾਂ ਦਾ ਇਤਿਹਾਸ ਕੀ ਹੈ ਸੋ ਜਦਕਿ ਹੁਣ ਔਰ ਅਨੂ ਜੀ ਮੈਂ ਪੜ੍ਹ ਰਿਹਾ ਸੀਗਾ ਅਸਲ ਦੇ ਵਿੱਚ ਜਿਹੜਾ ਅਲ ਬਸ਼ੀਰ ਹੈ ਉਹਨੂੰ ਇਹਨਾਂ ਨੇ ਇਹ ਕਿਹਾ ਕਿ ਉਹਨੂੰ ਜੇਲ੍ਹ ਦੇ ਵਿੱਚ ਦੇ ਦਿੱਤਾ ਗਿਆ ਇੱਕ ਪਰਟੀਕੁਲਰ ਜੇਲ੍ਹ ਹੈਗੀ ਹੈ ਪਰ ਅੱਜ ਤੱਕ ਉਹਦਾ ਕੋਈ ਪਰੂਫ ਨਹੀਂ ਹੈ ਨਾ ਉਹਦੀ ਕੋਈ ਫੋਟੋ ਹੈ ਨਾ ਮਤਲਬ ਬੇਸਿਕਲੀ ਉਹ ਜੇਲ੍ਹ ਦੇ ਵਿੱਚ ਨਹੀਂ ਹੈਗਾ ਹੀ ਸਟਿਲ ਇਹ ਜਿਹੜਾ ਸਾਰੀ ਚੀਨ ਨੂੰ ਜਿਹੜਾ ਮਿਲਟਰੀ ਹੈਗਾ ਜਿਹੜਾ ਮਲੇਸ਼ੀਆ ਹੈਗਾ ਇਹਨੂੰ ਕਮਾਂਡ ਕਰਨੇ ਵਾਲਾ ਹਜੇ ਤੱਕ ਵੀ
ਜਨਜਵੀਦ ਜਿਹੜੇ ਨੇ ਉਹ ਪਿੱਛੇ ਕੰਟਰੋਲ ਕਰ ਰਹੇ ਜਿਹੜੀ ਕਿ ਉਹ ਅਫੀਸ਼ੀਅਲ ਮਿਲਟਰੀ ਵੀ ਨਹੀਂ ਹੈ ਉਸ ਦੇਸ਼ ਦੀ ਜਿਹੜੇ ਕਿ ਉਹ ਪ੍ਰਾਈਵੇਟ ਗੁੰਡੇ ਜਾਂ ਪ੍ਰਾਈਵੇਟ ਆਰਮੀ ਕਹਿ ਸਕਦੇ ਹਾਂ ਅਸੀਂ ਉਹਨਾਂ ਨੂੰ ਔਰ ਉਹ ਜਿਹੜਾ ਉਹਨਾਂ ਦਾ ਲੀਡਰ ਹੈ ਹਮੇਟੀ ਛੋਟਾ ਨਾਂ ਹੈ ਉਹਦਾ ਉਹਦਾ ਇਤਿਹਾਸ ਤਾਂ ਬਿਲਕੁਲ ਹੀ ਮਤਲਬ ਕੋਈ ਕਿਸੇ ਤਰ੍ਹਾਂ ਦਾ ਰਾਜਨੀਤੀ ਦੀ ਬੈਕਗਰਾਉਂਡ ਨਹੀਂ ਹੈ ਕੋਈ ਆਮ ਲੋਕਾਂ ਦਾ ਭਲਾ ਕਰਨ ਦਾ ਕੁਛ ਨਹੀਂ ਹੈ ਬਲਕਿ ਡਾਕੂ ਟਾਈਪ ਉਹਦੀ ਬੈਕਗਰਾਉਂਡ ਹੈ ਉਸ ਇਨਸਾਨ ਦੀ ਸੋ ਉਹਦਾ ਕੰਟਰੋਲ ਹੈ ਇਸ ਵਕਤ ਸੋ ਇਹ ਬਸ਼ੱਕ ਉਹ ਜਿਹੜੀ ਬਸ਼ੀਰ ਦੀ 30 ਸਾਲਾਂ ਤੋਂ ਸਰਕਾਰ ਸੀ ਉਹ ਹਟਾ ਦਿੱਤੀ ਹੈ ਪਰ ਹਾਲਾਤ ਜਿਹੜੇ ਹੈ ਸੁਧਰੇ ਨਹੀਂ ਹੈ ਉੱਥੇ ਕਵਾਂਗੇ ਜਾਂ ਸ਼ਾਇਦ ਵਿਗੜੇ ਕਵਾਂਗੇ ਅਸੀਂ ਉਹਨਾਂ ਨੂੰ ਹਾਲਾਤ ਜਿਹੜੇ ਨੇ ਤੋ ਜਿਹੜੇ ਵਰਕਿੰਗ ਲੋਕ ਨੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਨੇ ਫਿਰ ਪਿਛਲੇ ਕੁਛ ਮਹੀਨਿਆਂ ਚ ਕੀ ਕੀਤਾ ਕਿ ਉਹਨਾਂ ਨੇ ਸ਼ਾਂਤਮਈ ਮੁਜ਼ਾਹਰੇ ਸਿਟਿੰਸ ਸ਼ੁਰੂ ਕਰ ਦਿੱਤੇ ਤੋ ਅਪ੍ਰੈਲ ਵਿੱਚ ਕੀਤਾ ਉਹਨਾਂ ਨੇ ਪਹਿਲਾਂ ਉਸ ਤੋਂ ਬਾਅਦ ਜਦੋਂ ਦੇਖਿਆ ਉਹਨਾਂ ਨੇ ਮਿਲਟਰੀ ਜਿਹਦਾ ਕੰਟਰੋਲ ਹੈ ਕਿ ਇਹ ਤਾਂ ਇਹਨਾਂ ਦੀ ਜਿਹੜੀ ਮੂਵਮੈਂਟ ਹੈ ਇਹ ਕਾਫੀ ਜ਼ੋਰਾਂ ਤੇ ਚੱਲ ਰਹੀ ਹੈ ਜ਼ੋਰ ਫੜ ਰਹੀ ਹੈ
ਡਿਕਟੇਟਰਸ਼ਿਪ ਵੱਲੋਂ ਜਾਣ ਦੀ ਗੱਲ
ਨਹੀਂ ਨਹੀਂ ਮੈਂ ਆਮ ਲੋਕਾਂ ਦੀ ਗੱਲ ਕਰ ਰਹੀ ਹਾਂ ਜਿਹੜੇ ਕਿ ਪ੍ਰੋਟੈਸਟ ਸੋ ਪ੍ਰੋਟੈਸਟ ਜਿਹੜੇ ਲੋਕ ਕਰ ਰਹੇ ਸੀਗੇ ਉਹ ਉਹਨਾਂ ਦੀ ਮੂਵਮੈਂਟ ਜ਼ੋਰ ਫੜਨੀ ਸ਼ੁਰੂ ਹੋ ਰਹੀ ਸੀ ਤੋ 3 ਜੂਨ ਨੂੰ ਕੀ ਕੀਤਾ ਕਿ ਉਹਨਾਂ ਤੇ ਨਿਹੱਥੇ ਲੋਕਾਂ ਤੇ ਜਿਹੜੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀਗੇ ਜਸਟ ਬੈਠੇ ਸੀਗੇ ਉੱਥੇ ਉਹਨਾਂ ਦਾ ਸਿਟਨ ਉਹਨਾਂ ਦਾ ਤਰੀਕਾ ਇੱਕ ਪ੍ਰੋਟੈਸਟ ਕਰਨ ਦਾ ਉਹਨਾਂ ਤੇ ਜਿਹੜੇ ਆ ਕਿ ਹਮਲਾ ਕੀਤਾ ਗਿਆ ਔਰ ਜਿਹੜੀ ਉਹ ਮਿਲਟਰੀ ਫੋਰਸ ਕੰਟਰੋਲ ਚ ਹੈ ਉਹ ਤਾਂ ਕੋਈ ਥੋੜੇ ਜਿਹੇ ਵਿਅਕਤੀ ਦੱਸ ਰਹੀ ਹੈ ਕਿ ਮਰੇ ਆ ਪਰ ਜਿਹੜੇ ਇੱਥੇ ਸੁਡਾਨ ਤੋਂ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹ ਆਕਲੈਂਡ ਚ ਸੁਡਾਨੀ ਸੁਸਾਇਟੀ ਹੈ ਅਫਰੀਕਨ ਕਾਉਂਸਲ ਵੀ ਹੈ ਉਹ ਵੀ ਸਾਰੇ ਕਨੈਕਟਡ ਨੇ ਉਹ ਉਹਨਾਂ ਨਾਲ ਸਾਡਾ ਰਾਬਤਾ ਹੋਇਆ ਪਿਛਲੇ ਕਾਫੀ ਦਿਨਾਂ ਤੋਂ ਉਹਨਾਂ ਦੇ ਮੁਤਾਬਿਕ ਜਿਹੜੇ ਉਹਨਾਂ ਦੇ ਸੋਰਸ ਨੇ ਉਹ ਦੱਸ ਰਹੇ ਨੇ ਕਿ 500 ਤੋਂ ਵੱਧ ਸ਼ਾਇਦ ਜਿਹੜੇ ਲੋਕ ਨੇ ਉਹ ਕਤਲ ਕਰ ਦਿੱਤੇ ਗਏ ਨੇ ਔਰ ਕਾਫੀ ਸਾਰਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਨੀਲ ਦਰਿਆ ਦੇ ਵਿੱਚ ਸੁੱਟ ਦਿੱਤੀਆਂ ਗਈਆਂ ਨੇ ਔਰ ਉੱਥੇ ਰੋਜ਼ ਦੀ ਇੱਕ ਗੱਲ ਬਣ ਗਈ ਹੈ ਕਿ ਲਾਸ਼ਾਂ ਤਰਕੇ ਉੱਪਰ ਆਉਣ ਸ਼ੁਰੂਆਂ ਹੋ ਗਈਆਂ ਨੇ ਔਰ ਇਹ ਤੇ ਜਿਹੜੇ ਲੋਕ ਕਤਲ ਕੀਤੇ ਗਏ ਨੇ ਉਹ ਮਿਲਟਰੀ ਦੁਆਰਾ ਉਸ ਤੋਂ ਇਲਾਵਾ ਬਹੁਤ ਸਾਰੇ ਲੋਕ ਜ਼ਖਮੀ ਨੇ ਔਰ ਬਹੁਤ ਸਾਰੇ ਮਰਦਾਂ ਦਾ ਔਰਤਾਂ ਦਾ ਬਲਾਤਕਾਰ ਹੋ ਰਿਹਾ ਹੈ ਔਰ ਇਹ ਹਾਲਾਤ ਬਣੇ ਹੋਏ ਨੇ ਔਰ ਇਹ 3 June ਨੂੰ ਜਿਹੜਾ ਮੈਸੇਕਰ ਹੋਇਆ ਤੋ ਬੀਤੇ ਕੱਲ ਉਹ ਉੱਥੋਂ ਦੇ ਸੁਡਾਨ ਦੇ ਲੋਕਾਂ ਦੇ ਨਾਲ ਸੋਲੀਡੈਰਿਟੀ ਦਿਖਾਉਣ ਲਈ ਦੁਨੀਆਂ ਭਰ ਵਿੱਚ ਮੇਨ ਜਿਹੜੇ ਦੇਸ਼ ਨੇ ਸਾਰਿਆਂ ਚ ਜਿੱਥੇ ਜਿੱਥੇ ਵੀ ਸੁਡਾਨ ਦੇ ਲੋਕ ਵਸਦੇ ਨੇ ਉਹਨਾਂ ਨੇ ਰੈਲੀਜ਼ ਕੀਤੀਆਂ ਸੋ ਇੱਥੇ ਆਕਲੈਂਡ ਵੀ ਹੋਈ ਆਊਟੀਆ ਸਕੁਅਰ ਚ 1 PM ਸੀ ਬੀਤੇ ਕੱਲ ਤੋ ਉੱਥੇ ਲੋਕਾਂ ਚ ਇੱਥੇ ਜਿਹੜੇ ਬਾਹਰ ਵਸਦੇ ਨੇ ਸੁਡਾਨ ਤੋਂ ਉਹ ਆਪਣੇ ਦੇਸ਼ ਨੂੰ ਲੈ ਕੇ ਬਹੁਤ ਚਿੰਤਤ ਨੇ ਉਹਨਾਂ ਚ ਇਸ ਗੱਲ ਦਾ ਜੋਸ਼ ਔਰ ਜਜ਼ਬਾ ਵੀ ਹੈ ਕਿ ਉਹ ਜਿਹੜੇ ਉਹਨਾਂ ਦੇ ਭੈਣ ਭਰਾ ਜਾਂ ਦੋਸਤ ਮਿੱਤਰ ਪਰਿਵਾਰ ਸਾਰੇ ਰਹਿੰਦੇ ਨੇ ਸੁਡਾਨ ਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇੱਕ ਜਮਹੂਰੀਅਤ ਵਾਲਾ ਜਿਹੜਾ ਉੱਥੇ ਸਿਸਟਮ ਹੈ ਲੈ ਕੇ ਆਂਦਾ ਜਾ ਸਕੇ ਔਰ ਇੱਥੋਂ ਤੱਕ ਹੈ ਕਿ ਇੰਟਰਨੈਟ ਵੀ ਮੇਰਾ ਖਿਆਲ ਪਿਛਲੇ ਕੁਛ ਦਿਨਾਂ ਤੋਂ ਕੱਟ ਆਫ ਕਰ ਦਿੱਤਾ ਹੋਇਆ ਸੁਡਾਨ ਦਾ ਸੋ ਉਹ ਪ੍ਰੋਬਲਮ ਹੈ ਕਿਉਂਕਿ ਜਿਹੜੇ ਬਾਹਰ ਲੋਕ ਵਸਦੇ ਉਹ ਇਸ ਲਈ ਕਿ ਜਿਹੜੇ ਬਾਹਰਲੇ ਦੇਸ਼ਾਂ ਚ ਲੋਕ ਵਸਦੇ ਆ ਉਹਨਾਂ ਨਾਲ ਉਹ ਰਾਬਤਾ ਨਾ ਕਰ ਸਕਣ ਤਾਂ ਕਿ ਉੱਥੇ ਜਿਹੜੇ ਲੋਕ ਬੈਠੇ ਨੇ ਉਹ ਕਿਸੇ ਕੋਲੋਂ ਮਦਦ ਨਾ ਲੈ ਸਕਣ ਇੱਕ ਤਰੀਕਾ ਉਹਨਾਂ ਨੂੰ ਦਬਾਉਣ ਦਾ ਕੁਆਸ਼ ਕਰਨ ਦਾ ਉਹਨਾਂ ਦੀ ਮੂਵਮੈਂਟ ਨੂੰ ਤੋ ਇਹਦੇ ਵਿੱਚ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਭਾਰਤੀ ਮੂਲ ਦੇ ਲੋਕ ਨੇ ਜਿਹੜੇ ਮੇਰਾ ਖਿਆਲ ਹੈ ਕਿ ਇੱਕ ਵਾਰ ਫਿਰ ਇਹ ਬਹੁਤ ਵਾਰ ਹੁੰਦਾ ਆਲਮੋਸਟ ਹਰ ਵਾਰ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਕਿਤੋਂ ਆਵਾਜ਼ ਉੱਠਦੀ ਹੈ ਅਸੀਂ ਲੋਕ ਬਹੁਤ ਘੱਟ ਗਿਣਤੀ ਚ ਕਿਸੇ ਦੇ ਨਾਲ ਜਾ ਕੇ ਇਸ ਤਰ੍ਹਾਂ ਖੜੇ ਹੁੰਦੇ ਹਾਂ ਸੋ ਬੀਤੇ ਕੱਲ ਵੀ ਅਸੀਂ ਦੋਵੇਂ ਜਣੇ ਸੀਗੇ ਭਾਰਤੀ ਮੂਲ ਵਾਲੇ ਹੋਰ ਕੋਈ ਨਹੀਂ ਸੀਗਾ ਉੱਥੇ ਤੋ ਅਗਰ ਅਸੀਂ ਇੱਕ ਦੂਸਰੇ ਦਾ ਸਾਥ ਨਹੀਂ ਦੇਵਾਂਗੇ ਤੋ ਜਦੋਂ ਸਾਡੇ ਤੇ ਕੋਈ ਇੱਦਾਂ ਮੁਸੀਬਤ ਆ ਕੇ ਬਣੇਗੀ ਤਾਂ ਸਾਡੇ ਨਾਲ ਵੀ ਆ ਕੇ ਕੋਈ ਨਹੀਂ ਖੜਿਆ ਹੋਏਗਾ ਔਰ ਖਾਸ ਕਰਕੇ ਜਦੋਂ ਉਹ ਜਿਹੜੇ ਕਿਰਤੀ ਲੋਕ ਨੇ ਉਹਨਾਂ ਦੀ ਚਲਾਈ ਇਹ ਮੂਵਮੈਂਟ ਹੈ ਤੁਸੀਂ ਜਿਹੜੀ ਭਾਰਤੀ ਜੀ ਗੱਲ ਕਰ ਰਹੇ ਸੀਗੇ ਕਿ ਸਾਨੂੰ ਇਹ ਜਿਹੜੇ ਲੋਕ ਇਸ ਦੁਨੀਆਂ ਦੀ ਮਟੀਰੀਅਲ ਵੈਲਥ ਦੀ ਉਪਜ ਕਰਦੇ ਨੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਕਾਰਖਾਨਿਆਂ ਚ ਮਜ਼ਦੂਰੀ ਕਰਦੇ ਨੇ ਚਾਹੇ ਖੇਤਾਂ ਚ ਮਜ਼ਦੂਰੀ ਕਰਦੇ ਨੇ ਅਗਰ ਅਸੀਂ ਮਟੀਰੀਅਲ ਵੈਲਥ ਨਹੀਂ ਤੋ ਸਰਵਿਸਿਜ਼ ਦੇਖੀਏ ਚਾਹੇ ਉਹ ਡਾਕਟਰਸ ਨੇ ਨਰਸਿਸ ਨੇ ਜਾਂ ਟੀਚਰਸ ਨੇ ਉਹ ਸਾਰਾ ਕੁਛ ਜਦੋਂ ਵਰਕਿੰਗ ਕਲਾਸ ਜਿਹੜੀ ਉਹ ਪ੍ਰੋਡਿਊਸ ਕਰਦੀ ਹੈ ਤੋ ਤਾਕਤ ਜਿਹੜੀ ਹੈ ਉਹ ਸਹੀ ਮਾਨਿਆਂ ਚ ਵਰਕਿੰਗ ਕਲਾਸ ਦੇ ਹੱਥ ਚ ਤੋ ਇਹ ਗੱਲ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਇਹਦਾ ਅਹਿਸਾਸ ਹੋਣਾ ਚਾਹੀਦਾ ਔਰ ਇਹਨੂੰ ਰੀਅਲਾਈਜ਼ ਕਰਕੇ ਕਿਤੇ ਨਾ ਕਿਤੇ ਪ੍ਰੈਕਟੀਕਲ ਰੂਪ ਚ ਸਾਨੂੰ ਇਹਨੂੰ ਅਪਲਾਈ ਕਰਨਾ ਪਏਗਾ
ਇਹਦੇ ਵਿੱਚ ਸਾਨੂੰ ਜੀ ਬੜੀ ਖਾਸ ਗੱਲ ਇੱਕ ਇਹ ਵੀ ਬਾਕੀ ਨਾਲੋਂ ਵੱਖਰੀ ਹੈ ਕਿ ਇੱਕ ਤੇ ਜਿਹੜੇ ਆਪਾਂ ਕਿਸਾਨ ਤੇ ਮਜ਼ਦੂਰ ਕਹਿ ਸਕਦੇ ਹਾਂ ਜਿਹੜਾ ਖਾਸ ਕਰਕੇ ਮਜ਼ਦੂਰ ਜਿਹੜਾ ਬਿਲਕੁਲ ਹੇਠਾਂ ਵਾਲਾ ਇਹਦੇ ਵਿੱਚ ਕੱਲਾ ਸਿਰਫ ਉਹ ਤਬਕਾ ਨਹੀਂ ਜਿਹੜਾ ਮਿਡਲ ਕਲਾਸ ਹੈ ਜਿਹਦੇ ਵਿੱਚ ਡਾਕਟਰ ਏਅਰਪੋਰਟ ਵਰਕਰ ਪਾਇਲਟ ਇਲੈਕਟ੍ਰੀਕਲ ਇੰਜੀਨੀਅਰ ਜਿੰਨਾ ਵੀ ਉਹ ਜਿਹੜੀ ਮਿਡਲ ਕਲਾਸ ਜਿਹੜਾ ਤਬਕਾ ਹੈਗਾ ਉਹ ਵੀ ਇਹ ਚ ਬਹੁਤ ਵੱਡੇ ਲੈਵਲ ਨਾਲ ਸ਼ਾਮਲ ਹੋਇਆ ਉਹਨਾਂ ਨੇ ਵੀ ਬਾਈਕਾਟ ਹਰ ਇੱਕ ਚੀਜ਼ ਦਾ ਕੀਤਾ ਹੈ ਔਰ
ਜਨਰਲ ਸਟ੍ਰਾਈਕਸ ਚੱਲ ਰਹੀਆਂ ਨੇ ਉੱਥੇ
ਔਰ ਜਿਹੜੀ ਉਹਨਾਂ ਦੀ ਆਰਮਡ ਏਅਰ ਫੋਰਸਿਸ ਹੈ ਉਹਦੇ ਵਿੱਚ ਵੀ 2 parts ਹੋਏ ਪਏ ਨੇ ਇੱਕ ਪਾਸਾ ਜਿਹੜਾ ਆ ਉਹ ਇਹਨਾਂ ਵਾਲਾ ਆ ਤੇ ਦੂਸਰਾ ਪਾਸਾ ਓਬਵੀਅਸਲੀ ਜਿਹੜੀ ਜਿਹੜਾ ਡਿਕਟੇਟਰਸ਼ਿਪ ਆ ਉਹਦੇ ਵਾਲੇ ਪਾਸੇ ਆ ਇਹ ਵੀ ਆਪਣੇ ਆਪ ਦੇ ਵਿੱਚ ਇਹਨੂੰ ਜੀ ਬਹੁਤ ਕਿਉਂਕਿ ਇਹ ਇੱਦਾਂ ਹੀ ਹੋ ਸਕਦਾ ਹੈ ਜਦੋਂ ਤੱਕ ਜਿਹੜਾ ਮਿਡਲ ਕਲਾਸ ਜਿਹੜੀ ਤੁਹਾਡੀ ਉਹ ਤੁਹਾਡੇ ਨਾਲ ਨਹੀਂ ਆਉਂਦੀ
ਬਿਲਕੁਲ ਬਿਲਕੁਲ ਕਿਉਂਕਿ ਅਸੀਂ ਅਕਸਰ ਗੱਲ ਮੇਰੇ ਖਿਆਲ ਪਿਛਲੇ ਪ੍ਰੋਗਰਾਮ ਚ ਸ਼ਾਇਦ ਕੀਤੀ ਸੀਗੀ ਕਿ ਉਹ ਪੁਲਿਸ ਵਰਸਿਸ ਮਿਲਟਰੀ ਕਿਉਂਕਿ ਮਿਲਟਰੀ ਅਸੀਂ ਵਿੱਚ ਵਿੱਚ ਦੇਖਦੇ ਹਾਂ ਇਤਿਹਾਸ ਚ ਵੀ ਅਗਰ ਦੇਖੀਏ ਕਿ ਜਿੱਥੇ ਮਿਲਟਰੀ ਨੇ ਕੂ ਕਰ ਦਿੱਤਾ ਹੋਵੇ ਜਿਹੜੇ ਵੀ ਕੋਈ ਸਰਕਾਰ ਹੈ ਉਹਦੇ ਖਿਲਾਫ਼ ਤੋ ਉੱਥੇ ਫਿਰ ਉਹ ਰੈਵੋਲੂਸ਼ਨ ਵਾਲੇ ਜਿਹੜੇ ਇਮਕਾਨ ਨੇ ਜਾਂ ਸਿਚੁਏਸ਼ਨ ਸਥਿਤੀ ਉਹ ਬਣਦੀ ਹੈ ਤੋ ਇੱਥੇ ਵੀ ਮੇਰਾ ਖਿਆਲ ਹੈ ਅਗਰ ਉਹ ਮਿਲਟਰੀ ਜਿਹੜੀ ਹੈ ਸਹੀ ਮਾਨਿਆਂ ਚ ਅਗਰ ਲੋਕਾਂ ਦੇ ਨਾਲ ਆ ਕੇ ਖੜੀ ਹੋ ਜਾਂਦੀ ਹੈ ਤੋ ਉਹ ਗੱਲਬਾਤ ਅੱਗੇ ਤੁਰੇਗੀ ਵਾਕਈ ਚੋਣਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਜਾਂ ਅਗਰ ਸ਼ਾਇਦ ਉਹ ਯੂਟੋਪੀਅਨ ਲੱਗੇ ਗੱਲ ਕਿ ਲੋਕ ਜਿਹੜੇ ਓਬਵੀਅਸਲੀ ਇੱਕ ਬੜੇ ਵੱਡੇ ਤਰੀਕੇ ਨਾਲ ਜਥੇਬੰਦ ਨੇ ਇਸ ਵਕਤ ਕਿ ਪੂਰੇ ਦੇਸ਼ ਨੂੰ ਖੜੇ ਕਰ ਦੇਣਾ ਸਟੈਂਡ ਸਟਿਲ ਕਰ ਦੇਣਾ ਜਨਰਲ ਸਟ੍ਰਾਈਕਸ ਦੇ ਥਰੂ ਤੋ ਉਹੀ ਲੋਕ ਅਗਰ ਸਮ ਸੋਰਟ ਆਫ ਵਰਕਿੰਗ ਕਾਉਂਸਲਸ ਬਣਾਉਂਦੇ ਨੇ ਤੋ ਇਸ ਤਰ੍ਹਾਂ ਉਹ ਤੋਰਦੇ ਨੇ ਦੇਸ਼ ਨੂੰ ਪਰ ਉਹਦੇ ਲਈ ਮੇਰਾ ਖਿਆਲ ਹੈ ਕਿ ਸ਼ਾਇਦ ਹਾਲਾਤ ਉਸ ਤਰ੍ਹਾਂ ਦੇ ਨਾ ਹੋਣ ਸਾਜ਼ਗਰ ਨਾ ਹੋਣ
ਹਾਲੇ ਖਾਸ ਜਿਹੜੀ ਵੱਡੀ ਜਿਹੜੀ ਡਿਮਾਂਡ ਹੈ ਉਹ ਉਹਨਾਂ ਦੀ ਇਹੀ ਹੈ ਕਿ ਇਹ ਜਿਹੜੀ ਟਰਾਂਜ਼ੀਸ਼ਨ ਕੌਂਸਲ ਸੀਗੀ ਜਾਂ ਜੋ ਵੀ ਇਹ ਆਰਗੇਨਾਈਜੇਸ਼ਨ ਸੀ ਜਿਹਨੇ ਡਿਕਟੇਟਰਸ਼ਿਪ ਤੋਂ ਡੈਮੋਕ੍ਰੈਟਿਕ ਜਮਹੂਰੀਅਤ ਤੱਕ ਲੈ ਕੇ ਜਾਣਾ ਸੀਗਾ ਉਹ ਉਹਨਾਂ ਨੇ ਉਹੋ ਜਿਹਾ ਮਾਹੌਲ ਹੀ ਨਹੀਂ ਪੈਦਾ ਕੀਤਾ ਉੱਥੇ ਕਿ ਇਲੈਕਸ਼ਨ ਹੋ ਸਕਣ ਇੱਕ ਪੂਰਾ ਮਾਰ ਧਾੜ ਵਾਲਾ ਜਿਹੜਾ ਇੱਕ ਡਿਕਟੇਟਰਸ਼ਿਪ ਦਾ ਮਾਹੌਲ ਵਾ ਸੋ ਉਹ ਨਹੀਂ ਕੰਮ ਕੀਤਾ ਜਿਹੜਾ ਕਿਉਂਕਿ ਉਹ ਹਜੇ ਤੱਕ ਵੀ ਜਿਹੜਾ ਦੇਸ਼ ਨੂੰ ਚਲਾ ਰਿਹਾ ਉਹ ਅਲ ਬਸ਼ਾਰ
ਹੀ ਹੈ ਪਿੱਛੇ ਔਰ ਦੂਜੇ ਪਾਸੇ ਇਹਦੇ ਵਿੱਚੋਂ ਇਹ ਵੀ ਹੈ ਕਿ ਜਿਹੜੇ ਸੋ ਕਾਲਡ ਸੁਪਰ ਪਾਵਰਸ ਨੇ ਦੁਨੀਆਂ ਦੀਆਂ ਉਹ ਵੀ ਬਿਲਕੁਲ ਤੱਕ ਚ ਬੈਠੀਆਂ ਹੋਈਆਂ ਨੇ ਕਿਉਂਕਿ ਇੱਥੇ ਉਹ ਜਿਸ ਤਰ੍ਹਾਂ ਇਰਾਕ ਵਾਲੀ ਸਿਚੁਏਸ਼ਨ ਸੀ ਕਿ ਉਹ ਵੈਪਨਸ ਆਫ ਮੈਸ ਡਿਸਟਰਕਸ਼ਨ ਨੇ ਤੇ ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਇਹ ਉਹ ਬਿਲਕੁਲ ਉਸ ਤਰ੍ਹਾਂ ਦੀ ਸਥਿਤੀ ਨਹੀਂ ਹੈ ਸੋ ਉਸ ਤਰੀਕੇ ਨਾਲ ਅਮਰੀਕਾ ਜਾਂ ਯੂਕੇ ਜਾਂ ਫਰਾਂਸ ਜਿਹੜੇ ਵੀ ਦੇਸ਼ ਨੇ ਉਹ ਜੰਗ ਨਹੀਂ ਛੇੜ ਸਕਦੇ ਸੁਡਾਨ ਤੇ ਮੈਨੂੰ ਲੱਗਦਾ ਪਰ ਜਿਹੜਾ ਅਮਰੀਕਾ ਖਾਸ ਕਰਕੇ ਉਹਨਾਂ ਦਾ ਇੱਕ ਐਕਟ ਹੈ ਗਲੋਬਲ ਮੈਂ ਹੁਣ ਨਾਮ ਭੁੱਲ ਗਈ ਰਸ਼ੀਅਨ ਵਿਅਕਤੀ ਦਾ ਹਾਂ ਮੈਗਨੇਟਸਕੀ ਮੇਰਾ ਖਿਆਲ ਮੈਗਨੇਟਸਕੀ ਐਕਟ ਜਿਹਦੇ ਤਹਿਤ ਉਹ ਉਹਨਾਂ ਨੇ 2014 ਜਾਂ 16 ਚ ਉਹ ਲਾਗੂ ਕੀਤਾ ਕਿ ਕੋਈ ਵੀ ਦੁਨੀਆਂ ਦਾ ਦੇਸ਼ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਹਦੇ ਖਿਲਾਫ਼ ਅਮਰੀਕਾ ਜਿਹੜਾ ਸੈਂਕਸ਼ਨਸ ਲਾ ਸਕਦਾ ਇਹਨਾਂ ਨੂੰ ਪੁੱਛੇ ਕਿ ਤੁਸੀਂ ਆਪਣੇ ਦੇਸ਼ ਚ ਜੋ ਕਰਨਾ ਕਰੋ ਤੁਹਾਨੂੰ ਕਿੰਨੇ ਹੱਕ ਦਿੱਤਾ ਹੈ ਕਿ ਤੁਸੀਂ ਦੂਸਰੇ ਦੇਸ਼ਾਂ ਚ ਜਾ ਕੇ ਇੰਟਰਫੀਅਰ ਕਰੋ ਸੋ ਅਗਰ ਉੱਥੋਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਤਾਂ ਉੱਥੇ ਜਿਹੜੀਆਂ ਕੋਈ ਜੁਝਾਰੂ ਜਥੇਬੰਦੀਆਂ ਬੈਠੀਆਂ ਨੇ ਜਾਂ ਜਿਹੜੇ ਲੋਕ ਬੈਠੇ ਨੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹਦੇ ਖਿਲਾਫ ਲੜਨ ਹਾਂ ਦੂਸਰੇ ਦੇਸ਼ ਉਹਨਾਂ ਦੀ ਹਮਾਇਤ ਚ ਆ ਸਕਦੇ ਨੇ ਪਰ ਅਮਰੀਕਾ ਵਰਗੇ ਬਦਮਾਸ਼ ਦੇਸ਼ ਬੁਲੀ ਦੇਸ਼ ਜਦੋਂ ਇਹ ਕੁਛ ਕਰਦੇ ਨੇ ਉਹ ਏਡ ਭੇਜਾਂਗੇ ਵੈਨਜ਼ੂਏਲਾ ਚ ਵੀ ਇਹਨਾਂ ਨੇ ਏਡ ਭੇਜਣੀ ਚਾਹੀਦੀ ਸੀ ਉੱਥੋਂ ਦੇ ਜਿਹੜੇ ਲੀਡਰ ਨੇ ਉਹ ਨਿਕੋਲਸ ਮਦੂਰੋ ਨੇ ਮੇਰੇ ਖਿਆਲ ਉਹਨਾਂ ਦਾ ਨਾਮ
ਹਾਂਜੀ
ਹਾਂ ਉਹਨਾਂ ਨੇ ਬਿਲਕੁਲ ਰਿਫਿਊਜ਼ ਕਰ ਦਿੱਤਾ ਕਿ ਸਾਨੂੰ ਤੁਹਾਡੀ ਮਦਦ ਨਹੀਂ ਚਾਹੀਦੀ ਕਿਉਂਕਿ ਇਹਨਾਂ ਦੀ ਜਿਹੜੀ ਮਦਦ ਹੁੰਦੀ ਹੈ ਉਹ ਸਹੀ ਮਨਿਆਂ ਚ ਮਦਦ ਨਹੀਂ ਹੁੰਦੀ ਸ਼ਰਤਾਂ ਹੁੰਦੀਆਂ ਨੇ ਜਿਹਦੇ ਚ ਇਹ ਫਿਰ ਆਪਣੇ ਜਾਲ ਚ ਉਹ ਦੇਸ਼ਾਂ ਨੂੰ ਫਸਾਉਂਦੇ ਨੇ ਔਰ ਉੱਥੋਂ ਦੇ ਜਿਹੜੇ ਹਾਲਾਤ ਨੇ ਬਦ ਤੋਂ ਬਦਤਰ ਕਰਦੇ ਨੇ ਉਹ ਦੇਸ਼ਾਂ ਨੂੰ ਹੋਰ ਕਰਜ਼ਈ ਕਰਦੇ ਨੇ ਔਰ ਸੁਡਾਨ ਵਰਗਾ ਦੇਸ਼ ਅਫਰੀਕਾ ਪੂਰਾ ਇਹ ਸਾਡਾ ਭਾਰਤ ਦੇਸ਼ ਵੀ ਕੁਦਰਤੀ ਸਰੋਤ ਜਿਹੜੇ ਨੇ ਇੰਨੇ ਜ਼ਿਆਦਾ ਨੇ ਉੱਥੇ ਖਣਿਜ ਪਦਾਰਥ ਨੇ ਸੋਨਾ ਹੈ ਹੋਰ ਕਈ ਕੁਛ ਹੈ ਸੋ ਉਹ ਤੇਲ ਹੈ ਇਹਨਾਂ ਨੇ ਉਹਦੀ ਲੁੱਟ ਕਰਨੀ ਹੁੰਦੀ ਹੈ ਇਹ ਸਾਰੀ ਇਸ ਗੱਲ ਦੀ ਆੜ ਦੇ ਵਿੱਚ
ਕਾਪਰ ਜਿੰਨੀਆਂ ਵੀ ਵਿਚਾਰ ਕਰਨੀ ਚਾਹੀਦੀ ਜਾਂ ਦੇਖਣਾ ਚਾਹੀਦਾ ਮੀਡੀਆ ਚ ਵੀ ਬਹੁਤ ਘੱਟ ਆਉਂਦੀਆਂ ਨੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਸਾਊਦੀ ਅਰੇਬੀਆ ਉਹ ਖਰਬਾਂ ਡਾਲਰ ਖਰਚ ਕਰਕੇ ਅਮੈਰੀਕਨ ਹਥਿਆਰ ਲੈ ਕੇ ਤੇ ਖਾਸ ਕਰਕੇ ਡਰੋਨਸ ਲੈ ਕੇ ਉਹ ਯਮਨ ਦੇ ਉੱਪਰ ਪਿਛਲੇ ਕਈ ਸਾਲਾਂ ਤੋਂ ਬਹੁਤ ਇਨੋਸੈਂਟ ਲੋਕਾਂ ਦੇ ਉੱਪਰ ਬੰਬ ਸੁੱਟੇ ਜਾ ਰਹੇ ਹੈ ਬਹੁਤ ਵੱਡੀ ਲੜਾਈ ਲੜੀ ਜਾ ਰਹੀ ਹੈ ਜਿਹੜੇ ਤੇ ਹੈਗੇ ਆ ਡਰੋਨ ਕੰਟਰੋਲ ਵਾਲਾ ਕੰਮ ਕਿਉਂਕਿ ਉਹ ਤੁਸੀਂ ਇੱਕ ਕਮਰੇ ਚ ਬਹਿ ਕੇ ਜਿੱਦਾਂ ਤੁਸੀਂ ਇੱਕ ਗੇਮ ਖੇਡਦੇ ਹੋ ਉਹ ਤੁਸੀਂ ਜਿੱਥੇ ਮਰਜ਼ੀ ਆਪਣਾ ਡਰੋਨ ਭੇਜ ਕੇ ਤੇ ਜਿਹਦੇ ਤੇ ਮਰਜ਼ੀ ਤੁਸੀਂ ਬੰਬ ਸੁੱਟ ਦਿਓ ਬਹੁਤ ਸਾਰੇ ਇਨੋਸੈਂਟ ਲੋਕਾਂ ਦੇ ਸੁੱਟੇ ਵੀ ਗਏ ਆ ਪਰ ਜਦੋਂ ਫਿਰ ਗੱਲ ਆਉਂਦੀ ਹੈ ਕਿ ਪੈਦਲ ਤੁਹਾਨੂੰ ਜਦੋਂ ਫਿਰ ਔਨ ਫੁੱਟ ਜਿਹੜੇ ਸੋਲਜਰ ਜਿਹੜੇ ਨੇ ਸਿਪਾਹੀ ਜਾਂਦੇ ਨੇ ਫੌਜ ਜਾਂਦੀ ਹੈ ਅੱਛਾ ਉਹਦੇ ਵਿੱਚ ਹੁਣ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਕਿਸ ਤਰੀਕੇ ਨਾਲ ਇਹ ਇੱਕ ਇੰਪੀਰੀਅਲਿਸਟ ਪ੍ਰੋਜੈਕਟ ਆ ਅਮਰੀਕਾ ਦਾ ਥਰੂ ਸਾਊਦੀ ਅਰੇਬੀਆ ਕਿ ਇਹ ਜਿਹੜਾ ਪ੍ਰਧਾਨ ਮੰਤਰੀ ਜਿਹਨੂੰ ਲਾਇਆ ਜੋ ਵੀ ਇਹ ਪ੍ਰੈਜ਼ੀਡੈਂਟ ਬਸ਼ੀਰ ਇਹ ਜਿਹੜਾ ਸਾਊਦੀ ਅਰੇਬੀਆ ਦਾ ਜਿਹੜਾ ਪ੍ਰੋਜੈਕਟ ਆ ਯਮਨ ਦੇ ਵਿੱਚ ਜਿਹੜੀ ਵਾਰ ਛਿੜੀ ਹੋਈ ਹੈ ਉਹਦੇ ਵਿੱਚ ਇਹ ਜਿਹੜੀ ਫੌਜ ਆ ਆਪਣੀ ਪ੍ਰੋਵਾਈਡ ਕਰਦਾ ਔਰ ਫੌਜ ਕੱਲੀ ਜਿਹੜੀ ਸਿਰਫ ਆਮ ਫੌਜ ਨਹੀਂ ਸਭ ਤੋਂ ਜਿਹੜੀ ਮਾੜੀ ਗੱਲ ਇਹ ਹੈ ਕਿ ਉਹਦੇ ਵਿੱਚ ਬਹੁਤ ਸਾਰਿਆਂ ਦੀ ਵੱਡੀ ਗਿਣਤੀ ਜਿਹੜੀ ਆ ਉਹ ਜਿਹੜੇ ਬੱਚੇ ਹੁੰਦੇ ਨੇ ਚਾਇਲਡ ਸੋਲਜਰ ਜਿਹਨੂੰ ਕਹਿੰਦੇ ਆ ਉਹ ਇਨਡਾਇਰੈਕਟਲੀ ਤਰੀਕੇ ਦੇ ਨਾਲ ਪ੍ਰੋਵਾਈਡ ਕੀਤੀ ਜਾ ਰਹੀ ਹੈ
ਉੱਥੇ ਮਨੁੱਖੀ ਅਧਿਕਾਰਾਂ ਦਾ ਕਾਰਨ ਨਹੀਂ ਹੁੰਦਾ
ਨਹੀਂ ਜੀ ਅਨੂ ਜੀ ਮੈਂ ਸਵੇਰ ਰਿਪੋਰਟ ਮੈਂ ਸੁਣਦਾ ਪਿਆ ਸੀਗਾ ਜਿਹੜਾ ਮੈਕਸੀਕੋ ਬਾਰਡਰ ਦੇ ਉੱਪਰ ਜਿਹੜਾ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਅਲੱਗ ਕੀਤਾ ਜਾ ਰਿਹਾ ਕਿਉਂਕਿ ਟਰੰਪ ਕਹਿੰਦਾ ਵੀ ਮੈਂ ਆਪਣੇ ਮੁਲਕ ਦੇ ਵਿੱਚ ਸਾਊਥ ਅਮੈਰੀਕਾ ਤੋਂ ਨਹੀਂ ਆਉਣ ਦੇਣੇ ਤੁਸੀਂ ਉਹਨਾਂ ਦਾ ਦੁੱਖ ਸੁਣੋ ਕਿਵੇਂ ਪਰਿਵਾਰ ਜਿਹੜੇ ਨੇ ਇੱਕ ਤਸੀਹਿਆਂ ਵਾਂਗੂ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਕਿੱਥੇ ਕਿੱਥੇ ਇਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਤੁਸੀਂ ਵੀਅਤਨਾਮ ਤੋਂ ਸ਼ੁਰੂ ਹੋ ਕੇ ਇਰਾਨ ਸੋਰੀ ਇਰਾਕ ਅਫਗਾਨਿਸਤਾਨ ਕਿੱਥੇ ਕਿੱਥੇ ਇਹ ਮਤਲਬ ਇਹ ਬੋਲੀ ਦੇ ਉੱਪਰ
ਇਜਿਪਟ ਲਿਬੀਆ
ਇਹਦੇ ਉੱਪਰ ਕੌਣ ਵਾ ਅਮੇਰਿਕਾ ਦਾ ਕਨੈਕਸ਼ਨ ਥਰੂ ਸਾਊਦੀ ਅਰੇਬੀਆ ਬਣਦਾ ਤੇ ਦੂਸਰਾ ਜਿਹੜਾ ਯੂਰਪੀਅਨ ਯੂਨੀਅਨ ਹੈ ਉਹ ਵੀ ਕਿਉਂਕਿ ਤੁਹਾਨੂੰ ਉੱਪਰੋਂ ਉੱਪਰੋਂ ਪਤਾ ਨੀ ਲੱਗਦਾ ਸਾਰਾ ਕੁਛ ਉਹ ਵੈਸੇ ਇਹਨੂੰ ਜਿਹੜਾ ਅਲ ਅਸਾਦ ਹੈ ਨਾ
ਬਸ਼ੀਰ
ਇਹ ਤੇ ਇੰਟਰਨੈਸ਼ਨਲ ਕਰਪਸ਼ਨ ਦੇ ਵਾਰੰਟ ਵੀ ਜਾਰੀ ਕੀਤੇ ਹੋਏ ਆ ਉਹ ਵੀ ਸਾਰਾ ਕੁਛ ਹੈ ਆ ਕਿਉਂਕਿ ਉਹਨੂੰ ਆਪਣੇ ਪੱਖ ਦੇ ਵਿੱਚ ਇਹਨਾਂ ਨੇ ਵਰਤਣਾ ਸੋ ਜਿਹੜੀ ਈਯੂ ਹੈ ਕਿਉਂਕਿ ਅਨੂ ਜੀ ਜਿਸ ਤਰੀਕੇ ਦੇ ਨਾਲ ਦੁਨੀਆਂ ਦੇ ਵਿੱਚ ਜਿਹੜੇ ਇਕਨੋਮਿਕ ਹਾਲਾਤ ਨੇ ਉਹ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਉਹ ਖਰਾਬ ਹੋ ਰਹੇ ਨੇ ਤੇ ਓਬਵੀਅਸਲੀ ਇਹ ਕੁਦਰਤੀ ਹੈ ਕਿ ਲੋਕ ਜਿਹੜੇ ਨੇ ਵੈਸਟ ਦੇ ਮੁਲਕਾਂ ਦੇ ਵਿੱਚ ਜਾਂ ਅਮਰੀਕਾ ਜੋ ਵੀ ਉੱਥੇ ਆਪਣਾ ਰਹਿਣ ਬਸੇਰਾ ਮਾਈਗ੍ਰੇਟ ਹੋਣਾ ਚਾਹੁੰਦੇ ਨੇ ਤੇ ਇਹ ਜਿਹੜਾ ਸੁਡਾਨ ਆ ਇਹਦੇ ਵਿੱਚ ਅਨੂ ਜੀ ਮੈਂ ਉਹ ਪੜ੍ਹਨਾ ਚਾਹੁੰਦਾ ਸੀਗਾ ਕਿ ਅਨਇੰਪਲੋਇਮੈਂਟ ਤੇ ਕੀ ਹਾਲਾਤ ਨੇ ਗਰਾਊਂਡ ਦੇ ਵਿੱਚ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਸੋ ਓਬਵੀਅਸਲੀ ਉੱਥੋਂ ਮਾਈਗ੍ਰੇਟ ਹੋ ਕੇ ਯੂਰਪ ਦੇ ਵਿੱਚ ਜਾਣਾ ਚਾਹੁੰਦੇ ਨੇ ਤੇ ਇਹ ਯੂਰਪੀਅਨ ਯੂਨੀਅਨ ਨੇ ਫੈਸਲਾ ਕੀਤਾ ਇੱਕ ਔਰਗਨਾਈਜੇਸ਼ਨ ਬਣਾਈ ਗਈ ਹੈ ਕਿ ਜਦੋਂ ਉੱਥੇ ਜਿਹੜੇ ਰਿਫਿਊਜੀ ਜਾਂ ਮਾਈਗ੍ਰੈਂਟ ਪਹੁੰਚਦੇ ਨੇ ਉੱਥੋਂ ਰੋਕਣ ਵਾਸਤੇ ਜਿਹੜਾ ਸੋਰਸ ਆ ਉੱਥੇ ਹੀ ਰੋਕ ਦਿੱਤੇ ਜਾਣ ਤੇ ਉਹਦੇ ਵਾਸਤੇ ਇੱਕ ਬਹੁਤ ਵੱਡਾ ਅਰਬਾਂ ਡਾਲਰਾਂ ਦੇ ਵਿੱਚ ਇਹ ਜਿਹੜੀ ਸਰਕਾਰ ਵਾ ਉਹਨੂੰ ਪੈਸਾ ਦਿੱਤਾ ਜਾਂਦਾ ਸੀਗਾ ਆਹੀ ਜਿਹੜਾ ਗਰੁੱਪ ਆਰ ਐਸ ਐਫ ਵਾਲਾ ਜਿਹੜਾ ਅਮੀਤੀ ਦਾ ਇਹਨੂੰ ਅਪੁਆਇੰਟ ਕੀਤਾ ਗਿਆ ਸੀਗਾ ਵੀ ਤੁਸੀਂ ਉੱਥੇ ਜਿਹੜੇ ਇਹ ਮਾਈਗ੍ਰੈਂਟ ਇੱਧਰ ਨੂੰ ਚੱਲਣਗੇ ਯੂਰਪ ਨੂੰ ਉੱਥੇ ਤੁਸੀਂ ਰੋਕਣੇ ਆ ਰੋਕਣੇ ਮਤਲਬ ਕਿ ਇਹ ਫਿਰ ਕੀ ਕਰਦੇ ਆ ਉਹਨਾਂ ਨੂੰ ਮਾਰਦੇ ਆ ਨਾਲ ਹੀ ਉਹਨਾਂ ਨੂੰ ਸਮੁੰਦਰ ਦੇ ਵਿੱਚ ਦਰਿਆ ਜਿਹੜਾ ਨਾਲ ਦਰਿਆ ਸੁੱਟ ਦਿੰਦੇ ਆ
ਕਿਉਂਕਿ ਜਿਹੜੇ ਸਾਥੀਆਂ ਨੂੰ ਇੱਥੇ ਅਸੀਂ ਮਿਲੇ ਸੁਡਾਨ ਦੇ ਉਹ ਦੱਸ ਰਹੇ ਸੀਗੇ ਕਿ ਸੁਡਾਨ ਦੀ ਜਿਹੜੀ ਪੋਪੂਲੇਸ਼ਨ ਹੈ 60% ਜਾਂ 60% ਤੋਂ ਥੋੜੀ ਜ਼ਿਆਦਾ ਯੂਥ ਹੈ
ਹਾਂਜੀ ਯੂਥ ਹਾਂਜੀ ਹਾਂਜੀ
ਸੋ ਉਹ ਵੀ ਇੱਕ ਬੜੇ ਹੈਰਾਨ ਕਰਨ ਵਾਲਾ ਆਂਕੜਾ ਕਿਉਂਕਿ ਜਿਹੜੇ ਜ਼ਿਆਦਾ ਉਮਰ ਦੇ ਓਬਵੀਅਸਲੀ ਜਿਹੜੇ ਮਰਦ ਲੋਕ ਨੇ ਉਹ ਤਾਂ ਇਹਨਾਂ ਨੇ ਜੰਗਾਂ ਚ ਇਸ ਤਰ੍ਹਾਂ ਲੜਾਈਆਂ ਕਰਵਾ ਕਰਵਾ ਕੇ ਮਰਵਾ ਲਏ ਨੇ ਸਾਰੇ
ਅਨੂ ਜੀ ਮੈਂ ਪੜ੍ਹਦਾ ਸੀਗਾ ਸਾਥੀਓ ਜਿਹੜੇ ਆਪਣੇ ਇਸ ਮਸਲੇ ਦੇ ਵਿੱਚ ਇੰਟਰਸਟਿਡ ਹੋਣਗੇ ਇਹ ਆਰਟੀਕਲ ਹੈਗਾ ਇਨ ਡਿਫੈਂਸ ਆਫ ਮਾਰਕਸਿਜ਼ਮ ਤੇ ਇਹਦਾ ਟਾਈਟਲ ਆ ਦਾ ਵਿਪ ਆਫ ਦਾ ਕਾਊਂਟਰ ਰੈਵੋਲੂਸ਼ਨ ਸਪਰਸ ਔਨ ਦਾ ਰੈਵੋਲੂਸ਼ਨ ਬਹੁਤ ਹੀ ਕਮਾਲ ਦਾ ਆਰਟੀਕਲ ਹੈ ਅਨੂ ਜੀ ਔਰ ਇਹਦੇ ਵਿੱਚ ਖਾਸ ਕਰਕੇ ਕਿਉਂਕਿ ਜਦੋਂ ਵੀ ਕੋਈ ਇਨਕਲਾਬ ਕਿਤੇ ਆਉਂਦਾ ਤੇ ਜਿਹੜੀਆਂ ਵਿਰੋਧੀ ਤਾਕਤਾਂ ਹੁੰਦੀਆਂ ਨੇ ਉਹ ਕਦੀ ਆਰਾਮ ਨਾਲ ਨਹੀਂ ਪੈਂਦੀਆਂ ਜਿਸ ਤਰੀਕੇ ਨਾਲ ਇਹਨਾਂ ਦਾ ਜਿਹੜਾ ਗੁਆਂਢੀ ਮੁਲਕ ਹੈ ਇਜਿਪਟ ਦੇ ਵਿੱਚ ਜਦੋਂ ਰੈਵੋਲੂਸ਼ਨ ਆਇਆ ਕਿਵੇਂ ਉੱਥੇ ਜਿਹੜੀ ਆ ਕਿਹੜੇ ਬ੍ਰਦਰਹੁੱਡ ਮੁਸਲਿਮ ਬ੍ਰਦਰਹੁੱਡ ਅਮੈਰੀਕਾ ਨੇ ਇਹਨਾਂ ਨੇ CIA ਨੇ ਖੜੀ ਕਰਕੇ ਉਹ ਰੈਵੋਲੂਸ਼ਨ ਨੂੰ ਪੂਰੇ ਦਾ ਪੂਰਾ ਡਾਇਵਰਟ ਕਰਤਾ ਉਸੇ ਤਰੀਕੇ ਨਾਲ ਹੀ ਸੁਡਾਨ ਦੇ ਵਿੱਚ ਵੀ ਜਿਹੜੇ ਇੱਕ ਗੈਂਗਸਟਰ ਕਿਸਮ ਦੇ ਲੋਕ ਆ ਉਹ ਇਹ ਸੰਘਰਸ਼ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਔਰ ਉਹਨੂੰ ਪੂਰੇ ਨੇ ਪੂਰੇ ਡਾਇਵਰਟ ਕਰਨ ਦੀ ਕੋਸ਼ਿਸ਼ ਮਤਲਬ ਜੇ ਬਹੁਤ ਤੁਸੀਂ ਛੋਟੇ ਲੈਵਲ ਤੇ ਗੱਲ ਕਰਨੀ ਹੋਵੇ ਤੇ ਲੱਖੇ ਸਿਧਾਣੇ ਹਰ ਇੱਕ ਜਗ੍ਹਾ ਤੇ
ਬੈਠੇ
ਹੋਏ ਆ ਸੋ ਇਹੋ ਜਿਹੇ ਲੋਕ ਉਹ ਹਰ ਇੱਕ ਸੰਘਰਸ਼ਾਂ ਨੂੰ ਚਾਹੇ ਉਹ
ਲੀਤ
ਲਾਉਣ ਵਾਸਤੇ ਉਹ ਹਮੇਸ਼ਾ ਇਹੋ ਜਿਹੀਆਂ ਤਾਕਤਾਂ ਤਿਆਰ ਹੁੰਦੀਆਂ ਨੇ ਸੋ ਉਹਦੇ ਵਿੱਚ ਡੇਟਾ ਦਿੱਤਾ ਸੀਗਾ ਜੀ ਇਹਨਾਂ ਨੇ ਕਿ ਜਿਹੜਾ ਓਫੀਸ਼ਲ ਅਨਇੰਪਲੋਇਮੈਂਟ ਰੇਟ ਆ ਜਿਹੜਾ ਸਰਕਾਰ ਦਾ ਉਹ 20% ਆ 45% ਜਿਹੜੀ ਪਾਪੂਲੇਸ਼ਨ ਆ ਉਹ ਪੋਵਰਟੀ ਲਾਈਨ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿੰਦੀ ਆ ਇਹ ਜਿਹੜਾ ਇਨਫਲੇਸ਼ਨ ਆ ਉਹ 30% ਆ ਜਿਹੜਾ ਇਸ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਪਬਲਿਕ ਡੈਟ ਆ ਜਿਹੜਾ ਲੋਕਾਂ ਦਾ ਸਰਕਾਰਾਂ ਸਰਕਰਜ਼ਾ ਉਹ 120% GDP ਜਿਹੜੀ ਉਸ ਮੁਲਕ ਦੀ ਹੈ ਜੇ ਉਸ ਮੰਨ ਲਓ ਇੱਕ ਮੁਲਕ ਦੀ GDP ਅੱਗੇ ਲਿਖਿਆ ਹੋਇਆ ਉਹ ਹੈਗੀ ਆ 1,00,000 ਮਤਲਬ ਡਾਲਰ ਹੋਊਗੀ ਤੇ ਉਸ ਤੋਂ 120 ਲੱਖ ਤੇ ਸਿਰਫ ਕਰਜ਼ਾ ਹੀ ਹੈ ਸੋ ਆਉਂਦੀਆਂ ਪੁਸ਼ਤਾਂ ਤੱਕ ਤੇ ਉਹ ਇੰਟਰਸਟ ਹੀ ਨਹੀਂ ਸਾਰੀ ਉਹਦੇ ਵਿੱਚ ਪੇ ਕਰ ਸਕਦੇ ਉਹ ਲਿਖਿਆ ਹੋਇਆ ਉਹਨਾਂ ਨੇ ਡੈਟ ਉਹਨਾਂ ਦਾ ਕਿੰਨਾ ਜੀ $60 billion ਹੈ ਤੇ ਇਹ ਥਰਡ ਤੀਜਾ ਹਿੱਸਾ ਜਿਹੜਾ ਉੱਥੇ ਬੱਚੇ ਨੇ ਜਿਹੜੇ ਉਹ ਅੰਡਰਵੇਟ ਨੇ ਜਿੰਨਾ ਉਹਨਾਂ ਦਾ ਸਹੀ ਹੋਣਾ ਚਾਹੀਦਾ ਸੋ ਇਹੋ ਜਿਹੇ ਜਿਹੜੇ ਹਾਲਾਤ ਨੇ ਉਸ ਟਾਈਮ ਜਿਹੜੇ ਲੋਕ ਸੜਕਾਂ ਦੇ ਉੱਪਰ ਆਏ ਨੇ ਉਹਦੇ ਇਹ ਜਿਹੜੇ ਡੂੰਘੇ ਕਾਰਨ ਨੇ ਜਿਹਨੂੰ ਦਬਾਉਣ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਬਿਲਕੁਲ ਸੋ ਸੁਡਾਨ ਚ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਉਹ ਜਿਹੜੇ ਲੋਕ ਲੜ ਰਹੇ ਨੇ ਸੜਕਾਂ ਤੇ ਆ ਕੇ ਉਹਨਾਂ ਨੂੰ ਇਹ ਜ਼ਰੂਰ ਨਜ਼ਰ ਬਣਾ ਕੇ ਰੱਖਣੀ ਪਏਗੀ ਕਿ ਅਮਰੀਕਾ ਵਰਗੀਆਂ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਇਹਦੇ 'ਚ ਘੁਸਪੈਠ ਕਰਕੇ ਉਹਨਾਂ ਨੂੰ ਹਾਲਾਤ ਜਿਹੜੇ ਨੇ ਉਹ ਉਹਨਾਂ ਦੇ ਹੋਰ ਜ਼ਿਆਦਾ ਖਰਾਬ ਨਾ ਕਰਨ ਕਿਉਂਕਿ ਇਹ ਜਿਹੜੀ ਸਾਰੀ ਗੱਲਬਾਤ ਹੈ ਇੱਕ ਡੈਮੋਕ੍ਰੇਸੀ ਦੀ ਮੰਗ ਹੈ ਉੱਥੋਂ ਦੇ ਲੋਕਾਂ ਦੀ ਉਹ ਫਰੀਡਮ ਚਾਹੁੰਦੇ ਨੇ ਜਸਟਿਸ ਚਾਹੁੰਦੇ ਨੇ ਡੈਮੋਕ੍ਰੇਸੀ ਇਹ ਤਿੰਨ ਉਹਨਾਂ ਦੇ ਲਫ਼ਜ਼ ਨੇ ਸਲੋਗਨ ਦੇ ਵਿੱਚ ਤੋ ਇਹ ਜਿਹੜੇ ਇੱਥੇ ਸਾਨੂੰ ਸਾਥੀ ਮਿਲੇ ਨੇ ਸੁਡਾਨ ਦੇ ਵਸਨੀਕ ਜਿਹੜੇ ਨੇ ਉਹਨਾਂ ਨਾਲ ਅਸੀਂ ਆਪਣਾ ਰਾਬਤਾ ਲਗਾਤਾਰਤਾ ਨਾਲ ਬਣਾ ਕੇ ਰੱਖਾਂਗੇ ਤੋ ਸ਼ਾਇਦ ਕੋਸ਼ਿਸ਼ ਕਰਾਂਗੇ ਕਿ ਕਿਸੇ ਪ੍ਰੋਗਰਾਮ 'ਚ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾਵੇ
ਮੈਂ ਤੈਨੂੰ ਜੀ ਹੈਰਾਨ ਸੀ ਰੈਲੀ ਦੇ ਵਿੱਚ ਜਿੰਨੇ ਬੋਲਣ ਵਾਲੇ ਸੀਗੇ ਬਹੁਤ ਵੈਰੀ ਵੈਰੀ ਵੈਲ ਐਜੂਕੇਟਡ ਲਗਭਗ ਸਾਰੇ ਡਾਕਟਰ ਸਾਇੰਟਿਸਟ ਔਰ ਕਮਾਲ ਔਰ ਉਹਨਾਂ ਦੀ ਭਾਸ਼ਾ ਦੇ ਵਿੱਚ ਪਕੜ ਉਹ ਸਾਰੀ ਉਹਨੂੰ ਗੱਲ ਨੂੰ ਇੰਟਰਨੈਸ਼ਨਲ ਲੈਵਲ ਤੇ ਸਮਝਣਾ ਔਰ ਜਿਹੜੀਆਂ ਉਹਨਾਂ ਦੇ ਵਿੱਚ ਔਰਤਾਂ ਵੀ ਜਿਹੜੀਆਂ
ਔਰਤਾਂ ਔਰ ਕਾਫੀ ਯੰਗਸਟਰ ਯੂਥ ਉਹਨਾਂ ਦਾ ਕਾਫੀ ਸ਼ਾਮਿਲ ਹੈ ਸੋ ਮਤਲਬ ਕਿ ਸਾਰੇ ਲੋਕੀ ਇਸ ਵਕਤ ਮੋਬਲਾਈਜ਼ਡ ਨੇ ਜਿੰਨੇ ਵੀ ਉਹਨਾਂ ਦੇ ਸੈਕਸ਼ਨ ਨੇ ਅਲੱਗ ਅਲੱਗ ਸੋਸਾਇਟੀ ਦੇ ਸਾਰੇ ਮੋਬਲਾਈਜ਼ਡ ਨੇ ਇਸ ਗੱਲ ਨੂੰ ਲੈ ਕੇ
ਸੋ ਬਿਲਕੁਲ ਅਨੂ ਜੀ ਇਹਦੇ ਵਿੱਚ ਇਹੀ ਹੈ ਕਿ ਜਿਹੜੀ ਖਾਸ ਕਰਕੇ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਵੀ ਇਹੋ ਜਿਹੇ ਇਨਕਲਾਬ ਆਉਂਦੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਇਹੀ ਹੈ ਕਿ ਉਹਦੇ ਵਿੱਚ ਜਿਹੜੀ ਘੁਸਪੈਠ ਹੁੰਦੀ ਹੈ ਜਿਹੜੀਆਂ ਗਲਤ ਤਾਕਤਾਂ ਦੀ ਉਹਨਾਂ ਨੂੰ ਰੈਕੋਗਨਾਈਜ਼ ਕਰਨਾ ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਦੇ ਵਿੱਚੋਂ ਕੱਢਣਾ ਕਿਉਂਕਿ ਉਹ ਕੱਢਣ ਦੇ ਪ੍ਰੋਸੈਸ ਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਉਹ ਨੁਕਸਾਨ ਕਰ ਸਕਦਾ ਹੁਣ ਇਹ ਜਦੋਂ ਮਿਲੀਅਨ ਅਨੂ ਜਦੋਂ 1 million ਤੋਂ ਉੱਪਰ ਲੋਕਾਂ ਦਾ ਪ੍ਰੋਟੈਸਟ ਜਦੋਂ 30 June
ਬੀਤੇ ਕੱਲ
ਹੋ ਗਿਆ
ਮਤਲਬ ਸਾਡਾ ਅੱਜ ਹੋ ਗਿਆ ਕਿਉਂਕਿ ਅਸੀਂ ਸਭ ਤੋਂ ਅੱਗੇ ਹਾਂ ਦੁਨੀਆ ਚ ਸੋ ਕੱਲ ਜਿਹੜੀ ਸਾਡੀ ਰੈਲੀ ਸੀਗੀ ਉਹ ਸਭ ਤੋਂ ਪਹਿਲੀ ਸੀ ਦੁਨੀਆ ਚ
ਕਿਉਂਕਿ
ਇੱਥੇ ਸੂਰਜ ਸਭ ਤੋਂ ਪਹਿਲਾਂ ਚੜ੍ਹਦਾ ਤੋ ਬਾਕੀ ਸਾਰੇ ਦੁਨੀਆ ਦੇ ਦੇਸ਼ਾਂ ਨੇ ਫੋਲੋ ਕਰਨਾ ਸੀਗਾ ਔਰ ਸੁਡਾਨ ਵੀ ਵਿੱਚ ਹਾਂਜੀ
ਮੈਂ ਉਹ ਦੇਖਦਾ ਸੀ ਪਿਕਚਰ ਦੇਖ ਰਿਹਾ ਸੀਗਾ ਤੇ ਮਤਲਬ ਜਿਹੜੀਆਂ ਉੱਪਰ ਦੀ ਏਅਰ ਤੋਂ ਲਈਆਂ ਪਿਕਚਰ ਉਹਦੇ ਕੋਈ ਅੰਤ ਨਹੀਂ ਸੀਗਾ ਲੋਕਾਂ ਦਾ ਸੋ ਉਹਦੇ ਵਿੱਚੋਂ ਸ਼ਰਾਰਤੀ ਅਨਸਰ ਨੇ ਕਿਤੇ ਗੋਲੀ ਗੋਲੀ ਚਲਾ ਕੇ ਇੱਕ ਵਾਰੀ ਜਦੋਂ ਭੀੜ ਭੜਕਦੀ ਹੈ ਤੇ ਕੁਛ ਵੀ ਉਹਦਾ ਕੁਛ ਦਾ ਕੁਛ ਬਣਾਇਆ ਜਾ ਸਕਦਾ
ਜਿਹੜੀਆਂ ਅੱਜ RNZ ਤੋਂ ਖਬਰ ਸੀ ਅੱਜ ਮੇਰਾ ਖਿਆਲ 4 ਵਜੇ ਦੀ ਖਬਰ ਕਿ ਉਹ ਡਿਸਪਰਸ ਕੀਤਾ ਗਿਆ ਉਹਨਾਂ ਨੂੰ ਲੋਕਾਂ ਨੂੰ ਅਥਰੂ ਗੈਸ ਨਾਲ ਸੋ ਇੰਨੀ ਕੀ ਖਬਰ ਹਲੇ ਬਾਹਰ ਆਈ ਹੈ ਤੋ ਉੱਥੋਂ ਸਿੱਧਾ ਰਾਬਤਾ ਤਾਂ ਮੇਰਾ ਖਿਆਲ ਹੈ ਜਿੰਨਾ ਫੋਨਸ ਦੇ ਨਾਲ ਹੀ ਹੋਏਗਾ ਜਿਹੜੇ ਇੱਥੇ ਬੈਠੇ ਲੋਕ ਬਾਕੀ ਸੋਸ਼ਲ ਮੀਡੀਆ ਇੰਟਰਨੈਟ ਤੇ ਸਾਰਾ ਉਹਨਾਂ ਨੇ ਬੰਦ ਕੀਤਾ ਹੋਇਆ ਤੋ ਜਿਸ ਤਰ੍ਹਾਂ ਸਾਡੇ ਕੋਲ ਵੀ ਹੋਰ ਜਾਣਕਾਰੀ ਆਏਗੀ ਆਪਣੇ ਸਰੋਤਿਆਂ ਤੱਕ ਜ਼ਰੂਰ ਅਸੀਂ ਪਹੁੰਚਾਵਾਂਗੇ
ਆਪਣੇ ਦਫ਼ਤਰ ਬੰਦ ਕਰਤੇ ਉਹ ਵੀ ਸੰਘਰਸ਼ ਦੇ ਵਿੱਚ
ਇਹ ਵੀ ਕਾਫੀ ਵੱਡੀ ਗੱਲ ਹੈ ਇਸ ਤਰ੍ਹਾਂ ਘੱਟ
ਮਤਲਬ ਉਹ ਜਿਹੜਾ ਉੱਪਰ ਦਾ ਜਿਹੜਾ ਮਿਡਲ ਕਲਾਸ ਆ ਜਿਹੜਾ ਉਹ ਪੂਰੇ ਦਾ ਪੂਰਾ ਲੋਕਾਂ ਦੇ ਨਾਲ ਇਹ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜਾ ਮਿਡਲ ਕਲਾਸ ਹੁੰਦਾ ਉਹਨੂੰ ਰੋਟੀ ਪਾਣੀ ਦੇ ਮਸਲੇ ਦੀ ਬਾਹਲੀ ਫਿਕਰ ਨਹੀਂ ਹੁੰਦੀ ਕਿਉਂਕਿ ਜਿਹੜਾ 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 ਹੇਠਾਲਾ ਮਜ਼ਦੂਰ ਵਾ ਉਹ ਜੇ ਕੰਮ ਨਹੀਂ ਕਰੂਗਾ ਤੇ ਰੋਟੀ ਕਿੱਥੋਂ ਖਾਊਗਾ ਸੋ ਮਿਡਲ ਕਲਾਸ ਨੂੰ ਇਹਨਾਂ ਸੰਘਰਸ਼ਾਂ ਦੇ ਵਿੱਚ ਸ਼ਾਮਿਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਨੂ ਜੀ ਆਪਾਂ ਥੋੜ੍ਹਾ ਜਿਹਾ ਰਲ ਮਿਲ ਕੇ ਇਹਨੂੰ ਸੰਖੇਪ ਦੇ ਵਿੱਚ ਇਹਨੂੰ ਰੈਪ ਅਪ ਕਰ ਦਈਏ ਕਿ ਇਹ ਜਿਹੜਾ ਪਿਛਲੇ 30 ਸਾਲਾਂ ਤੋਂ ਇੱਕ ਇਹ ਡਿਕਟੇਟਰਸ਼ਿਪ ਵਾਲਾ ਬੰਦਾ ਉਹਦੀ ਜੇ ਅਸੀਂ ਹਿਸਟਰੀ ਕਰਨ ਲੱਗੇ ਕਿਹਨੇ ਖੜਾ ਕੀਤਾ ਕਦੋਂ ਖੜਾ ਕੀਤਾ ਸੁਡਾਨ 1956 ਦੇ ਵਿੱਚ ਭਾਰਤ ਤੋਂ ਬਾਅਦ ਆਜ਼ਾਦ ਹੋਇਆ
ਬ੍ਰਿਟਿਸ਼ ਰਾਜ ਦੇ ਵਿੱਚੋਂ
ਉਹ ਉਹਨਾਂ ਦੀ ਸਟਰਗਲ ਕਿਹੜੀ ਆ ਆਪਣੀ ਬੜੀ ਕਮਾਲ ਦਾ ਇਤਿਹਾਸ ਆ ਔਰ ਉਹਦਾ ਮੁਲਕ ਵਾ ਜਿਹੜੀਆਂ ਪੁਰਾਣੀਆਂ ਇਜਿਪਟ ਵਰਗੀਆਂ ਜਿਹੜੀਆਂ ਪੁਰਾਣੇ ਸਭਿਅਤਾਵਾਂ ਨੇ ਉਹਨਾਂ ਦੇ ਵਿੱਚੋਂ ਇੱਕ ਆ ਉਹ ਜਿਹੜੇ ਅਨੂ ਜੀ ਉਹਨਾਂ ਦੇ ਜਿਹੜੇ ਪਿਰਾਮਿਡ ਨੇ ਉਹ ਇਜਿਪਟ ਤੋਂ ਵੀ ਪੁਰਾਣੇ ਉਹਨਾਂ ਦੇ ਪਿਰਾਮਿਡ ਨੇ ਇਹੋ ਜਿਹੀਆਂ ਜ਼ਬਰਦਸਤ ਉਹਨਾਂ ਦੀਆਂ ਸਭਿਅਤਾਵਾਂ ਨੇ ਬਹੁਤ ਪੁਰਾਣੀਆਂ ਸਭਿਅਤਾਵਾਂ ਨੂੰ ਲੋਕ ਆਪਣੇ ਜਿਹੜੇ ਮਸਲੇ ਨੇ ਉਹ ਖੁਦ ਉਹਨਾਂ ਨੂੰ ਸੋਲਵ ਕਰ ਸਕਦੇ ਆ ਉਹਨਾਂ ਦੇ ਵਿੱਚ ਪੂਰੀ ਦੀ ਪੂਰੀ ਕੈਪੇਬਿਲਿਟੀ ਹੈ ਆ ਸੋ ਇਹ ਪਿਛਲੇ 30 ਸਾਲਾਂ ਤੋਂ ਇਹ ਰਾਜ ਕਰ ਰਿਹਾ ਹੈ ਔਰ ਇੱਕ ਡਿਕਟੇਟਰਸ਼ਿਪ ਇਹ ਜਿਹੜੀਆਂ ਇੰਪੀਰੀਅਲਿਸਟ ਜਿਹੜੀਆਂ ਪਾਵਰ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਖੇਲਦਾ ਔਰ ਇਹ ਜਿਹੜੀਆਂ ਯੂਨੀਅਨ ਨੇ ਇਕੱਠਿਆ ਹੋ ਕੇ ਇਹ ਪਿਛਲੇ ਕਈ ਸਾਲਾਂ ਦੇ ਉੱਪਰ ਇਹ ਸੰਘਰਸ਼ ਉਹਦੇ ਖਿਲਾਫ਼ ਚਲਾਇਆ ਹੋਇਆ ਸੀ ਔਰ ਕਮਾਲ ਦੀ ਗੱਲ ਇਹ ਹੈ ਕਿ ਉਹਨੂੰ ਮਜਬੂਰ ਹੋ ਕੇ ਆਪਣੀ ਕੁਰਸੀ ਤੋਂ ਬਰਖਾਸਤ ਹੋਣਾ ਪਿਆ ਪਰ ਉਹਦੇ ਬਰਖਾਸਤ ਹੋਣ ਤੋਂ ਬਾਅਦ ਜਿਹੜੀ ਵਿੱਚ ਇੱਕ ਪਾਵਰ ਹੋਰ ਆਈ ਹੈ ਜਿਹਨੇ ਡੈਮੋਕਰੇਸੀ ਵੱਲ ਲੈ ਕੇ ਜਾਣਾ ਸੀਗਾ ਸੋ ਉਹ ਇੱਕ ਉਸ ਤੋਂ ਵੀ ਜ਼ਿਆਦਾ ਖਤਰਨਾਕ ਆ ਉਹ ਸਹੀ ਹੱਥਾਂ ਦੇ ਔਰ ਉਹ ਹੁਣ ਹੁਣ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹ ਉਹਦੇ ਖਿਲਾਫ਼ ਚੱਲ ਰਿਹਾ ਹੈ ਸੋ ਇਹ ਇੱਕ ਖਾਸ ਇਹਦੇ ਵਿੱਚ ਜੀ
ਹਾਂਜੀ ਬਹੁਤ ਵਧੀਆ ਸਮਝੀ ਤੋ ਅਸੀਂ ਇੱਕ ਗੀਤ ਦੇ ਰੂਪ ਚ ਬ੍ਰੇਕ ਲੈ ਕੇ ਤੁਹਾਡੇ ਨਾਲ ਦੁਬਾਰਾ ਜੁੜ ਜਾਵਾਂਗੇ ਸੁਣ ਰਹੇ ਪ੍ਰੋਗਰਾਮ ਰੇਡੀਓ ਇਨਕਲਾਬ ਇਹ ਜਿਹੜੀ ਛੋਟੀ ਜੀ ਪਰ ਬਹੁਤ ਡੂੰਘੀ ਔਰ ਵੱਡੇ ਮਾਨਿਆਂ ਵਾਲੀ ਨਜ਼ਮ ਤੁਸੀਂ ਸੁਣੀ ਇਹ ਫੈਜ਼ ਅਹਿਮਦ ਫੈਜ਼ ਹੋਰਾਂ ਦੀ ਲਿਖੀ ਹੋਈ ਸੀ ਤੋ ਮੇਰਾ ਖਿਆਲ ਹੈ ਹਰ ਇੱਕ ਗਰੀਬ ਕਿਰਤੀ ਦਾ ਸੰਘਰਸ਼ ਹੈ ਜਿਹੜਾ ਉਹਨੂੰ ਬੜੇ ਚੰਗੇ ਤਰੀਕੇ ਨਾਲ ਸਮਅਪ ਕਰਦੀ ਹੈ ਛੋਟੀ ਜੀ ਰਚਨਾ ਤੋ ਅਗਲੀ ਜਿਹੜੀ ਸਾਡੀ ਗੱਲਬਾਤ ਹੈ ਮਾਈਗਰੈਂਟ ਵਰਕਰਸ ਦੀ ਐਕਸਪਲੋਟੇਸ਼ਨ ਨੂੰ ਲੈ ਕੇ ਤੋ ਹਾਲਾਤ ਜਿਹੜੇ ਨੇ ਮੈਂ ਕਹਾਂਗੀ ਕਿ ਕੋਈ ਬਦਲਾਵ ਫਿਲਹਾਲ ਨਹੀਂ ਹੈ ਸਥਿਤੀ 'ਚ ਤੋ ਜਿਹੜਾ ਉਹਦੇ ਖਿਲਾਫ਼ ਸੰਘਰਸ਼ ਹੈ ਉਹ ਕਈ ਪਲੈਟਫਾਰਮਸ ਤੋਂ ਜਾਰੀ ਹੈ ਸੋ ਸਾਡੀ ਸੰਸਥਾ ਜਿਹੜੀ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਉਹਦੇ 'ਚ ਕਈ ਤਰੀਕਿਆਂ ਦਾ ਕੰਮ ਅਸੀਂ ਕਰਦੇ ਹਾਂ ਲੋਕਾਂ 'ਚ ਅਵੇਅਰਨੈਸ ਰੇਜ਼ ਕਰਨ ਦਾ ਚਾਹੇ ਉਹ ਇਸ ਰੇਡੀਓ ਪ੍ਰੋਗਰਾਮ ਦੇ ਮਾਧਿਅਮ ਤੋਂ ਹੋਵੇ ਜਾਂ ਜਿਸੀਂ ਫੇਸ ਟੂ ਫੇਸ ਮਿਲਦੇ ਹਾਂ ਜਾਂ ਜਦੋਂ ਸਾਨੂੰ ਕੋਈ ਕੰਟੈਕਟ ਕਰਦਾ ਉਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਕਰਨਾ ਉਹਨਾਂ ਦੇ ਹੱਕਾਂ ਬਾਰੇ ਜਾਣਕਾਰੀ ਦੇਣੀ ਅਗਰ ਉਹ ਵਰਕਰਸ ਜਿਹੜੇ ਨੇ ਕੋਈ ਕੋਈ ਟਾਵਾਂ ਟਾਵਾਂ ਕੇਸ ਇਸ ਤਰ੍ਹਾਂ ਦਾ ਵੀ ਆ ਜਾਂਦਾ ਜਿੱਥੇ ਵਰਕਰ ਨੇ ਕਾਫ਼ੀ ਗਲਤ ਕੀਤਾ ਹੁੰਦਾ ਤੋ ਉਹਨਾਂ ਨੂੰ ਸਹੀ ਤਰੀਕੇ ਨਾਲ ਦੱਸਣਾ ਕਿ ਉਹਨਾਂ ਨੇ ਕਿੱਥੇ ਗਲਤੀ ਕੀਤੀ ਹੈ ਔਰ ਕਿਉਂ ਉਹਨਾਂ ਨੂੰ ਕੋਈ ਰੈਪ੍ਰੈਜੈਂਟ ਨਹੀਂ ਕਰੇਗਾ
ਪਰ ਟਾਵਾਂ
ਟਾਵਾਂ ਤਾਂ ਹੀ ਉਹ ਕਿਹਾ ਟਾਵਾਂ ਟਾਵਾਂ ਬਹੁਤ ਛੋਟੀ ਪਰਸੈਂਟੇਜ ਹੈ
ਪਰ ਗਿਣ ਸਕਦੇ
ਹਾਂ ਪਰ ਜਿਹੜੇ ਲੋਕ ਇਹ ਸਾਰੀ ਗੱਲਬਾਤ ਕਿ ਜਿਹਨਾਂ ਦਾ ਸ਼ੋਸ਼ਣ ਹੁੰਦਾ ਹੈ ਉਹਨਾਂ ਦੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ ਆ ਉਹਨਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਜਿਹੜੇ ਲੋਕ ਇਹਦੇ ਖਿਲਾਫ਼ ਕੰਮ ਕਰਦੇ ਨੇ ਉਹ ਇਹ ਸਿਲੈਕਟ ਕਰ ਲੈਂਦੇ ਨੇ ਕਿ ਉਹ ਜਿਹੜੇ ਉਹ ਟਾਵਾਂ ਟਾਵਾਂ ਕੋਈ ਕੋਈ ਆਉਂਦਾ ਨਾ ਉਹਦੇ ਤੇ ਉਹ ਆਪਣਾ ਫੋਕਸ ਜਿਹੜਾ ਰੱਖ ਲੈਂਦੇ ਨੇ ਤੋ ਖੈਰ ਮੈਂ ਗੱਲ ਇਹ ਕਰ ਰਹੀ ਸੀਗੀ ਕਿ ਕਈ ਤਰੀਕਿਆਂ ਨਾਲ ਅਸੀਂ ਕੰਮ ਕਰਦੇ ਹਾਂ ਐਜੂਕੇਸ਼ਨ ਅਵੇਅਰਨੈਸ ਪਲੱਸ ਉਸ ਤੋਂ ਬਾਅਦ ਜਿਹੜੇ ਕੇਸ ਆਉਂਦੇ ਨੇ ਸਾਡੇ ਕੋਲ ਉਹਨਾਂ ਦੀ ਸੈਟਲਮੈਂਟ ਉਸ ਤੋਂ ਬਾਅਦ ਫਿਰ ਸਰਕਾਰ ਨੂੰ ਲੌਬੀ ਕਰਨ ਦਾ ਵੀ ਇੱਕ ਬੜਾ ਵੱਡਾ ਕੰਮ ਹੈ ਜਿਹਦੇ 'ਚ ਪਿਛਲੇ ਟਾਈਮ 'ਚ ਸਾਨੂੰ ਇੱਕ ਛੋਟੀ ਜਿਹੀ ਜਿਹੜੀ ਹੈ ਸਫਲਤਾ ਹਾਸਲ ਹੋਈ ਹੈ ਜਦੋਂ ਨਵੰਬਰ 'ਚ ਜਿਹੜੇ ਇੰਪਲੋਇਰ ਅਸਿਸਟਡ ਵੀਜ਼ਾ ਜਿਹੜੇ ਉਹ ਖੋਲ੍ਹ ਦਿੱਤੇ ਗਏ ਉਸ ਤੋਂ ਬਾਅਦ ਬੰਦ ਕਰਤੇ ਗਏ ਹੁਣ ਆਉਣ ਵਾਲੇ ਸਮੇਂ 'ਚ ਐਸੈਂਸ਼ੀਅਲ ਸਕਿੱਲਸ ਵੀਜ਼ਾ ਜਿਹੜੇ ਨੇ ਉਹਨਾਂ ਦੀ ਹਲੇ ਕਿਸੇ ਪਾਸੇ ਕੋਈ ਇਹਨਾਂ ਨੇ ਗੱਲ ਨੂੰ ਕਿਸੇ ਪਾਸੇ ਲਗਾਇਆ ਨਹੀਂ ਹੈ ਜਿਹੜਾ ਪਬਲਿਕ ਕੰਸਲਟੇਸ਼ਨ ਹੋਈ ਹੈ ਉਹਦੇ ਚੋਂ ਕੀ ਪਾਲਿਸੀ ਇਹਨਾਂ ਨੇ ਫਾਈਨਲਾਈਜ਼ ਕਰਨੀ ਹੈ ਉਹ ਹਲੇ ਨਹੀਂ
ਪਬਲਿਕ ਹੋਇਆ ਕਿ ਘੱਟੋ ਘੱਟ ਪ੍ਰਵਾਸੀ ਕਾਮਗਾਰ ਯੂਨੀਅਨ ਖਾਸ ਕਰਕੇ ਤੁਹਾਡਾ ਕੰਮ ਤੁਹਾਡਾ ਜ਼ਿਆਦਾ ਯੋਗਦਾਨ ਆ ਮੇਰੇ ਨਾਲੋਂ ਬਾਕੀ ਹੋਰ ਸਾਥੀਆਂ ਦਾ ਕਿ ਜਿਹੜੀਆਂ ਗਵਰਨਮੈਂਟ ਦੀਆਂ ਏਜੰਸੀਜ਼ ਨੇ ਉਹ ਤੁਹਾਡੇ ਕੋਲੋਂ ਗੱਲਬਾਤ ਤੁਹਾਡੇ ਨਾਲ ਕਰ ਰਹੀ
ਨੇ ਇਸ਼ੂ
ਕਿੱਥੇ ਆ ਔਰ ਤੁਸੀਂ ਅਸੀਂ ਉਹ ਦੱਸਣਾ ਚਾਹਾਂਗੇ ਸਾਰੀ ਗੱਲਬਾਤ ਤੁਸੀਂ ਜਾ ਕੇ ਵੀ ਆਏ ਉਹਨਾਂ ਨਾਲ ਵੀ ਗੱਲਬਾਤ
ਉਹਨਾਂ ਦੇ ਰਾਬਤੇ ਚ ਅਸੀਂ ਹੁੰਨੇ ਆ
ਲਗਭਗ ਹਾਂ ਵੀ ਜਿਹੜੀਆਂ ਰਿਪੋਰਟਾਂ ਨਵੀਆਂ ਜਿਹੜੇ ਕਾਨੂੰਨ ਬਣਨੇ ਆ ਉਹਦੇ ਵਿੱਚ
ਹਾਂਜੀ ਅਸੀਂ ਜਿਸ ਤਰ੍ਹਾਂ ਪਬਲਿਕ ਨੂੰ ਹੱਕ ਹੁੰਦਾ ਹੈ ਸਬਮਿਸ਼ਨ ਕਰਨ ਦਾ ਅਸੀਂ ਉਹ ਵੀ ਹਮੇਸ਼ਾ ਕਰਦੇ ਹਾਂ ਉਸ ਤੋਂ ਬਾਅਦ ਜਿਹੜੀਆਂ ਗਵਰਨਮੈਂਟ ਏਜੰਸੀਜ਼ ਨੇ ਉਹਨਾਂ ਦੇ ਰਾਬਤੇ ਚ ਵੀ ਅਸੀਂ ਰਹਿੰਦੇ ਹਾਂ ਕੰਟੀਨਿਊਸਲੀ ਔਰ ਜਿਹੜੇ ਐਕਸਪਲੋਇਟਡ ਵਰਕਰ ਸਾਡੇ ਕੋਲ ਆਉਂਦੇ ਆ ਅਸੀਂ ਉਹਨਾਂ ਨੂੰ ਖੁੱਲ ਕੇ ਐਕਸਪਲੇਨ ਕਰੀਦਾ ਕਿ ਉਹਨਾਂ ਕੋਲ ਕਿਹੜੇ ਕਿਹੜੇ ਰਸਤੇ ਮੌਜੂਦ ਨੇ ਉਹਨਾਂ ਨੂੰ ਕੋਈ ਓਬਲੀਗੇਸ਼ਨ ਨਹੀਂ ਹੁੰਦੀ ਕਿ ਉਹ ਕਿਸੇ ਯੂਨੀਅਨ ਦੇ ਥਰੂ ਜਾਣ ਜਾਂ ਕਿਸੇ ਵਰਕਰ ਐਸੋਸੀਏਸ਼ਨ ਦੇ ਜਾਣ ਉਹਨਾਂ ਨੂੰ ਬਕਾਇਦਾ ਓਪਨਲੀ ਦੱਸਿਆ ਜਾਂਦਾ ਕਿ ਤੁਸੀਂ ਡਾਇਰੈਕਟਲੀ ਸਰਕਾਰ ਨੇ ਜਿਹੜੇ ਜਿਹੜੇ ਰੂਟ ਰੱਖੇ ਉੱਥੋਂ ਵੀ ਤੁਸੀਂ ਜਾ ਕੇ ਮਦਦ ਮੰਗ ਸਕਦੇ ਹੋ ਔਰ ਕਾਫੀ ਸਾਰੇ ਕੇਸ ਸਾਡੇ ਕੋਲ ਇਸ ਤਰ੍ਹਾਂ ਦੇ ਆਉਂਦੇ ਨੇ ਜਿਹੜੇ ਉਹ ਸਰਕਾਰ ਦੇ ਜਿਹੜੇ ਚੈਨਲ ਨੇ ਉਹਨਾਂ ਦੇ ਥਰੂ ਜਾ ਕੇ ਉੱਥੋਂ ਬਿਲਕੁਲ ਨਿਰਾਸ਼ ਹੋ ਕੇ ਫਿਰ ਆਉਂਦੇ ਨੇ ਸਾਡੇ ਕੋਲ ਤੋ ਕਈ ਤਰੀਕੇ ਨੇ ਅਸੀਂ ਕਦੀ ਕਿਸੇ ਨੂੰ ਇੱਦਾਂ ਬੰਨਦੇ ਨਹੀਂ ਆ ਕਿ ਤੁਸੀਂ ਸਾਡੇ ਥਰੂ ਹੀ ਜਿਹੜੀ ਹੈ ਸੈਟਲਮੈਂਟ ਆਪਣੀ ਕਰਨੀ ਹੈ ਕੇਸ ਦੀ ਜਾਂ ਸਾਡੇ ਕੋਲੋਂ ਹੀ ਇਹ ਇਨਫੋਰਮੇਸ਼ਨ ਲੈਣੀ ਹੈ ਬਕਾਇਦਾ ਓਪਨਲੀ ਉਹਨਾਂ ਨੂੰ ਦੱਸਿਆ ਜਾਂਦਾ ਔਰ ਉਹਨਾਂ ਨੂੰ ਜਿੰਨਾ ਮਰਜ਼ੀ ਉਹ ਖੁੱਲਾ ਟਾਈਮ ਲੈਣਾ ਚਾਹੁਣ ਫੈਸਲਾ ਕਰਨ ਲਈ ਕਿ ਉਹਨਾਂ ਨੇ ਕਿਹੜੇ ਮੋੜ ਤੇ ਕੀ ਕਰਨਾ ਉਹ ਬਿਲਕੁਲ ਡੈਮੋਕ੍ਰੈਟਿਕਲੀ ਸਾਰਾ ਕੰਮ ਹੁੰਦਾ ਤੋ ਹੋਰ ਵੀ ਸੰਸਥਾਵਾਂ ਜਿਸ ਤਰ੍ਹਾਂ ਮੈਂ ਟ੍ਰੇਡ ਯੂਨੀਅਨਸ ਦਾ ਜ਼ਿਕਰ ਕੀਤਾ ਉਹ ਵੀ ਇਹਦੇ ਲਈ ਕੰਮ ਕਰਦੀਆਂ ਨੇ ਹੋਰ ਵਰਕਰਸ ਐਸੋਸੀਏਸ਼ਨ ਜਿਸ ਤਰ੍ਹਾਂ ਇੰਡੀਅਨ ਵਰਕਰਸ ਐਸੋਸੀਏਸ਼ਨ ਹੈ ਫਸਟ ਯੂਨੀਅਨ ਨਾਲ ਕਨੈਕਟਡ ਉਹਨਾਂ ਦਾ ਇੱਕ ਹੋਰ ਗਰੁੱਪ ਹੈ ਯੂਨੀਮੈਗ ਉਹ ਵੀ ਇਸੇ ਏਰੀਏ 'ਚ ਕੰਮ ਕਰਦੇ ਨੇ ਪਿੱਛੇ ਜੇ ਉਹਨਾਂ ਨੇ ਜਿਹੜੇ ਔਰਚਿਡਸ 'ਚ ਵਰਕਰ ਜਿਨ੍ਹਾਂ ਦਾ ਐਕਸਪਲੋਇਟੇਸ਼ਨ ਹੁੰਦਾ ਉਹ ਕੀਵੀ ਵਰਕਰਸ ਕੀਵੀ ਫਰੂਟ ਵਰਕਰਸ ਅਲਾਇੰਸ ਉਹ ਉਹਨਾਂ ਨੇ ਇਨੀਸ਼ੀਏਟਿਵ ਲਾਂਚ ਕੀਤਾ ਤੋ ਮਤਲਬ ਕਿ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਪਲੇਟਫਾਰਮਸ ਇਹ ਐਕਸਪਲੋਇਟੇਸ਼ਨ ਦੇ ਖਿਲਾਫ ਜਿਹੜਾ ਕੰਮ ਕਰ ਰਹੇ ਨੇ
ਬਿਲਕੁਲ ਅਨੂ ਜੀ ਪਿੱਛੇ ਜੇ ਮੇਰੀ ਕਿਸੇ ਇੰਪਲੋਇਰ ਦੇ ਨਾਲ ਗੱਲਬਾਤ ਚੱਲ ਰਹੀ ਸੀ ਉਹ ਕਾਫੀ ਇਸ ਗੱਲੋਂ ਨਾਰਾਜ਼ ਸੀਗਾ ਵੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਤੇ ਮੈਂ ਉਹਨੂੰ ਵੀਰ ਨੂੰ ਇਹੀ ਕਹਿੰਦਾ ਸੀਗਾ ਕਿ ਸੱਚੀ ਗੱਲ ਤਾਂ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਹੈ ਮੁਲਕ ਦੇ ਵਿੱਚ ਐਕਸਪਲੋਇਟੇਸ਼ਨ ਚੱਲ ਰਹੀ ਹੈ ਅਸੀਂ ਨਾ ਹੁੰਦੇ
ਕੋਈ ਹੋਰ ਹਾਂ ਸਾਡੀ ਜਗ੍ਹਾ ਤੇ ਕੋਈ ਹੋਰ ਕੰਮ ਕਰ ਰਿਹਾ ਹੁੰਦਾ ਹੈ
ਹਾਂ ਸੋ ਇਹ ਕੰਮ ਮਤਲਬ ਇਹ ਜਿਹੜੀਆਂ ਇੱਥੇ ਦੀਆਂ ਜਿਹੜੀਆਂ ਯੂਨੀਅਨ ਨੇ ਉਹ ਉਹਨਾਂ ਨੂੰ ਤੁਸੀਂ ਅੱਖਾਂ ਪਰੋਖੇ ਇਹ ਨਹੀਂ ਕਰ ਸਕਦੀਆਂ ਜਿਸ ਵੱਡੇ ਲੈਵਲ ਦੇ ਉੱਪਰ ਇਹ ਮਾਈਗ੍ਰੈਂਟ ਦੇ ਵਿੱਚ ਜਿਹੜੀ ਐਕਸਪਲੋਇਟੇਸ਼ਨ ਚੱਲ ਰਹੀ ਹੈ ਬਿਲਕੁਲ ਮਤਲਬ ਫਿਰ ਤੇ ਇੱਥੇ ਨਾ ਯੂਨੀਅਨ ਹੋਣ ਫਿਰ ਉਹੀ ਹਿਸਾਬ ਕਿਤਾਬ ਹੈ ਇਹ ਨਹੀਂ ਸੀ ਅੱਖੋਂ ਪੁਰਖਾ ਹੋਣਾ ਕੋਈ ਨਾ ਕੋਈ ਕਿਸੇ ਨੇ ਇਹ ਕੰਮ ਕਰਨਾ ਹੀ ਸੀਗਾ
ਬਿਲਕੁਲ ਤੋ ਇਹਦੇ ਵਿੱਚ ਜਿਹੜਾ ਮੈਂ ਕਿ ਅਸੀਂ ਲੌਬੀ ਕਰਦੇ ਹਾਂ ਸਰਕਾਰ ਨੂੰ ਉਹਦੇ ਵਿੱਚ ਅਸੀਂ ਇਹ ਵੀ ਬਹੁਤ ਲੰਬੇ ਅਰਸੇ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਇਹ ਜਿਹੜੀ ਸਾਰੀ ਗੱਲਬਾਤ ਸ਼ੁਰੂ ਹੁੰਦੀ ਹੈ ਜਦੋਂ ਇੱਥੇ ਅੰਤਰਰਾਸ਼ਟਰੀ ਵਿਦਿਆਰਥੀ ਬਣ ਕੇ ਆਉਂਦੇ ਆ ਭਾਰਤ ਤੋਂ ਜਾਂ ਕਿਸੇ ਹੋਰ ਦੇਸ਼ ਤੋਂ ਉਹ ਤਕਰੀਬਨ ਸਾਰੇ ਹੀ ਮੈਂ ਕਹਾਂਗੀ ਸ਼ਾਇਦ ਥੋੜੀ ਜਿਹੀ ਗਿਣਤੀ ਛੱਡ ਕੇ ਸਾਰੇ ਏਜੰਟਸ ਦੇ ਥਰੂ ਆਉਂਦੇ ਨੇ ਤੋ ਉਹ ਜਿਹੜੇ ਆਫਸ਼ੋਰ ਏਜੰਟ ਨੇ ਐਜੂਕੇਸ਼ਨ ਏਜੰਟ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਇੱਥੋਂ ਦਾ ਇਮੀਗ੍ਰੇਸ਼ਨ ਕਾਨੂੰਨ ਜਿਹੜਾ ਉਹ ਉਹਨਾਂ ਨੂੰ ਐਗਜ਼ੈਂਪਸ਼ਨ ਦਿੰਦਾ ਕਿ ਉਹਨਾਂ ਨੂੰ ਕੋਈ ਕਿਸੇ ਤਰੀਕੇ ਦਾ ਇਮੀਗ੍ਰੇਸ਼ਨ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੈ ਐਜ਼ ਲੌਂਗ ਐਜ਼ ਉਹ ਸਿਰਫ ਸਟੂਡੈਂਟ ਵੀਜ਼ੇ ਵਾਸਤੇ ਐਡਵਾਈਜ਼ ਕਰਦੇ ਨੇ ਆਪਣੇ ਕਲਾਇੰਟਸ ਨੂੰ
ਅੱਜ ਸਵੇਰੇ ਅਨੂ ਜੀ ਮੈਂ ਇੰਟਰਵਿਊ ਸੁਣ ਰਿਹਾ ਸੀ ਇਮੀਗ੍ਰੇਸ਼ਨ ਦੀ ਸੀਗੇ ਮੈਨੂੰ ਅਫੀਸ਼ੀਅਲ ਮੈਨੂੰ ਨਾਂ ਨਹੀਂ ਉਹਨਾਂ ਦਾ ਪਤਾ ਉਹ ਐਗਜ਼ੈਕਟਲੀ ਜਦੋਂ ਵਿਦਿਆਰਥੀ ਡਿਪੋਰਟ ਹੋਏ ਨੇ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਕਿ ਉੱਥੇ ਦੇ ਏਜੰਟ ਜਿਹੜੇ ਨੇ ਉਹ ਕਾਗਜ਼ ਪੱਤਰ ਜਿਹੜੇ ਸਾਰੇ ਨਕਲੀ ਬਣਾਉਂਦੇ ਆ ਉਹ ਸਾਰੀਆਂ ਉਹੋ ਹੀ ਗੱਲਾਂ ਕਰ ਰਹੇ ਸੀਗੇ ਔਰ ਜਿਹੜਾ ਅਸੀਂ ਧਿਆਨ ਬਹੁਤ ਚਿਰ ਪਹਿਲਾਂ
ਹਾਂਜੀ 3 ਸਾਲ ਪਹਿਲਾਂ ਦੀ ਗੱਲ ਹੈ 3-4 ਸਾਲ ਤੋਂ ਅਸੀਂ ਇਹ ਵੀ ਲੌਬੀ ਕਰਦੇ ਹਾਂ ਕਿ ਉਹ ਜਿਹੜੇ ਆਫਸ਼ੋਰ ਐਜੂਕੇਸ਼ਨ ਸਾਨੂੰ ਪਤਾ ਉਹ ਸਾਡੇ ਸਰੋਤਿਆਂ ਨੂੰ ਵੀ ਇਹ ਪਤਾ ਕਿ ਉਹ ਜਿਹੜੇ ਐਜੂਕੇਸ਼ਨ ਏਜੰਟ ਬੈਠੇ ਨੇ ਉਹ ਸਿਰਫ ਤੁਹਾਨੂੰ ਸਟੂਡੈਂਟ ਵੀਜ਼ੇ ਦੀ ਸਲਾਹ ਨਹੀਂ ਦਿੰਦੇ ਉਹ ਹੋਰ ਚੀਜ਼ਾਂ ਦੀ ਵੀ ਸਲਾਹ ਦਿੰਦੇ ਆ ਉਹ ਤੁਹਾਨੂੰ PR ਤੱਕ ਲੈ ਜਾਂਦੇ ਨੇ ਵਿਦ ਇਨ ਮਿੰਟਸ ਤੋਂ ਇੱਥੇ ਜਿਹੜੀਆਂ ਸਰਕਾਰ ਦੀਆਂ ਵੈਬਸਾਈਟ ਵੀ ਨੇ, ਐਜੂਕੇਸ਼ਨ ਨਿਊਜ਼ੀਲੈਂਡ ਇੱਕ ਵੈਬਸਾਈਟ ਹੈ, ਹੋਰ ਵੀ ਹੈ, ਇਮੀਗ੍ਰੇਸ਼ਨ ਦੀ ਆਪਣੀ ਵੈਬਸਾਈਟ ਵੀ ਹੈ ਜਿਹੜੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ, ਜਗ੍ਹਾ ਜਗ੍ਹਾ ਕਈ ਵੀਜ਼ਿਆਂ ਵਾਸਤੇ ਇਹੋ ਹੀ ਉਹ ਕਿ ਦਿਸ ਕੈਨ ਲੀਡ ਟੂ ਅ ਪਾਥਵੇ ਟੂ ਰੈਜੀਡੈਂਸ, ਮਤਲਬ ਕਿ ਇਹ ਵੀਜ਼ਾ ਹੈ ਜਾਂ ਸਟੂਡੈਂਟ ਵੀਜ਼ਾ ਹੈ, ਰਿਲੀਜੀਅਸ ਵਰਕਰ ਵੀਜ਼ਾ ਹੈ, ਇਹ ਵੀਜ਼ੇ ਤੋਂ ਬਾਅਦ ਤੁਸੀਂ ਜਿਹੜੀ ਹੈ ਪਰਮਾਨੈਂਟ ਰੈਜੀਡੈਂਸ ਜਾਂ ਰੈਜੀਡੈਂਸ ਜਿਹੜੀ ਹੈ ਉਹ ਹਾਸਲ ਕਰ ਸਕਦੇ ਹੋ।
ਇਹਦੇ ਵਿੱਚ ਇਹਨੂੰ ਜੀ ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ, ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਸੀਗੀ ਕਿ ਪਿਛਲੇ ਜਿਹੜੀ ਨੈਸ਼ਨਲ ਸਰਕਾਰ ਹੈ ਉਹਨਾਂ ਨੇ ਵੀ ਇਹ ਸ਼ੋਸ਼ਾ ਕੀਤਾ ਸੀ ਆਪਣੇ ਆਖਰੀ ਦਿਨਾਂ ਦੇ ਵਿੱਚ, ਸ਼ੋਸ਼ਾ ਨਹੀਂ ਉਹ ਸੀਰੀਅਸ ਸੀ ਇਸ ਮਾਮਲੇ ਦੇ ਵਿੱਚ, ਕਿਉਂਕਿ ਉਹ ਜਿੰਨੇ ਵੀ ਜਿਹੜੇ ਆਹ ਜਿਹੜੇ ਡੌਜੀ ਕਾਲਜ ਆ ਸਾਰੇ ਇਹ ਬੰਦ ਹੋ ਕੇ ਰਹਿਣੇ ਸੀਗੇ, ਕਿਉਂਕਿ ਜਿਸ ਤਰੀਕੇ ਨਾਲ ਉਹ ਕਿਸੇ ਵੀ ਪੜ੍ਹਾਈ ਦਾ ਉੱਥੇ ਕੋਈ ਮਤਲਬ ਨਹੀਂ,
ਕਾਫੀ ਸਾਰੇ ਹੋ ਵੀ ਗਏ ਨੇ,
ਕਾਫੀ ਸਾਰੇ ਹੋ ਵੀ ਗਏ ਨੇ। ਸੋ ਜਿਹੜਾ ਹੁਣ ਇਹਨਾਂ ਦਾ ਟਾਰਗੇਟ ਹੈ ਪੀ ਓ ਇੰਡਸਟਰੀ ਨੂੰ 8 ਬਿਲੀਅਨ ਡਾਲਰ ਦੀ ਕੁਛ ਕਹਿ ਰਹੇ ਜਿਹੜੀ ਸਰਕਾਰ, ਕੁਛ ਏਦਾਂ ਦੀ ਗੱਲ
ਜਿਹੜੀ ਐਕਸਪੋਰਟ ਐਜੂਕੇਸ਼ਨ,
ਹਾਂਜੀ ਹਾਂਜੀ,
ਮੇਰੇ ਖਿਆਲ 5.5 ਬਿਲੀਅਨ ਡਾਲਰ ਦੀ ਇਹਨਾਂ ਨੇ ਕਰਨੀ ਹੈ,
ਕਿਉਂਕਿ ਡੌਜੀ ਕਾਲਜ ਬੰਦ ਹੋ ਰਹੇ ਆ। ਇਹ ਨੈਸ਼ਨਲੀ ਸ਼ੁਰੂ ਕੀਤਾ ਸੀਗਾ ਵੀ ਅਸੀਂ ਕੁਆਲਿਟੀ ਦੇ ਸਟੂਡੈਂਟ ਹੋਣੇ ਚਾਹੀਦੇ ਤੇ ਕੁਆਲਿਟੀ ਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਸੋ ਇਦਾਂ ਲੱਗ ਰਿਹਾ ਕਿ ਹੁਣ ਲੇਬਰ ਸਰਕਾਰ ਵੀ ਉਹ ਹੀ ਗੱਲ ਨੂੰ ਪ੍ਰਮੋਟ ਕਰ ਰਹੀ ਹੈ ਕਿ ਹੁਣ ਉਹ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ ਹੁਣ ਯੂਨੀਵਰਸਿਟੀ ਦੀ ਕਿਹੜਾ ਫੀਸ,
ਹਾਂਜੀ ਉਹਨਾਂ ਦੀ ਫੀਸ ਵੀ ਜ਼ਿਆਦਾ ਹੁੰਦੀ ਹੈ, ਸੋ ਬਕਾਇਦਾ ਪੜ੍ਹਨਾ ਵੀ ਪੈਂਦਾ ਹੈ ਉੱਥੇ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਉਹ ਡੌਜੀ ਕਾਲਜਿਸ ਨੇ ਉਹ ਕਈ ਵਾਰੀ ਉਸ ਤਰ੍ਹਾਂ ਹੀ ਅਟੈਂਡੈਂਸ ਲਗਾ ਦਿੰਦੇ ਨੇ, ਜਾਂ ਜਿਨ੍ਹਾਂ ਨੇ ਕੰਮ ਵੀ ਕਰਨਾ ਆਪਣੇ ਕਰਜ਼ੇ ਵੀ ਉਤਾਰਨੇ ਆ ਪਿੱਛੇ ਘਰ, ਉਹ ਅਗਰ ਤੁਸੀਂ ਪ੍ਰੈਕਟੀਕਲੀ ਦੇਖੋ ਕਿੰਨਾ ਕੁ ਟਾਈਮ ਬਚੇਗਾ ਇੱਕ ਵਿਅਕਤੀ ਕੋਲ ਵਾਕਈ ਚੰਗੀ ਤਰ੍ਹਾਂ ਪੜ੍ਹਾਈ ਕਰਨ ਲਈ, ਕਿਉਂਕਿ ਪੜ੍ਹਾਈ ਕਰਨਾ ਆਪਣੇ ਆਪ ਚ ਇੱਕ ਫੁੱਲ ਟਾਈਮ ਕੰਮ ਆ। ਸੋ
ਬਹੁਤ ਬਹੁਤ ਵੱਡਾ ਧੱਕਾ ਨੂੰ ਜੀ, ਦੇਖੋ ਅਸੀਂ ਕੋਈ ਉਹ ਅਸੀਂ ਕਈ ਵਾਰੀ ਪਹਿਲਾਂ ਕਹਿ ਚੁੱਕੇ ਹਾਂ ਕਿ ਅਸੀਂ ਕੋਈ ਜਿਹੜੇ ਉਹ ਵਿਦਿਆਰਥੀ ਆ ਰਹੇ ਨੇ ਉੱਥੇ ਦੇ ਹਾਲਾਤਾਂ ਤੋਂ ਦੋਸਤਾਂ ਤੋਂ, ਅਸੀਂ ਉਹਨਾਂ ਦੇ ਪੂਰੇ ਹੱਕ ਦੇ ਵਿੱਚ
ਚਾਹੁੰਦੇ
ਹਾਂ ਕਿ ਹਰ ਇੱਕ ਨੂੰ ਪੀ ਆਰ ਮਿਲੇ, ਹਰ ਇੱਕ ਬੰਦਾ ਜ਼ਿੰਦਗੀ। ਪਰ ਅਸਲ ਦੇ ਵਿੱਚ ਹੋ ਕੀ ਰਿਹਾ ਆ, ਉਹ ਇੱਥੇ ਜਦੋਂ ਡੌਜੀ ਕਾਲਜਾਂ ਦੇ ਵਿੱਚ ਆਉਂਦੇ ਸੀਗੇ ਕੋਈ ਪ੍ਰੋਪਰ ਐਜੂਕੇਸ਼ਨ ਨਹੀਂ ਸੀ ਲੈਂਦੇ, ਜਿਹਦੇ ਬੇਸਿਸ ਦੇ ਉੱਪਰ ਤੁਹਾਨੂੰ ਪੀ ਆਰ ਬਿਲਕੁਲ ਨਹੀਂ ਸੀ ਮਿਲ ਸਕਦੀ,
ਉਹ ਸ਼ੁਰੂ ਤੋਂ ਹੀ
ਕਿੰਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਕੈਨੇਡਾ ਅਮੈਰੀਕਾ ਇੱਥੋਂ ਵਾਪਸ ਗਏ ਨੇ। ਕਿ ਹਰ ਇੱਕ ਬੰਦਾ ਬਿਜ਼ਨਸ ਦਾ ਡਿਪਲੋਮਾ ਕੀ ਕਰੋਗੇ, ਬਿਜ਼ਨਸ ਦਾ ਡਿਪਲੋਮਾ ਤੁਸੀਂ ਇੱਕ ਸਕੂਲਿੰਗ ਕਰਕੇ ਜਾਂ ਇੱਕ, ਔਰ ਸਾਡੇ ਕੋਲ ਇਹੋ ਜਿਹੇ ਐਗਜ਼ਾਮਪਲ ਵਧੀਆ ਨੇ ਕਿ ਜਿਨ੍ਹਾਂ ਨੇ ਚੰਗੇ ਕਾਲਜ ਦੇ ਵਿੱਚ ਆ ਕੇ ਟੈਕਨੀਕਲ ਐਜੂਕੇਸ਼ਨ ਲਈ ਹੈ ਔਰ ਆਪਣੇ ਪ੍ਰੋਫੈਸ਼ਨ ਦੇ ਵਿੱਚ ਕੰਮ ਜਿਹੜਾ ਔਰ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਸੈਟਲ ਵੀ ਹੋਏ ਨੇ ਉਹ। ਸੋ ਇਸ ਸ਼ੁਰੂ ਤੋਂ ਹੀ ਇਹ ਜਿਹੜਾ ਸੀਗਾ ਨਾ, ਇਹ ਸਰਕਾਰ ਦਾ ਜਿਹੜਾ ਨੈਸ਼ਨਲ ਸਰਕਾਰ ਦਾ ਖਾਸ ਕਰਕੇ ਇਹ ਸ਼ੁਰੂ ਤੋਂ ਹੀ ਇੱਕ ਸਸਤੇ ਵਰਕਰ ਤੇ ਇਹ ਪੈਸੇ ਬਣਾਉਣ ਦਾ ਜਿਹੜਾ ਇਹਨਾਂ ਨੇ ਧੰਦਾ ਸ਼ੁਰੂ ਕੀਤਾ ਸੀ।
ਬਿਲਕੁਲ, ਕਿਉਂਕਿ ਉਹ ਜਦੋਂ ਵੈਬਸਾਈਟ ਤੇ ਪ੍ਰਮੋਟ ਕਰਦੀਆਂ ਨੇ ਕਿ ਤੁਹਾਨੂੰ ਇਸ ਰਸਤੇ ਤੋਂ ਰੈਜੀਡੈਂਸ ਜਾਂ ਪੀ ਆਰ ਜਿਹੜੀ ਹੈ ਮਿਲ ਸਕਦੀ ਹੈ, ਤੋ ਉਹ ਜਿਹੜੀ ਇੱਕ ਤੁਹਾਡੀਆਂ ਆਸਾਂ ਉਮੀਦਾਂ ਕਿ ਪੀ ਆਰ ਮੈਂ ਲੈਣੀ ਹੈ, ਉਹ ਤੁਸੀਂ ਐਵੇਂ ਆਪੇ ਨਹੀਂ ਬਣਾਈਆਂ ਹੁੰਦੀਆਂ, ਉਹ ਵੈਬਸਾਈਟ ਤੇ ਉੱਥੇ ਪ੍ਰਮੋਟ ਕੀਤਾ ਗਿਆ, ਔਰ ਏਜੰਟਸ ਜਿਹੜੇ ਨੇ ਉਹਨਾਂ ਨੇ ਚੁੱਕੀ ਹੈ ਉਹ ਗੱਲ, ਜਿਹੜੇ ਕਿ ਐਜੂਕੇਸ਼ਨ ਏਜੰਟਸ ਨੇ ਜਿਹੜੇ ਸਿਰਫ ਸਟੂਡੈਂਟ ਵੀਜ਼ੇ ਲਈ ਉਹਨਾਂ ਨੂੰ ਛੋਟ ਹੈ ਖੋਲ ਲੈ ਕੇ ਉਹ ਇਮੀਗ੍ਰੇਸ਼ਨ ਐਡਵਾਈਸ ਮੁਹੱਈਆ ਕਰਵਾ ਸਕਦੇ ਨੇ। ਸੋ ਸਾਡਾ ਉਹ ਕਈ ਸਾਲਾਂ ਤੋਂ ਇਹੋ ਹੀ ਮੰਗ ਚੱਲੀ ਆ ਰਹੀ ਹੈ ਕਿ ਉਹ ਜਿਹੜੇ ਐਜੂਕੇਸ਼ਨ ਏਜੰਟਸ ਨੇ ਭਾਰਤ ਜਾਂ ਹੋਰ ਦੇਸ਼ਾਂ ਚ ਬੈਠੇ ਨੇ ਉਹਨਾਂ ਨੂੰ ਲਾਇਸੈਂਸ ਕੀਤਾ ਜਾਵੇ, ਰੈਗੂਲੇਟ ਕੀਤਾ ਜਾਵੇ, ਤਾਂ ਕਿ ਉਹ ਕੋਈ ਨਾ ਕੋਈ ਉੱਥੇ ਕੰਟਰੋਲ ਹੋਵੇ ਕਿ ਉਹ ਕਿੱਦਾਂ ਦੇ ਸਬਜ਼ ਬਾਗ ਕਿਸ ਤਰ੍ਹਾਂ ਦੇ ਬੇਕਾਰ ਦੇ ਸੁਪਨੇ ਜਿਹੜੇ ਆ ਦਿਖਾ ਰਹੇ ਨੇ ਵਿਦਿਆਰਥੀਆਂ ਨੂੰ ਔਰ ਉਹਨਾਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਨੇ। ਤੋ ਜਦੋਂ ਨੈਸ਼ਨਲ ਸਰਕਾਰ ਪਾਰਟੀ ਸੀਗੀ ਸਰਕਾਰ ਚ, ਤੋ ਉਦੋਂ ਇੱਕ ਦੋ ਮੀਟਿੰਗ ਚ ਮੈਨੂੰ ਜਾਣ ਦਾ ਮੌਕਾ ਮਿਲਿਆ ਜਿੱਥੇ ਕਿਸੇ ਹੋਰ ਨੇ ਇਹ ਪੁਆਇੰਟ ਰੱਖਿਆ, ਤੋ ਜਵਾਬ ਅੱਗੋਂ ਉਦੋਂ ਦੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਸੀਗੇ ਮਾਈਕਲ ਵੁੱਡ ਹਾਊਸ, ਇਹ ਦਿੱਤਾ ਉਹਨਾਂ ਨੇ ਕਿ ਇਹਦੇ ਚ ਇਹ ਬਹੁਤ ਕੋਸਟਲੀ ਐਕਸਪੈਂਸਿਵ ਕੰਮ ਹੋਏਗਾ, ਇਸ ਲਈ ਅਸੀਂ ਇਹ ਨਹੀਂ ਕਰ ਸਕਦੇ ਕਿ ਅਸੀਂ ਉਹ ਐਜੂਕੇਸ਼ਨ ਏਜੰਟਸ ਨੂੰ ਅਸੀਂ ਰੈਗੂਲੇਟ ਨਹੀਂ ਕਰ ਸਕਦੇ ਕਿਉਂਕਿ ਮਹਿੰਗਾ ਪੈ।
ਨਿਊਜ਼ੀਲੈਂਡ ਨੂੰ ਛੱਡ ਕੇ ਤੇ ਉਹ ਫਿਰ ਕੈਨੇਡਾ ਅਮਰੀਕਾ,
ਉੱਥੇ ਵੀ ਇਹੋ ਹੀ ਧੱਕੇ ਨੇ ਜਿਹੜੇ ਇੱਥੇ ਨੇ,
ਉਹ ਨਹੀਂ ਗੱਲ ਪਰ ਉਹ ਕਿਉਂਕਿ ਹੁਣ ਸਾਰੇ ਵੇਖੋ ਅਨੂ ਜੀ ਕਿੱਥੇ ਜਾ ਕੇ ਇਹ ਗੱਲ ਜੁੜਦੀ ਹੈ ਕਿ ਜਿਹੜਾ ਜਿਹੜਾ ਸਰਮਾਏਦਾਰੀ ਦੇ ਵਿੱਚ ਵੀ ਤੇ ਕੰਪੀਟੀਸ਼ਨ ਹੋਣਾ, ਇੱਕ ਦੂਜੇ ਲੱਤਾਂ ਵੱਢਣ ਦਾ ਜਿਹੜਾ ਕੰਮ ਹੈ ਉਹ ਇੱਕ ਲੋਕਲ ਬਿਜ਼ਨਸ ਦਾ ਵੀ ਹੈ, ਮੁਲਕਾਂ ਦਾ ਵੀ ਆਪਸ ਦੇ ਵਿੱਚ
ਇੰਟਰਨੈਸ਼ਨਲ ਲੈਵਲ ਦੇ ਉੱਪਰ।
ਸੋ ਇਸ ਕਰਕੇ ਫਿਰ ਉਹ ਮੁਕਾਬਲੇ ਦੀ ਵਿੱਚ ਆ ਕੇ ਮੁਕਾਬਲੇ ਦੀ ਵਿਰਤੀ ਦੇ ਵਿੱਚ ਆ ਕੇ ਤੇ ਐਂਡ ਆਫ ਦਾ ਡੇ ਜਿਹੜਾ ਨੁਕਸਾਨ ਸਿਸਟਮ ਨਿਊਜ਼ੀਲੈਂਡ ਚ ਵੀ ਉਹੀ ਹੈ, ਸਿਸਟਮ ਅਮਰੀਕਾ ਦੇ ਵਿੱਚ ਵੀ ਉਹੀ ਹੈ, ਸਿਸਟਮ ਕੈਨੇਡਾ ਦੇ ਵਿੱਚ ਵੀ ਉਹੀ ਹੈ, ਹਾਂ ਭਾਰਤ ਚ ਵੀ ਉਹੀ ਹੈ ਸਾਰੇ ਉਹ ਪੂੰਜੀਵਾਦੀ ਦਾ ਜਿਹੜਾ ਸਿਸਟਮ ਹੈ ਉਹ ਉਹੀ ਜਗ੍ਹਾ ਹੈ ਕਿ ਉਹ ਇੱਥੋਂ ਆ ਕੇ ਫਿਰ ਉਹ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਕਿਸੇ ਹੋਰ ਮੁਲਕ ਇਹ
ਹਾਂ ਮਤਲਬ ਕਿੱਥੋਂ ਤੱਕ ਦੌੜ ਚੱਲਦੀ ਰਹੇਗੀ ਹੈ ਸੋ ਜਿਹੜੀ ਲਾਸਟ ਇਹਨਾਂ ਦੀ ਪਬਲਿਕ ਕੰਸਲਟੇਸ਼ਨ ਦਾ ਇਹਨਾਂ ਨੇ ਪ੍ਰਪੋਜ਼ਲ ਰੱਖਿਆ ਸੀਗਾ ਐਸੈਂਸ਼ੀਅਲ ਸਕਿੱਲ ਵੀਜ਼ੇ ਨੂੰ ਹਟਾ ਕੇ ਤੇ ਰੀਜਨਲ ਸਕਿੱਲ ਵੀਜ਼ਾ ਕਰਨ ਦਾ ਉਹਦੇ ਵਿੱਚ ਸਾਡੀ ਔਰ ਟ੍ਰੇਡ ਯੂਨੀਅਨਸ ਦੀ ਇੱਕ ਇਮੀਗ੍ਰੇਸ਼ਨ ਲਾਇਰ ਦੀ ਵੀ ਇਹੋ ਹੀ ਸਬਮਿਸ਼ਨ ਸੀ ਕਿ ਜਿਹੜਾ ਪਹਿਲਾਂ ਤੇ ਉਹ ਜਿਹੜੇ ਏਜੰਟ ਬੈਠੇ ਨੇ ਉੱਥੇ ਉਹਨਾਂ ਤੇ ਕੋਈ ਨਾ ਕੋਈ ਜਿਹੜੀ ਹੈ ਸਖਤੀ ਹੋਵੇ ਉਹਨਾਂ ਤੇ ਕੋਈ ਰੈਗੂਲੇਸ਼ਨ ਕੋਈ ਉਹਨਾਂ ਦੀ ਲਾਇਸੈਂਸਿੰਗ ਹੋਵੇ ਇੱਦਾਂ ਖੁੱਲੇ ਆਮ ਜੋ ਮਰਜ਼ੀ ਉਹ ਕਰ ਰਹੇ ਨੇ ਉਸ ਤੋਂ ਬਾਅਦ ਇਹ ਸੀਗਾ ਸਾਡਾ ਕਿ ਜਿਹੜੇ ਵੀਜ਼ੇ ਨੇ ਐਕਸਪਲੋਇਟੇਸ਼ਨ ਜਿਹੜੀ ਹੈ ਉਦੋਂ ਹੁੰਦੀ ਹੈ ਜਦੋਂ ਵੀਜ਼ਾ ਅਟੈਚਡ ਹੈ ਇੰਪਲੋਇਰ ਨਾਲ ਮਤਲਬ ਕਿ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਂਸਰ ਕਰ ਰਿਹਾ ਤੁਹਾਡੇ ਵੀਜ਼ੇ ਲਈ ਤੇ ਤੁਸੀਂ ਹੋਰ ਕਿਤੇ ਕੰਮ ਨਹੀਂ ਕਰ ਸਕਦੇ ਉੱਥੇ ਕਰੋਗੇ ਜੇ ਕਿਤੇ ਹੋਰ ਜਾਂਦੇ ਹੋ ਤੁਹਾਨੂੰ ਨਵੇਂ ਸਿਰੇ ਤੋਂ ਫਿਰ ਸਾਰਾ ਉਹ ਜਿਹੜਾ ਵੀਜ਼ਾ ਐਪਲੀਕੇਸ਼ਨ ਜਿਹੜੀ ਉਹ ਕਰਨੀ ਪੈਂਦੀ ਹੈ ਤੋ ਦੂਸਰਾ ਸਾਡਾ ਇਹ ਸੀਗਾ ਕਿ ਵੀਜ਼ੇ ਖੋਲ ਦਿੱਤੇ ਜਾਣ ਜੇ ਇਸ ਵਕਤ ਕਿਸੇ ਕੋਲ 2 ਸਾਲ ਦਾ ਐਸੈਂਸ਼ੀਅਲ ਸਕਿੱਲ ਵੀਜ਼ਾ 1 ਸਾਲ ਦਾ ਜਾਂ 3 ਸਾਲ ਦਾ ਉਹਨੂੰ ਉਹ ਰਿਮੇਨਿੰਗ ਜਿਹੜੀ ਉਹਦੀ ਡਿਊਰੇਸ਼ਨ ਹੈ ਉਹਨੂੰ ਖੋਲ ਦਿੱਤਾ ਜਾਵੇ ਤਾਂ ਕਿ ਉਹ ਵਿਅਕਤੀ ਕਿਤੇ ਵੀ ਜਾ ਕੇ ਕੰਮ ਕਰ ਸਕੇ ਔਰ ਫਿਊਚਰ 'ਚ ਵੀ ਜਿਨ੍ਹਾਂ ਨੇ ਸਕਿੱਲ ਬੇਸ ਤੇ ਵੀਜ਼ੇ ਲੈਣੇ ਆ ਵਰਕ ਵੀਜ਼ੇ ਉਹਨਾਂ ਨੂੰ ਤੁਸੀਂ ਅਟੈਚ ਨਾ ਕਰੋ ਇੱਕ ਇੰਪਲੋਇਰ ਨਾਲ ਜ਼ਿਆਦਾ ਤੋਂ ਜ਼ਿਆਦਾ ਇੱਦਾਂ ਕੀਤਾ ਜਾ ਸਕਦਾ ਕਿ ਉਹ ਕਿਸੇ ਇੰਡਸਟਰੀ ਨਾਲ ਅਟੈਚ ਹੋ ਜਾਣ ਅੱਗੇ ਵੀ ਅਸੀਂ ਕਈ ਵਾਰੀ ਐਗਜ਼ਾਮਪਲ ਦਿੱਤੀ ਹੈ ਕਿ ਜੇ ਕੋਈ ਅਗਰ ਡੇਅਰੀ ਫਾਰਮ ਮੈਨੇਜਰ ਹੈ ਤਾਂ ਉਹ ਕਿਸੇ ਵੀ ਡੇਅਰੀ ਫਾਰਮ 'ਚ ਜਾ ਕੇ ਮੈਨੇਜਰ ਦੀ ਜੋਬ ਕਰ ਸਕੇ ਰਾਦਰ ਦੈਨ ਕਿ ਮਿਸਟਰ ਏ ਜਾਂ ਮਿਸਟਰ ਬੀ ਸੀ ਦੇ ਫਾਰਮ 'ਚ ਹੀ ਉਹਨੇ ਕੰਮ ਕਰਨਾ ਹੈ ਇਸ ਤਰ੍ਹਾਂ ਹੋਰ ਜਿੰਨੇ ਵੀ ਬਾਕੀ ਪ੍ਰੋਫੈਸ਼ਨ ਨੇ ਕੋਈ ਅਗਰ ਇਲੈਕਟ੍ਰੀਸ਼ਨ ਹੈ ਤਾਂ ਉਹ ਕਿਸੇ ਵੀ ਕੰਪਨੀ 'ਚ ਜਾ ਕੇ ਇਲੈਕਟ੍ਰੀਸ਼ਨ ਦਾ ਕੰਮ ਕਰ ਸਕੇ ਜਾਂ ਕੋਈ ਖਿੱਤਾ ਰੱਖ ਲਓ ਅਸੀਂ ਅਗਰ ਇਲੈਕਟ੍ਰੀਸ਼ਨਸ ਦੀ ਸ਼ੋਰਟੇਜ ਆ ਵਾਈਕਾਟੋ ਵਿੱਚ ਫੋਰ ਐਗਜ਼ਾਮਪਲ ਤਾਂ ਵਾਈਕਾਟੋ 'ਚ ਜਿੰਨੇ ਇਲੈਕਟ੍ਰੀਸ਼ਨਸ ਨੂੰ ਹਾਇਰ ਕਰਦੇ ਨੇ ਉਹ ਕਿਸੇ ਕੋਲ ਵੀ ਜਾ ਕੇ ਕੰਮ ਕਰ ਲਵੇ ਤਾਂ ਇਸ ਤਰ੍ਹਾਂ ਦਾ ਅਸੀਂ ਉਹ ਆਪਣੀ ਸਬਮਿਸ਼ਨ 'ਚ ਰਿਕੁਐਸਟ ਕੀਤੀ ਸੀ ਔਰ ਤੀਸਰੀ ਜਿਹੜੀ ਬਹੁਤ ਵੱਡੀ ਗੱਲ ਹੈ ਅਸੀਂ ਇਹ ਵੀ ਕਿਹਾ ਕਿ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਨੇ ਟੈਂਪਰਰੀ ਵੀਜ਼ਿਆਂ ਵਾਲੇ ਵਰਕਰ ਜਿਹੜੇ ਨੇ ਔਰ ਖਾਸ ਕਰਕੇ ਜਿਹੜੇ 5-10 ਸਾਲ ਤੋਂ ਲਗਾਤਾਰ ਇੱਥੇ ਨੇ ਉਹਨਾਂ ਨੂੰ ਐਜ਼ ਅ ਵਨ ਆਫ ਸਪੈਸ਼ਲ ਕੇਸ ਕਰਕੇ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸ ਦੇ ਦਿਓ ਜਿਹੜੇ ਅੱਗੇ ਆਉਣੇ ਨੇ ਫਿਊਚਰ 'ਚ ਜਿਹੜੇ ਤੁਸੀਂ ਹੋਰ ਲੈ ਕੇ ਆਉਣਾ ਆ ਸਟੂਡੈਂਟਸ ਨੂੰ ਜਾਂ ਵਰਕਰਸ ਨੂੰ ਉਹਨਾਂ ਲਈ ਤੁਸੀਂ ਆਪਣੀ ਸਖਤੀ ਕਰ ਲਓ ਪਰ ਜਿਹੜੇ ਇੱਥੇ ਹੈਗੇ ਨੇ ਆਲਰੇਡੀ ਇੱਥੇ ਨੇ ਇੰਨਾ ਜਿਹੜੀਆਂ ਮੁਸੀਬਤਾਂ ਔਕੜਾਂ ਝੱਲ ਲਈਆਂ ਨੇ ਜਿਨ੍ਹਾਂ ਨੇ ਇੰਨਾ ਇਸ ਦੇਸ਼ ਦੀ ਇਕਨੋਮੀ 'ਚ ਕੰਟਰੀਬਿਊਟ ਕਰ ਚੁੱਕੇ ਨੇ ਇੱਕ ਤਾਂ ਉਹਨਾਂ ਨੇ ਇੰਟਰਨੈਸ਼ਨਲ ਫੀਸਾਂ ਦਿੱਤੀਆਂ ਨੇ ਉਸ ਤੋਂ ਬਾਅਦ ਇੱਥੇ ਰਹਿਣ ਦਾ ਉਹਨਾਂ ਦਾ ਖਰਚ ਉਹ ਵੀ ਇੱਥੋਂ ਦੀ ਇਕਨੋਮੀ 'ਚ ਜਾਂਦਾ ਪੈਸਾ ਜੋ ਵੀ ਤੁਸੀਂ ਖਰਚਦੇ ਹੋ ਕੁਛ ਵੀ ਖਰੀਦ ਲਓ GST ਪੇ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਜਿਹੜੀ ਜੋਬ ਕਰਦੇ ਆ ਉਹਦਾ ਇਨਕਮ ਟੈਕਸ ਪੇ ਹੁੰਦਾ ਆ ਸੋ ਕੰਟਰੀਬਿਊਸ਼ਨ ਹੈ ਉਹਨਾਂ ਦਾ ਪਰ ਜਿਹੜੀਆਂ ਇੱਥੇ ਪਬਲਿਕ ਸੇਵਾਵਾਂ ਨੇ ਜਿਸ ਤਰ੍ਹਾਂ ਫਰੀ ਹੈਲਥ ਹੋ ਗਿਆ ਫਰੀ ਐਜੂਕੇਸ਼ਨ ਹੈ ਹੋਰ ਜੋ ਵੀ ਸੇਵਾਵਾਂ ਨੇ ਉਹ ਉਹਨਾਂ ਨੂੰ ਅਵੇਲ ਨਹੀਂ ਕਰ ਸਕਦੇ ਉਹ ਲੋਕ ਸੋ ਮਤਲਬ ਕੰਟਰੀਬਿਊਟ ਪੂਰਾ ਕਰਦੇ ਨੇ ਪਰ ਇਨ ਰਿਟਰਨ ਜਿਹੜੀਆਂ ਫਰੀ ਪਬਲਿਕ ਸੇਵਾਵਾਂ ਇੱਥੋਂ ਦੇ ਨਾਗਰਿਕਾਂ ਨੂੰ ਮੁਹੱਈਆ ਨੇ ਉਹ ਉਹਨਾਂ ਨੂੰ ਨਹੀਂ ਮਿਲਦੀਆਂ ਸੋ ਮਤਲਬ ਕਿ ਉਹਨਾਂ ਦਾ ਕੰਟਰੀਬਿਊਸ਼ਨ ਹੋਰ ਵੀ ਵੱਧ ਹੈ ਸੋ ਉਹਨਾਂ ਲੋਕਾਂ ਨੂੰ ਕਮ ਸੇ ਕਮ ਤੁਸੀਂ ਐਜ਼ ਅ ਵਨ ਆਫ ਸਪੈਸ਼ਲ ਕੇਸ ਕਰਕੇ ਪੱਕੇ ਕਰ ਦਿਓ ਤਾਂ ਕਿ ਇਹ ਜਿਹੜੀ ਐਕਸਪਲੋਇਟੇਸ਼ਨ ਅਗਰ ਇਹ ਸਾਰੇ ਸਟੈਪ ਜਿਹੜੇ ਸਰਕਾਰ ਚੁੱਕ ਲੈਂਦੀ ਹੈ ਐਕਸਪਲੋਇਟੇਸ਼ਨ ਰਾਤੋਂ ਰਾਤ ਖਤਮ ਹੋ ਸਕਦੀ ਹੈ ਜੇ ਇਹ ਚਾਹੁਣ ਸੋ ਇੱਥੇ ਖੜੀ ਹੈ ਸਥਿਤੀ ਇਸ ਵਕਤ ਤੋ ਅਸੀਂ ਬਾਰ ਬਾਰ ਉਹੀ ਗੱਲ ਕਹਿੰਦੇ ਹਾਂ ਜਿਹੜੇ ਉਹ ਸਾਡੇ ਕੋਲ ਇੰਡੀਵਿਜੁਅਲਸ ਆਉਂਦੇ ਨੇ ਆਪਣੇ ਮਸਲੇ ਲੈ ਕੇ ਪ੍ਰੋਬਲਮਸ ਲੈ ਕੇ ਉਹ ਵੀ ਟੋਟਲ ਜਿਹੜੀ ਗਿਣਤੀ ਆ ਉਹਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਆ ਜਿਹੜਾ ਇੰਨੀ ਕੁ ਹਿੰਮਤ ਜੁਟਾ ਪਾਉਂਦਾ ਆ ਕਿ ਉਹ ਕਿਸੇ ਕੋਲੋਂ ਮਦਦ ਮੰਗਣ ਉਹਦੇ ਵਿੱਚੋਂ ਵੀ ਜਿਹੜਾ ਹਿੱਸਾ ਇੰਨੀ ਕੁ ਹਿੰਮਤ ਜੁਟਾਉਂਦਾ ਆ ਬਹੁਤ ਵੱਡੀ ਜਿਹੜੀ ਗਿਣਤੀ ਆ ਉਹਨਾਂ ਕੋਲ ਪਰੂਫ ਹੀ ਨਹੀਂ ਹੁੰਦੇ ਆਪਣੀ ਐਕਸਪਲੋਇਟੇਸ਼ਨ ਦੇ ਸੋ ਉਹਨਾਂ ਨੂੰ ਸਾਨੂੰ ਵੀ ਅਫਸੋਸ ਹੁੰਦਾ ਹੈ ਕਹਿੰਦੇ ਆ ਪਰ ਸਾਨੂੰ ਉਹਨਾਂ ਨੂੰ ਇੱਕ ਬੜੇ ਇਮਾਨਦਾਰ ਵਿਅਕਤੀ ਬਣ ਕੇ ਟਰਾਂਸਪੇਰੈਂਟ ਤਰੀਕੇ ਨਾਲ ਉਹਨਾਂ ਨੂੰ ਕਹਿਣਾ ਪੈਂਦਾ ਹੈ ਕਿ ਅਸੀਂ ਤੁਹਾਡੇ ਲਈ ਕੁਝ ਨਹੀਂ ਕਰ ਸਕਾਂਗੇ ਕਿਉਂਕਿ ਤੁਹਾਡੇ ਕੋਲ ਪਰੂਫ ਨਹੀਂ ਹੈ ਕਿਉਂਕਿ ਉਹਨਾਂ ਨੂੰ ਲਾਰਾ ਲਾਉਣ ਦਾ ਲਟਕਾਉਣ ਦਾ ਕੋਈ ਮਤਲਬ ਵੀ ਨਹੀਂ ਬਣਦਾ ਕਿਉਂਕਿ ਉਹਨਾਂ ਦੀ ਗੱਲ ਕਿਸੇ ਸਿਰੇ ਲੱਗਣੀ ਨਹੀਂ ਹੈ ਅਗਰ ਪਰੂਫ ਨਹੀਂ ਹੈ ਸੋ ਜਿਸ ਤਰ੍ਹਾਂ ਉਹ ਲੇਬਰ ਇੰਸਪੈਕਟਰ ਜਾਂ MB ਵਾਲੇ ਉਹ ਇੰਪਲੋਇਮੈਂਟ ਐਕਟ ਦੇ ਤਹਿਤ ਜਿਸ ਤਰ੍ਹਾਂ ਉਹ ਕੰਮ ਕਰਦੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਸ਼ਿਸ਼ ਨਹੀਂ ਅਸੀਂ ਕਰਦੇ ਹਾਂ ਅਸੀਂ ਉਹੀ ਰੂਲਸ फॉलो करके काम करते हैं इंप्लॉयमेंट एक्ट नू फॉलो करते हैं असीं भी तो इत्थे कानून इजाजत दिंदा है कि कोई भी व्यक्ति दूसरे व्यक्ति दी एडवोकेसी कर सकदा
है कर सकदा
है इस तरह दा इत्थे कोई लॉ नहीं है कि तुसी एलएलबी कीती होवे ते एलएलएम कीती होवे ते आ ओ कीता होवे तां ही तुसी किसे नू इदा किसे डिस्प्यूट च रिप्रेजेंट कर सकदे हो फिलहाल इस तरह दे कोई हालात नहीं ने तो उस आधार ते असीं जिहड़े साडे कोल वर्कर्स आउंदे आ और उहनां कोल स्ट्रोंग प्रूफ ने उहनां नू ਅਸੀਂ ਅੱਗੇ ਉਹਨਾਂ ਦੀ ਗੱਲਬਾਤ ਲੈ ਕੇ ਜਾਂਦੇ ਹਾਂ ਔਰ ਉਹਦੇ ਚੋਂ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਗਰ ਵਰਕਰ ਕਿਸੇ ਵੀ ਪੁਆਇੰਟ ਤੇ ਚਾਹੁੰਦਾ ਹੋਵੇ ਕਿ ਉਹਨੇ ਸਾਡੇ ਨਾਲ ਜੁੜੇ ਨਹੀਂ ਰਹਿਣਾ ਲੇਬਰ ਇੰਸਪੈਕਟਰਸ ਕੋਲ ਜਾ ਕੇ ਅੱਗੇ ਆਪਣੀ ਗੱਲ ਰੱਖਣੀ ਆ ਉਹ ਵੀ ਸਾਡੇ ਕੋਲੋਂ ਕੇਸ ਜਾਂਦੇ ਨੇ
ਬਿਲਕੁਲ
ਉਹ ਬਿਲਕੁਲ ਉਹਨਾਂ ਦੀ ਆਪਣੀ ਚੋਇਸ ਹੈ ਉਹਨਾਂ ਦੀ ਫਰੀਡਮ ਹੈ ਉਹਨਾਂ ਨੂੰ ਕੋਈ ਕਿਸੇ ਪਾਸਿਓਂ ਕੋਈ ਰੋਕ ਨਹੀਂ ਹੈ ਕੋਈ ਬੰਨ ਕੇ ਨਹੀਂ ਰੱਖਦਾ
ਬਿਲਕੁਲ ਅਨੂ ਜੀ ਜਿਹੜੀ ਹੈ ਸਟਫ ਦੇ ਵਿੱਚ ਤੁਹਾਡੀ ਇੰਟਰਵਿਊ ਕੀਤੀ ਗਈ ਸੀਗੀ ਇਹਦੇ ਵਿੱਚ ਦੋ ਤਿੰਨ ਸਵਾਲ ਕਾਫੀ ਅਹਿਮ ਸੀਗੇ
ਹਾਂਜੀ
ਜਿਹੜੇ ਮਤਲਬ ਡਿਸਕਸ ਕਰਨ ਦੇ ਬਣਦੇ ਆ ਜਿਹੜਾ ਇੱਕ ਤੇ ਸਵਾਲ ਸੀਗਾ ਕਿ ਆਪਣੇ ਹੀ ਆਪਣਿਆਂ ਦੀ ਐਕਸਪਲੋਰੇਸ਼ਨ ਜਿਹੜਾ ਗੱਲਬਾਤ ਸੀਗੀ
ਹਾਂਜੀ ਹਾਂ ਉਹਦੇ ਵਿੱਚ ਉਹਨਾਂ ਨੇ ਮੈਨੂੰ ਇਹ ਸਵਾਲ ਪੁੱਛਿਆ ਕਿ ਜ਼ਿਆਦਾਤਰ ਉਹ ਸੇਮ ਐਥਨਿਸਿਟੀ ਦੇ ਹੁੰਦੇ ਨੇ ਜਿਹੜਾ ਵਰਕਰ ਐਕਸਪਲੋਇਟ ਹੋ ਰਿਹਾ ਔਰ ਜਿਹੜਾ ਇੰਪਲੋਇਰ ਉਹਨੂੰ ਐਕਸਪਲੋਇਟ ਕਰ ਰਿਹਾ ਤੇ ਇਸ ਤਰ੍ਹਾਂ ਕਿਉਂ ਹੈ ਤੋ ਉਹਦੇ ਵਿੱਚ ਇੱਕ ਤਾਂ ਮੈਨੂੰ ਲੱਗਦਾ ਉਹ ਪਹਿਲਾਂ ਜੋਬਸ ਹੀ ਇਸ ਤਰ੍ਹਾਂ ਉਹ ਐਲੋਕੇਸ਼ਨ ਹੋ ਜਾਂਦੀ ਹੈ ਕਿਉਂਕਿ ਜੇ ਜਸਟ ਐਗਜ਼ਾਮਪਲ ਦੇ ਤੌਰ ਤੇ ਮੈਂ ਲਵਾਂ ਅਗਰ ਕਿਸੇ ਪੰਜਾਬੀ ਦਾ ਬਿਜ਼ਨਸ ਹੈ ਤੋ ਜਿਹੜੇ ਵਰਕਰ ਹੈ ਅਗਰ ਉਹਨਾਂ ਨੂੰ ਭਾਸ਼ਾ ਦੀ ਪ੍ਰੋਬਲਮ ਹੈ ਤੋ ਉਹ ਫਿਰ ਉਹਦੀ ਪਸੰਦ ਇਹੀ ਹੋਏਗੀ ਕਿ ਜਾਂ ਉਹਨੂੰ ਸੌਖ ਇਹ ਹੋਏਗੀ ਕਿ ਮੈਂ ਉੱਥੇ ਕੰਮ ਕਰਾਂ ਜਿੱਥੇ ਮੈਨੂੰ ਭਾਸ਼ਾ ਦੀ ਮੁਸੀਬਤ ਜਾਂ ਪ੍ਰੋਬਲਮ ਨਾ ਹੋਵੇ ਤੋ ਇਸ ਕਰਕੇ ਵੀ ਇਸ ਤਰ੍ਹਾਂ ਹੋ ਜਾਂਦਾ ਕਿ ਉਹ ਪੰਜਾਬੀ ਵਰਕਰ ਪੰਜਾਬੀ ਇੰਪਲੋਇਰਸ ਕੋਲ ਕੰਮ ਕਰ ਰਹੇ ਨੇ ਦੂਸਰਾ ਉਹ ਇੱਕ ਜਿਹੜੇ ਕੰਟੈਕਟਸ ਇੱਥੇ ਨਿਊਜ਼ੀਲੈਂਡ ਚ ਕਾਫੀ ਕਾਮਨ ਹੈ ਕਿ ਕੰਟੈਕਟਸ ਦੇ ਥਰੂ ਕੰਮ ਚੱਲਦਾ ਹੈ ਕਿ ਅੱਗੇ ਤੋਂ ਅੱਗੇ ਦੱਸ ਪਾਈ ਜਾਂਦੀ ਹੈ ਤੋ ਇਸ ਤਰ੍ਹਾਂ ਵੀ ਅਗਰ ਇੱਕ ਦੋ ਪੰਜਾਬੀ ਲੜਕੇ ਜਾਂ ਲੜਕੀਆਂ ਕਿਤੇ ਕੰਮ ਕਰ ਰਹੇ ਨੇ ਉਹਨਾਂ ਨੇ ਆਪਣੇ ਫਰੈਂਡਸ ਨੂੰ ਦੱਸ ਪਾ ਦਿੱਤੀ ਉਹ ਅੱਗੇ ਤੋਂ ਅੱਗੇ ਉਸੇ ਹੀ ਐਥਨੀਸਿਟੀ ਦੇ ਲੋਕ ਜਿਹੜੇ ਨੇ ਉੱਥੇ ਇਕੱਠੇ ਹੋਏ ਜਾ ਰਹੇ ਨੇ ਤੋ ਉਹ ਜਿਹੜਾ ਪੁਆਇੰਟ ਇਹ ਸੀਗਾ ਕਿ ਉਹ ਆਪਣੇ ਹੀ ਆਪਣਿਆਂ ਨੂੰ ਕਿਉਂ ਐਕਸਪਲੋਇਟ ਕਰਦੇ ਆ ਉਹਦੇ ਚੋਂ ਮੈਂ ਜਿਹੜਾ ਉਹਨਾਂ ਨੂੰ ਜਵਾਬ ਦਿੱਤਾ ਕਿ ਇੱਕ ਮਨੁੱਖ ਹੋਣ ਦੇ ਨਾਤੇ ਹੋਣਾ ਤੇ ਇਹ ਚਾਹੀਦਾ ਕਿ ਇੱਕ ਮਨੁੱਖ ਜਿਹੜਾ ਜਿਹਨੇ ਬਹੁਤ ਮੁਸ਼ਕਲਾਂ ਝੱਲੀਆਂ ਨੇ ਜਾਂ ਔਖੇ ਹੋ ਕੇ ਆਪਣੇ ਆਪ ਨੂੰ ਸੈਟਲ ਕੀਤਾ ਹੈ ਤਕਲੀਫਾਂ ਚੋਂ ਲੰਘਿਆ ਉਹ ਸ਼ਾਇਦ ਅਗਰ ਉਹ ਵਾਕਈ ਉਹਦੇ ਚ ਕੋਈ ਮਨੁੱਖੀ ਕਦਰਾਂ ਕੀਮਤਾਂ ਬਚੀਆਂ ਨੇ ਤੋ ਉਹ ਕਦੀ ਇਹ ਨੀ ਚਾਹੂਗਾ ਕਿ ਕਿਸੇ ਹੋਰ ਨੂੰ ਵੀ ਸੇਮ ਮੁਸੀਬਤ ਜਿਹੜੀ ਆ ਉਹਦੇ ਚੋਂ ਲੰਘਣਾ ਪਵੇ ਉਹ ਦੂਸਰੇ ਵਿਅਕਤੀ ਨੂੰ ਜਿਹੜਾ ਉਹੋ ਜਿਹੀ ਸਿਚੁਏਸ਼ਨ ਚ ਹੈ ਉਹਦੇ ਵੱਲ ਨੂੰ ਉਹ ਸਿੰਪਥੈਟਿਕ ਹੋਏਗਾ ਐਮਪਥੈਟਿਕ ਹੋਏਗਾ ਮਤਲਬ ਸਹਾਨੁਭੂਤੀ ਹੋਏਗੀ ਉਹਨੂੰ ਦੂਸਰੇ ਵਿਅਕਤੀ ਨਾਲ ਕੰਪੈਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਤੋ ਪਰ ਐਕਸਪਲੋਇਟੇਸ਼ਨ ਵਾਲੀ ਸਿਚੁਏਸ਼ਨ ਚ ਅਸੀਂ ਇਸ ਤਰ੍ਹਾਂ ਨਹੀਂ ਦੇਖਦੇ ਇਸ ਤੋਂ ਉਲਟ ਦੇਖਦੇ ਹਾਂ ਕਿ ਉਹ ਅਕਸਰ ਜਿਹੜੇ ਇੰਪਲੋਇਰ ਹੁੰਦੇ ਨੇ ਉਹ ਪਹਿਲਾਂ ਦੇ ਇੱਥੇ ਆਏ ਹੁੰਦੇ ਨੇ ਨਿਊਜ਼ੀਲੈਂਡ ਸੈਟਲਡ ਹੁੰਦੇ ਨੇ ਉਹਨਾਂ ਦੇ ਕਿੰਨੇ ਸਾਰੇ ਬਿਜ਼ਨਸ ਨੇ ਜਾਂ ਕਿੰਨੀਆਂ ਪ੍ਰੋਪਰਟੀਜ਼ ਵੀ ਹੋ ਸਕਦੀਆਂ ਨੇ ਤੋ ਜ਼ਾਹਿਰ ਸ਼ੁਰੂਆਤੀ ਦੌਰ ਚ ਉਹਨਾਂ ਨੇ ਵੀ ਮਿਹਨਤ ਕੀਤੀ ਹੁੰਦੀ ਹੈ ਤੇ ਕਿਸੇ ਸਟੇਜ ਤੇ ਆ ਕੇ ਉਹ ਮਿਹਨਤ ਚੋਂ ਨਿਕਲ ਕੇ ਫਿਰ ਉਹ ਪੈਸੇ ਚੋਂ ਪੈਸਾ ਬਣਨ ਵਾਲੀ ਜਿਹੜੀ ਗੱਲ ਹੈ ਉਹ ਉਧਰ ਨੂੰ ਤੁਰ ਪੈਂਦੇ ਨੇ ਕਿ ਹੋਰ ਪੈਸਾ ਕਿਉਂਕਿ ਉਹ ਜਿਹੜੇ ਹੋਰ ਪੈਸੇ ਵਾਲੀ ਗੱਲ ਆ ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਮਿਨੀਮਮ ਵੇਜ ਤੇ ਹੈ ਪਰ ਮੈਕਸੀਮਮ ਵੇਜ ਦਾ ਕੋਈ ਕਾਨੂੰਨ ਨਹੀਂ ਹਲੇ ਬਣਿਆ ਤੋ ਉਹ ਜਿਹੜਾ ਲਾਲਚ ਹੈ ਉਹਦਾ ਮੈਕਸੀਮਮ ਕਿਤੇ ਨਹੀਂ ਅੰਤ ਨਹੀਂ ਹੈ ਉਹਦਾ ਸੋ ਉਹ ਜਦੋਂ ਉਧਰ ਨੂੰ ਗੱਲ ਤੁਰ ਪੈਂਦੀ ਹੈ ਫੇਰ ਉਹ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਉਹ ਉਹਨਾਂ ਦਾ ਨਿਗਾਰ ਹੋਣਾ ਸ਼ੁਰੂ ਹੋ ਜਾਂਦਾ ਅਸੀਂ ਘੱਟ ਵੱਲ ਨੂੰ ਤੁਰ ਪੈਂਦੇ ਹਾਂ ਸੋ ਉਹ ਉਹਨਾਂ ਲੋਕਾਂ ਲਈ ਕੋਈ ਮੈਟਰ ਨਹੀਂ ਕਰਦਾ ਕਿ ਜਿਹੜਾ ਉਹਨਾਂ ਦਾ ਵਰਕਰ ਆ ਉਹ ਵੀ ਉਹਨਾਂ ਦੀ ਤਰ੍ਹਾਂ ਮੁਸੀਬਤਾਂ ਚੋਂ ਲੰਘ ਰਿਹਾ ਔਰ ਇੱਥੇ ਸੈੱਟ ਹੋਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦਾ ਕਿਉਂਕਿ ਉਹ ਇੱਕੋ ਹੀ ਜਿਸ ਤਰ੍ਹਾਂ ਮੈਂ ਇਗਜ਼ਾਮਪਲ ਹੁਣ ਦੇਣ ਲੱਗੀ ਹਾਂ ਸ਼ਾਇਦ ਜੇ ਅਗਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਮੈਂ ਪਹਿਲੇ ਮਾਫ਼ੀ ਮੰਗ ਲੈਂਦੀ ਹਾਂ ਪਰ ਮੇਰੀ ਇਗਜ਼ਾਮਪਲ ਬਿਲਕੁਲ ਸਹੀ ਹੈ ਅਰਜੁਨ ਨੂੰ ਸਿਰਫ ਉਹ ਮੱਛੀ ਦੀ ਅੱਖ ਦਿਸਦੀ ਸੀ ਸੋ ਇਹਨਾਂ ਲੋਕਾਂ ਨੂੰ ਪੈਸਾ ਦਿਸਦਾ ਸਿਰਫ ਕੋਈ ਐਕਸਪਲੋਇਟ ਕਰਨ ਵਾਲਿਆਂ ਨੂੰ
ਕੋਈ ਇਹਦੇ ਵਿੱਚ ਤੁਸੀਂ ਮੈਥੋਲੋਜੀ ਦੀ ਐਗਜ਼ਾਮਪਲ
ਦਿੱਤੀ ਹਾਂ ਮੈਥੋਲੋਜੀ ਉਹ ਕਿਹੜਾ ਹਾਂ ਇਤਿਹਾਸ ਨਹੀਂ ਹੈ ਸੋ ਮਿਥਿਆਸਿਕ ਗੱਲ
ਹੈ ਇਹਨਾਂ ਨੂੰ ਔਰ ਅਨੂ ਜੀ ਇਹ ਜਿਹੜਾ ਤੁਸੀਂ ਜਿਹੜੀ ਗੱਲਬਾਤ ਕੀਤੀ ਹੈ ਮੇਰੇ ਖਿਆਲ ਹੈ ਕਿ ਇਹਦੇ ਕਾਫੀ ਡੂੰਘੇ ਸਾਈਕੋਲੋਜੀਕਲ ਕਾਰਨ ਨੇ ਕਿਉਂ ਆਦਮੀ ਇਸ ਤਰ੍ਹਾਂ ਦੇ ਬਿਹੇਵੀਅਰ ਕਿਉਂ ਕਰਦਾ ਹੈ ਸੋ ਇਹ ਅੱਜ ਦਾ ਸਵਾਲ ਨਹੀਂ ਇਹ ਜਦੋਂ ਦਾ ਇਹ ਪੂੰਜੀਵਾਦੀ ਸਿਸਟਮ ਸ਼ੁਰੂ ਹੋਇਆ ਇਹ ਉਦੋਂ ਦੇ ਹੀ ਸਵਾਲ ਖੜੇ ਹੋਏ ਨੇ ਔਰ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹਨਾਂ ਲੋਕਾਂ ਨੇ ਐਡਮ ਸਮਿਥ ਰਿਕਾਰਡੋ ਵਰਗੇ ਨੇ ਜਿਹਨਾਂ ਨੇ ਇਹ ਸਿਸਟਮ ਨੂੰ ਆਜ਼ਾਦ ਕੀਤਾ ਪੂੰਜੀਵਾਦੀ ਸਿਸਟਮ ਨੂੰ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੀਆਂ ਮਨੁੱਖ ਦੇ ਵਿੱਚ ਜਿਹੜੀਆਂ ਰਾਕਸ਼ਸ ਜਿਹੜੀਆਂ ਬਿਰਤੀਆਂ ਨੇ ਉਹ ਪਈਆਂ ਹੋਈਆਂ ਨੇ ਜਿਵੇਂ ਅਸੀਂ ਆਮ ਹੀ ਭਾਸ਼ਾ 'ਚ ਕਹਿੰਦੇ ਵੀ ਚੰਗੀਆਂ ਤੇ ਮਾੜੀਆਂ ਗੱਲਾਂ ਸਾਰੀਆਂ ਤੁਹਾਡੇ ਚ ਪਈਆਂ ਹੁੰਦੀਆਂ ਨੇ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਸ਼ੁਰੂ ਤੋਂ ਹੀ ਸੀਗਾ ਔਰ ਉਹਨਾਂ ਨੇ ਉਹ ਜਿਹੜਾ ਇੱਕ ਜਿਹਨੂੰ ਆਪਾਂ ਪੈਸੇ ਨੂੰ ਆਪਾਂ ਡੈਵਲ ਕਹਿੰਦੇ ਹਾਂ ਰਾਖਸ ਜਿਹੜੀ ਵਿਰਤੀ ਹੈ ਉਹ ਜਦੋਂ ਇੱਕ ਵਾਰੀ ਬਾਹਰ ਆ ਜਾਂਦੀ ਹੈ ਫਿਰ ਤੁਹਾਡੇ ਵਿੱਚ ਜਿਹੜੀ ਇੰਪਥੀ ਸਿੰਪਥੀ ਦੂਸਰੇ ਨਾਲ ਸਹਾਨੁਭੂਤੀ ਉਹ ਬਿਲਕੁਲ ਖਤਮ ਹੋ ਜਾਂਦੀ ਹੈ
ਜਿਉਂ ਜਿਉਂ
ਤੁਸੀਂ ਜ਼ਿਆਦਾ ਜ਼ਿਆਦਾ ਅਟਰੈਕਟ ਹੁੰਦੇ ਹੋ ਪੈਸੇ ਵੱਲੋਂ ਹੋਰ ਮਟੀਰੀਅਲਿਸਟ ਚੀਜ਼ਾਂ ਵਾਂਗੂ ਉਹ ਤੁਹਾਡਾ ਉਹ ਜਿਹੜਾ ਮਨੁੱਖੀ ਜਿਹੜਾ ਮਨੁੱਖ ਆ ਉਹ ਵਿੱਚੋਂ ਮਰਦਾ ਜਾਂਦਾ
ਔਰ ਬਲਕਿ ਉਲਟਾ ਕਿ ਉਹ ਜਿਹੜੇ ਲੋਕ ਇਸ ਤਰ੍ਹਾਂ ਦੇ ਸੋਚ ਜਾਂ ਇਸ ਤਰ੍ਹਾਂ ਦਾ ਮੈਂਟਲ ਸੈਟਅਪ ਜਿਨ੍ਹਾਂ ਦਾ ਬਣ ਜਾਂਦਾ ਉਹ ਮੈਨੂੰ ਲੱਗਦਾ ਕਿ ਉਹ ਇਸ ਤਰ੍ਹਾਂ ਸੋਚਦੇ ਆ ਕਿ ਮੈਂ ਜਦੋਂ ਪਹਿਲਾਂ ਇੱਥੇ ਆਇਆ ਜਾਂ ਆਈ ਹਾਂ ਤੇ ਸੈੱਟ ਹੋਣ ਲਈ ਇੰਨੀਆਂ ਮੁਸ਼ਕਲਾਂ ਝੱਲੀਆਂ ਨੇ ਇਹ ਇਹ ਦੂਸਰੇ ਵਿਅਕਤੀ ਨੂੰ ਕਿਉਂ ਨਾ ਝੱਲਣੀਆਂ ਪੈਣ ਇਸ ਤਰ੍ਹਾਂ ਸੋਚਦੇ ਨੇ ਉਹ ਜਿਹੜਾ ਕਿ
ਬੜਾ
ਅਜੀਬ ਜਿਹਾ ਤਰੀਕਾ ਤੋ ਹਾਂ ਇਹ ਉਹ ਇੰਟਰਵਿਊਰ ਦਾ ਕੁਐਸਚਨ ਮੈਨੂੰ ਅੱਜ ਤੱਕ ਕਿਸੇ ਨੇ ਪਹਿਲੇ ਕੁਐਸਚਨ ਨਹੀਂ ਸੀ ਪੁੱਛਿਆ ਕਿ ਉਹ ਲੋਕ ਜਿਹੜੇ
ਮੈਨੂੰ ਜੀ ਇੱਕ ਪਰਸਨਲ ਆਪਣਾ ਐਕਸਪੀਰੀਅੰਸ ਹੈ ਕਿਸੇ ਬੰਦੇ ਦੀ ਇੱਦਾਂ ਵੀ ਉਹ ਨੋਨ ਐਕਸਪਲੋਇਟਰ ਹੈ ਜਿੱਦਾਂ ਤੁਸੀਂ ਗੱਲ ਕੀਤੀ ਤੇ ਜਦੋਂ ਵੀ ਉਹਦੇ ਵਾਸਤੇ ਸਵਾਲ ਅਸੀਂ ਉਠਾਉਂਦੇ ਸੀਗੇ ਵੀ ਇਹ ਇਸ ਤਰ੍ਹਾਂ ਕਰਦਾ ਇਸ ਤਰ੍ਹਾਂ ਕਰਦਾ ਔਰ ਉਹਦਾ ਜਿਹੜੇ ਉਹਦੇ ਸਿੰਪਥਾਈਜ਼ਰ ਸੀ ਉਹਨਾਂ ਦਾ ਜਵਾਬ ਇਹ ਹੁੰਦਾ ਸੀ ਵੀ ਇਹਨਾਂ ਤੇ ਆਪਣੀ ਬੜੀ ਮਿਹਨਤ ਕੀਤੀ ਹੈ ਮਤਲਬ ਇਹ ਕਿਹੋ ਜਿਹੀ ਸਾਡੀ ਇਹ
ਉਲਟਾ ਸਗੋਂ ਉਹਨੂੰ ਚੰਗੀ ਤਰ੍ਹਾਂ ਟ੍ਰੀਟ ਕੀਤਾ
ਸਾਡੀ ਕਿਹੋ ਜਿਹੀ ਹੈ ਵੀ ਇਹਨੇ ਆਪੂ ਮਿਹਨਤ ਕੀਤੀ ਹੈ ਹੁਣ ਇਹਦੇ ਕੋਲੇ ਇਹ ਇੱਕ ਉਹ ਮਿਲੀਨੀਅਰ ਤੇ ਬਿਲੀਨੀਅਰ ਬੰਦਾ ਬਣ ਚੁੱਕਿਆ ਹੈ ਦੈਨ ਹੀ ਸ਼ੁੱਡ
ਹਾਂ ਉਹਨੂੰ ਤੇ ਸਗੋਂ ਜ਼ਿਆਦਾ ਸਿੰਪਥੀ ਹੋਣੀ ਚਾਹੀਦੀ ਹੈ ਜਿਹੜੇ ਜਿਨ੍ਹਾਂ ਨੂੰ ਇੰਨੀਆਂ ਮੁਸ਼ਕਲਾਂ
ਮੈਂ ਤੇ ਜਵਾਬ ਸੁਣ ਕੇ ਮਤਲਬ ਹੈਰਾਨ ਆ ਉਹ ਚੀਜ਼ ਦੇ ਉੱਪਰੋਂ ਵੀ ਕਿਸ ਤਰ੍ਹਾਂ ਦਾ ਇਹ ਭੱਦਾ ਜਵਾਬ ਹੈ ਕਿ ਉਹ ਤੇ ਖੁਦ ਉਹਨੇ ਮਿਹਨਤ ਕੀਤੀ ਹੁਣ ਜਿਹੜਾ ਜਿਹੜਾ ਉਹ ਅਮੈਰੀਕਾ ਦਾ ਇਨਵੈਸਟਰ ਆ ਬਫੇਟ ਵਾਰਨ ਬਫੇਟ ਹਨਾ ਇਹਦੀ ਨਾਮ ਉਹਦਾ ਹਾਂ ਤੇ ਉਹ ਉਹ ਕਹਿੰਦੇ ਜੀ ਹਾਂ ਉਹ ਇੱਕ ਸਿੰਪਲ ਘਰ ਦੇ ਵਿੱਚ ਰਹਿੰਦਾ ਆ ਉਹ ਆਪਣੀ ਕੋਈ ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ ਹੈਗੀਆਂ ਮਿੱਤਰੋ ਕਿਉਂਕਿ ਉਹ ਜਿਹੜਾ ਪ੍ਰੋਸੈਸ ਦੇ ਵਿੱਚ ਜਿਸ ਤਰੀਕੇ ਜਿਹਦੇ ਵਿੱਚੋਂ ਉਹ ਪੈਸਾ ਬਣਾ ਰਿਹਾ ਹੈ ਉਹ ਪ੍ਰੋਸੈਸ ਦੇ ਵਿੱਚ ਕਈ ਲੋਕਾਂ ਦੀਆਂ ਜ਼ਿੰਦਗੀਆਂ ਉਹ ਤਬਾਹ ਕਰ ਚੁੱਕਿਆ ਠੀਕ ਹੈ ਉਹ ਫਿਰ ਤੇ ਇਹੋ ਜਿਹੇ ਲੋਕਾਂ ਦੀ ਇੱਕੋ ਹੀ ਅਸੀਂ ਡੈਫੀਨੇਸ਼ਨ ਦਿੰਦੇ ਹੁੰਦੇ ਹਾਂ ਵੀ ਇਹ ਸਾਈਕੋਪੈਥ ਨੇ ਦਿਮਾਗੀ ਤੌਰ ਤੇ ਬਿਮਾਰ ਲੋਕ ਨੇ ਜਿਹਨਾਂ ਦੇ ਵਿੱਚੋਂ ਵੈਸੇ ਵੀ ਸਾਈਕੋਪੈਥ ਜਿਹੜੀ ਡੈਫੀਨੇਸ਼ਨ ਇਹੀ ਹੈ ਕਿ ਉਹ ਜਿਹਦੇ ਵਿੱਚੋਂ ਇੰਪਥੀ ਸਿੰਪਥੀ ਮੁੱਕ ਜਾਂਦੀ ਹੈ ਉਹ ਇੱਕ ਸਾਈਕੋਪੈਥਿਕ ਟਾਈਪ ਦੀ ਉਹ ਪਰਸਨੈਲਿਟੀ ਬਣ ਜਾਂਦਾ ਔਰ ਇਹ ਗੱਲ ਪ੍ਰੂਵਨ ਹੈ ਕਿ ਜਿਹੜੇ ਲੋਕ ਇਹ ਜਿੰਨਾ ਉੱਪਰ ਨੂੰ ਇਹ ਜਾਈ ਜਾਂਦੇ ਨੇ ਓਨੇ ਜ਼ਿਆਦਾ ਇਹ ਜਿਹੜੀ ਇਹਨਾਂ ਦੀ ਪਰਸਨੈਲਿਟੀ ਹੈ ਉਹ ਸਾਈਕੋਪੈਥਿਕ ਉਦੋਂ ਜਾਈ ਜਾਂਦੀ ਹੈ
ਬਿਲਕੁਲ ਬਿਲਕੁਲ ਉਹਦੇ 'ਚ ਫਿਰ ਮੈਨੂੰ ਉਹਨਾਂ ਨੇ ਹਾਂ ਕਿਉਂਕਿ ਇਸ ਵਕਤ ਜਿਹੜੇ ਕਾਫੀ ਕੇਸਿਸ ਜਿਹੜੇ ਆ ਰਹੇ ਨੇ ਉਹ ਲਿਕਰ ਸ਼ੋਪਸ ਦੇ ਵਰਕਰਸ ਦੇ ਆ ਰਹੇ ਨੇ ਪਿੱਛੇ ਜੇ ਸਾਡੇ ਸਰੋਤਿਆਂ ਨੇ ਵੀ ਸ਼ਾਇਦ ਖਬਰਾਂ 'ਚ ਦੇਖਿਆ ਹੋਏਗਾ ਕਿ ਸੁਪਰ ਲਿਕਰ ਕਿ ਉਹ ਮਾਊਂਟ ਐਲਬਰਟ 'ਚ ਇੱਕ ਜਿਹੜੇ ਫਰੈਂਚਾਈਜ਼ੀ ਸੀਗੀ ਸੁਪਰ ਲਿਕਰ ਹੈੱਡ ਆਫਿਸ ਨੇ ਉਹਨਾਂ ਦੀ ਫਰੈਂਚਾਈਜ਼ ਟਰਮੀਨੇਟ ਵੀ ਕਰ ਦਿੱਤੀ ਤੋ ਉਹਨਾਂ ਨਾਲ ਹੈੱਡ ਆਫਿਸ ਜਿਹੜਾ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਤੋ ਉਹਨਾਂ ਨੂੰ ਸਾਡਾ ਇਹੋ ਸੀਗਾ ਕਿ ਇਹ ਕੋਈ ਸਥਾਈ ਹੱਲ ਨਹੀਂ ਹੈ ਮਸਲੇ ਦਾ ਤੁਸੀਂ ਕਿੰਨੀਆਂ ਕੁ ਆਪਣੀਆਂ ਫਰੈਂਚਾਈਜ਼ ਜਿਹੜੀਆਂ ਟਰਮੀਨੇਟ ਕਰੋਗੇ ਬੰਦ ਕਰੋਗੇ ਸੋ ਉਹ ਸਾਨੂੰ ਉਹ ਕਹਿ ਰਹੇ ਨੇ ਜਿਹੜੇ ਇਹ ਲਿਕਰ ਵਾਲੇ ਹੈੱਡ ਆਫਿਸ ਨੇ ਇੱਕ ਹੋਰ ਦੋ ਬ੍ਰਾਂਡ ਵੀ ਨੇ ਉਹ ਕਹਿੰਦੇ ਨੇ ਕਿ ਅਸੀਂ ਸਮ ਸੋਰਟ ਆਫ ਇੰਡਸਟਰੀ ਸਟੈਂਡਰਡ ਜਿਹੜਾ ਉਹ ਸੈਟਅਪ ਕਰਨਾ ਚਾਹੁੰਦੇ ਆ
ਹਾਲ ਤੇ ਉਹਨੂੰ ਜੀ ਸੌਖਾ ਹੈ
ਇੰਪਲੋਇਮੈਂਟ ਐਕਟ ਨੂੰ ਇਨਫੋਰਸ ਕਰੋ
ਤੇ ਦੂਸਰਾ ਜਿਹੜਾ ਜਿੰਨੇ ਵੀ ਤੁਹਾਡੇ ਵਰਕਰ ਨੇ ਉਹਨਾਂ ਨੂੰ ਕਹੋ ਭਾਈ ਵੀ ਤੁਹਾਡੀ ਯੂਨੀਅਨ ਦੀ ਮੈਂਬਰਸ਼ਿਪ ਜ਼ਰੂਰੀ ਹੈ
ਹਾਂ ਜਾਂ ਡਾਇਰੈਕਟਲੀ ਉਹਨਾਂ ਨੂੰ ਆਪਣੇ ਇੰਪਲੋਈ ਬਣਾ ਲਓ
ਹਾਂ ਡਾਇਰੈਕਟਲੀ
ਕਿਉਂਕਿ ਇਹ ਵੀ ਤੇ ਵਿੱਚ ਉਹ ਆਪਣਾ ਕੱਟ ਲੈਂਦੇ ਆ ਨਾ ਜਿਹੜੇ ਫਰੈਂਚਾਈਜ਼ ਵਾਲਾ ਕੰਮ ਉਹ ਕੰਟਰੈਕਟ ਸਬ ਕੰਟਰੈਕਟ ਸਬ ਕੰਟਰੈਕਟ ਉਹ ਹਰ ਸਟੇਜ 'ਚ ਕਮਿਸ਼ਨ ਪਿਆ ਹੋਇਆ ਆ ਸੋ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਸੁਪਰ ਲਿਕਰ ਜਾਂ ਹੋਰ ਵੀ ਜਿਹੜੇ ਨੇ ਇਹਨਾਂ ਨੂੰ ਤੁਸੀਂ ਵਰਕਰਸ ਨੂੰ ਡਾਇਰੈਕਟਲੀ ਇੰਪਲੋਈ ਕਰ ਲਓ ਤੁਹਾਡੇ ਕੰਟਰੋਲ 'ਚ ਹੋਏਗਾ ਸਾਰਾ ਫਿਰ ਤੁਸੀਂ
ਕੋਈ ਇੰਪਲੋਇਰ ਨੂੰ ਅੱਜ ਦੇ ਜੀ ਅੱਜ ਦੇ ਸਮੇਂ ਦੇ ਵਿੱਚ ਡਾਇਰੈਕਟ ਨੌਕਰੀ ਦੇਣ ਨੂੰ ਤਿਆਰ ਨਹੀਂ ਮਜਬੂਰੀ ਆ ਉਹਨਾਂ ਦੀ ਉਹ ਗਾਹਾਂ ਤੇ ਗਾਹਾਂ ਠੇਕਾ ਹੋਰ ਠੇਕਾ ਉਹ ਇਹੀ ਕਰਨਾ ਚਾਹੁੰਦੇ ਸਿਰਫ ਪੈਸਾ ਉੱਪਰੋਂ ਬਣੇ
ਕੰਮ ਨਾ ਕਰਨਾ ਪਵੇ
ਉਹਦੇ ਵਿੱਚ ਜਿੰਨਾ ਵੱਧ ਤੋਂ ਵੱਧ ਪ੍ਰੋਫਿਟ ਬਣਾਇਆ ਜਾ ਸਕੇ
ਬਿਲਕੁਲ ਤੋ ਹੋਰ ਇਸ ਇੰਟਰਵਿਊ 'ਚ ਮੈਂ ਜਿਸ ਦੇਖ ਰਹੀ ਹਾਂ ਕਿ ਕੋਈ ਪੁਆਇੰਟਸ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੋਵੇ ਹਾਂਜੀ ਉਹੀ ਸਾਡੀ ਹਮੇਸ਼ਾ ਕਾਲ ਤੇ ਉਹੀ ਰਹਿੰਦੀ ਹੈ ਕਿ ਵੀਜ਼ੇ ਜਿਹੜੇ ਆ ਉਹ ਖੋਲ੍ਹੇ ਜਾਣ ਔਰ ਹਾਂਜੀ ਇੱਕ ਉਹਨਾਂ ਨੇ ਹੋਰ ਮੈਨੂੰ ਪੁੱਛਿਆ ਸੀਗਾ ਕਿ ਕਿਉਂਕਿ ਕਾਫੀ ਇੰਡੀਅਨ ਜਿਹੜੇ ਇੰਪਲੋਇਰਸ ਨੇ ਉਹ ਐਕਸਪਲੋਇਟ ਕਰ ਰਹੀ ਆ ਜ਼ਿਆਦਾ ਜਿਹੜੇ ਕੇਸਿਸ ਖਬਰਾਂ ਚ ਆਉਂਦੇ ਨੇ ਮੋਸਟਲੀ ਇੰਪਲੋਇਰਸ ਇੰਡੀਅਨ ਹੁੰਦੇ ਨੇ ਕਿ ਇਹ ਤੁਹਾਨੂੰ ਲੱਗਦਾ ਕਿ ਕਾਸਟ ਨਾਲ ਇਹਦਾ ਕੋਈ ਜਾਤ ਪਾਤ ਨਾਲ ਸੰਬੰਧ ਹੈ ਸੋ ਉਹ ਉਹਨਾਂ ਨੂੰ ਮੈਂ ਕਲੀਅਰ ਕੀਤਾ ਸੀ ਮੈਂ ਨਹੀਂ ਇੱਦਾਂ ਤਾਂ ਮੈਨੂੰ ਨਹੀਂ ਕੋਈ ਮੇਰੀ ਨਜ਼ਰ ਚ ਨਹੀਂ ਹੈ ਕਾਸਟ ਨਹੀਂ ਬਲਕਿ ਕਲਾਸ ਵਾਲੀ ਗੱਲ ਹੈ ਇਹਦੇ ਚ ਕਿ ਉਹ ਉਹਨਾਂ ਨੂੰ ਕਾਫੀ ਵਾਰੀ ਸਾਨੂੰ ਵਰਕਰ ਜਿਹੜੇ ਜਿਹਨਾਂ ਦਾ ਸ਼ੋਸ਼ਣ ਹੋਇਆ ਹੁੰਦਾ ਉਹ ਉਹਨਾਂ ਦਾ ਵਰਬਲ ਅਬਿਊਜ਼ ਜਿਹੜਾ ਹੁੰਦਾ ਹੈ ਨਾ ਉਹਦੇ ਵਿੱਚ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਵੀ ਤੂੰ ਤੂੰ ਨੌਕਰ ਆ ਥੱਲੇ ਰਹਿ ਕੇ ਆਪਣੀ ਔਕਾਤ ਚ ਰਹਿ ਕੇ ਕੰਮ ਕਰ ਮੈਂ ਮਾਲਕ ਆ ਸੋ ਇਹ ਨੌਕਰ ਮਾਲਕ ਵਾਲੀ ਗੱਲ ਆ ਵੀ ਉਹ ਵਰਕਰ ਜਿਹੜੇ ਨੇ ਉਹਨਾਂ ਨੂੰ ਥੱਲੇ ਵਾਲੀ ਕਲਾਸ ਚ ਦੇਖਿਆ ਜਾ ਰਿਹਾ ਇਹ ਖੁਦ ਆਪਣੇ ਆਪ ਨੂੰ ਅਪਰ ਕਲਾਸ ਚ ਰੱਖਦੇ ਨੇ ਸੋ ਉਹ ਜਮਾਤ ਦੀ ਗੱਲ ਆ ਰਾਦਰ ਦੈਨ ਕਿ ਜਾਤ ਦੀ ਪਰ ਇਹਦੇ ਚੋਂ ਉਹ ਜਿਹੜੇ ਇੰਟਰਵਿਊਅਰ ਉਹ ਯੂਰੋਪੀਅਨ ਮੂਲ ਦੇ ਪਾਕਿਸਤਾਨ ਨੇ ਸੋ ਇਹਨਾਂ ਲੋਕਾਂ ਨੂੰ ਜਿਹੜੇ ਚੰਗੇ ਜਰਨਲਿਸਟ ਨੇ ਉਹਨਾਂ ਨੂੰ ਜਾਣਕਾਰੀ ਹੈਗੀ ਆ ਕਾਸਟ ਸਿਸਟਮ ਦੀ ਵੀ ਸਾਡੇ ਜਿਹੜਾ ਚੱਲਦਾ ਸੋ ਇਹ ਕੁਛ ਕੁ ਪੁਆਇੰਟਸ ਹਨ ਗੱਲਾਂ ਬਾਤਾਂ ਉਸ ਇੰਟਰਵਿਊ ਦੀਆਂ ਤੋ ਹਾਂਜੀ ਉਹਨਾਂ ਨੇ ਵਿੱਚ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੂੰ ਵੀ ਇੰਟਰਵਿਊ ਕੀਤਾ ਹੋਇਆ ਤੋ ਹਾਂ ਥੋੜੀ ਜਿਹੀ ਸਪੀਡ ਜ਼ਰੂਰ ਸਲੋ ਹੈ ਮੈਨੂੰ ਲੱਗਦਾ ਸਰਕਾਰ ਦੀ ਇਹਨਾਂ ਕੰਮਾਂ ਲਈ ਕਿਉਂਕਿ ਇਹਨਾਂ ਨੇ ਲੇਬਰ ਇੰਸਪੈਕਟਰਾਂ ਦੀ ਗਿਣਤੀ ਤਾਂ ਡਬਲ ਆਉਂਦਿਆਂ ਹੀ ਕਰ ਦਿੱਤੀ ਸੀ ਜਿਹੜੀ 2020 ਤੱਕ ਡਬਲ ਹੋ ਜਾਣੀ ਹੈ ਇਸ ਵਕਤ 70 ਜਾਂ 71 ਲੇਬਰ ਇੰਸਪੈਕਟਰ ਨੇ ਪਰ ਅਸੀਂ ਜਿੰਨੀ ਵਾਰੀ ਵੀ ਸਾਡਾ ਰਾਬਤਾ ਹੁੰਦਾ ਆ ਉਹਨਾਂ ਸਰਕਾਰੀ ਮਹਿਕਮਿਆਂ ਨਾਲ ਜਿੱਥੇ ਵੀ ਕੋਈ ਫੋਰਮ ਹੁੰਦਾ ਆ ਜਿੱਥੇ ਵੀ ਉਹ ਗੱਲ ਰੈਲੇਵੈਂਟ ਬਣਦੀ ਅਸੀਂ ਇਹ ਗੱਲ ਜ਼ਰੂਰ ਰੱਖਦੇ ਹਾਂ ਕਿ ਤੁਹਾਡਾ ਕੰਮ ਜਿਹੜਾ ਇਹ ਬਹੁਤ ਸਲੋ ਹੈ ਛੇ ਛੇ ਮਹੀਨੇ ਤੋਂ ਪਹਿਲਾਂ ਕੋਈ ਸੁਣਵਾਈ ਨਹੀਂ ਹੁੰਦੀ ਕਿਸੇ ਵਰਕਰ ਦੀ ਉਦੋਂ ਤੱਕ ਤੇ ਲੋਕਾਂ ਦੇ ਵੀਜ਼ੇ ਖਤਮ ਹੋ ਜਾਂਦੇ ਆ ਉਹ ਦੇਸ਼ ਚ ਰਹਿ ਨਹੀਂ ਸਕਦੇ ਆਪਣਾ ਕੇਸ ਅੱਗੇ ਲੈ ਕੇ ਜਾਣ ਲਈ ਔਰ ਦੂਸਰਾ ਇੱਥੇ ਪੁਆਇੰਟ ਇਹ ਵੀ ਹੈ ਕਿ ਜਿਹੜਾ ਬੇਸ਼ੱਕ ਐਮ ਬੀ ਆਈ ਚ ਹੀ ਦੋਨੋਂ ਆਉਂਦੇ ਨੇ ਲੇਬਰ ਇੰਸਪੈਕਟਰੇਟ ਇੰਪਲੋਇਮੈਂਟ ਸਰਵਿਸਿਸ ਤੇ ਇਮੀਗ੍ਰੇਸ਼ਨ ਵੀ ਪਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦਾ ਉਹ ਲੇਬਰ ਵਾਲੇ ਮਹਿਕਮੇ ਨਾਲ ਕੋਈ ਆਪਸ ਚ ਕਨੈਕਸ਼ਨ ਹੀ ਨਹੀਂ ਹੈ ਸੋ ਜਿਹੜਾ ਵਰਕਰ ਟੈਂਪਰਰੀ ਵੀਜ਼ੇ ਵਾਲਾ ਹੈ ਉਹਨੂੰ ਜਦੋਂ ਐਕਸਪਲੋਇਟੇਸ਼ਨ ਦੀ ਪ੍ਰੋਬਲਮ ਆਉਂਦੀ ਹੈ ਉਹਦਾ ਸਿਰਫ ਇੰਪਲੋਇਮੈਂਟ ਦਾ ਮਸਲਾ ਨਹੀਂ ਹੈ ਉਹਦਾ ਵੀਜ਼ੇ ਦਾ ਵੀ ਮਸਲਾ ਆ ਸੋ ਅਸੀਂ ਇਹਨਾਂ ਨੂੰ ਵਾਰ ਵਾਰ ਇਹ ਵੀ ਕਹਿੰਦੇ ਹਾਂ ਕਿ ਜਾਂ ਤਾਂ ਕੋਈ ਇੱਕ ਡੈਡੀਕੇਟਡ ਯੂਨਿਟ ਬਣਾਓ ਜਿੱਥੇ ਕਿ ਸਿਰਫ ਇਹ ਐਕਸਪਲੋਇਟੇਸ਼ਨ ਵਾਲੇ ਕੇਸ ਹੀ ਡੀਲ ਹੋਣ ਮਾਈਗ੍ਰੈਂਟ ਵਰਕਰਸ ਦੇ ਤਾਂ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਵੀ ਮਦਦ ਮਿਲ ਸਕੇ ਔਰ ਇੰਪਲੋਇਮੈਂਟ ਮੈਟਰ ਦੀ ਵੀ ਉੱਥੇ ਮਦਦ ਮਿਲੇ ਸੋ ਇਹ ਕਾਲ ਯੂਨੀਅਨਸ ਵੀ ਵਾਰ ਵਾਰ ਕਰ ਰਹੀਆਂ ਨੇ ਸੋ ਇਹਦੇ ਚ ਹਾਲੇ ਤੱਕ ਸਰਕਾਰ ਨੇ ਕੋਈ ਕੋਈ ਕਦਮ ਜਿਹੜਾ ਚੁੱਕਿਆ ਨਹੀਂ ਆ ਪਰ ਇਹ ਹੈ ਕਿ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ ਉਹ ਜਾਰੀ ਰਹੂਗਾ
ਬਿਲਕੁਲ
ਸਾਡੀ ਉਹ ਕਾਲ ਰਹੂਗੀ ਜਦੋਂ ਤੱਕ ਇਹ ਜਿਹੜਾ ਇੱਕ ਬੜਾ ਗੰਦਾ ਜਿਹਾ ਰੁਝਾਨ ਆ ਐਕਸਪਲੋਇਟੇਸ਼ਨ ਦਾ ਜਿੰਨੀ ਦੇਰ ਤੱਕ ਇਹ ਖਤਮ ਨਹੀਂ ਹੁੰਦਾ ਔਰ ਇਹਦੇ ਵਿੱਚ ਅਸੀਂ ਵਾਰ ਵਾਰ ਜਿਹੜੇ ਸਾਡੇ ਮਾਈਗ੍ਰੈਂਟ ਵਰਕਰ ਨੇ ਉਹਨਾਂ ਨੂੰ ਵੀ ਤਾਕੀਦ ਕਰਦੇ ਹਾਂ ਅਸੀਂ ਇਹ ਗੱਲ ਸਮਝਦੇ ਹਾਂ ਕਿ ਉਹਨਾਂ ਦੀਆਂ ਮਜਬੂਰੀਆਂ ਨੇ ਡੈਸਪਰੇਸ਼ਨ ਨੇ ਉਹ ਜਿਹੜੇ ਹਾਲਾਤ ਚੋਂ ਆਉਂਦੇ ਨੇ ਉੱਥੇ ਪਿੱਛੇ ਬਹੁਤ ਸਾਰੇ ਕਰਜ਼ੇ ਛੱਡ ਕੇ ਆਉਂਦੇ ਨੇ ਮਾਂ ਪਿਓ ਨੇ ਭੈਣਾਂ ਭਰਾ ਨੇ ਉਹ ਸਾਰਾ ਕੁਛ ਦੇਖਣਾ ਆ ਔਰ ਇਹਨਾਂ ਤੋਂ ਸ਼ਾਇਦ ਪਿੱਛੇ ਜਿਹੜੇ ਮਾਪੇ ਬੈਠੇ ਨੇ ਉਹਨਾਂ ਦੀਆਂ ਵੀ ਮੈਨੂੰ ਲੱਗਦਾ ਕਈ ਵਾਰੀ ਬੜੀਆਂ ਅਨਰਿਅਲਿਸਟਿਕ ਆਸਾਂ ਨੇ ਬੱਚਿਆਂ ਤੋਂ ਜਿਹੜੇ ਬਾਹਰ ਆ ਜਾਂਦੇ ਨੇ ਉਹ ਉੱਥੇ ਵੀ ਥੋੜਾ ਜਿਹਾ ਕੋਈ ਕੰਟਰੋਲ ਚਾਹੀਦਾ ਆ ਕਿ ਬੱਚਾ ਤੁਸੀਂ ਬਾਹਰ ਭੇਜ ਦਿੱਤਾ ਇਹਦਾ ਇਹ ਮਤਲਬ ਨਹੀਂ ਆ ਕਿ ਉਹ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਆ ਕਿ ਹਰ ਰੋਜ਼ ਤੁਹਾਨੂੰ ਉਹ ਡਿਲੀਵਰ ਕਰੀ ਜਾਊਗਾ ਉਹ ਇੱਥੇ ਜਿਹੜੀਆਂ ਮੁਸ਼ਕਲਾਂ ਨੇ ਉਹਦੇ ਨਾਲ ਵੀ ਜੂਝਣਾ ਹੁੰਦਾ ਆ ਉਹਨਾਂ ਨੇ
ਇਹਦੇ ਵਿੱਚ ਕਾਰਨ ਹੈ ਕਿਉਂਕਿ ਹਾਲਾਤ ਜਿਹੜੇ 70-80 ਦੇ ਦਹਾਕੇ ਦੇ ਵਿੱਚ ਸੀਗੇ 60-80 ਤੱਕ ਉਹ ਬਿਲਕੁਲ ਇਹੀ ਸੀਗੇ ਕਿ ਇੱਥੇ ਲੋਕੀ ਏਅਰਪੋਰਟ ਤੇ ਆ ਕੇ ਵੀਜ਼ਾ ਲਵਾ ਲੈਂਦੇ ਸੀ
ਹਾਂ ਉਦੋਂ ਸੌਖਾ ਸੀ
ਔਰ ਉਸ ਟਾਈਮ ਦੇ ਉੱਪਰ ਜਦੋਂ ਇਹ ਨਵਉਦਾਰਵਾਦ ਇਹੋ ਜਿਹੇ ਕੈਪੀਟਲਿਜ਼ਮ ਦਾ ਜਿਹੜਾ ਇੰਨਾ ਮਾੜਾ ਚਿਹਰਾ ਨਹੀਂ ਸੀ ਉਭਰਿਆ ਜਿਹੜਾ ਹੁਣ ਚੱਲ ਰਿਹਾ ਇੱਥੇ ਕਾਮਿਆਂ ਨੂੰ ਸਰਕਾਰੀ ਘਰ ਮਿਲਦੇ ਸੀ ਨੌਕਰੀ ਮਿਲਦੀ ਸੀਗੀ ਉਹ ਆਪਣਾ ਗੁਜ਼ਾਰਾ ਬਹੁਤ ਚੰਗੀ ਤਰ੍ਹਾਂ ਕਰ ਲੈਂਦੇ ਸੀਗੇ ਮਿਹਨਤ ਦੇ ਵਿੱਚ ਕੋਈ ਸ਼ੱਕ ਨਹੀਂ ਮਿਹਨਤ ਵੀ ਕਰਦੇ ਸੀਗੇ ਮਗਰ ਵੀ ਪੈਸੇ ਉਦੋਂ ਭੇਜ ਦਿੰਦੇ ਹੁੰਦੇ ਸੀਗੇ ਪਰ ਅੱਜ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਵੱਖਰੇ ਹੋ ਚੁੱਕੇ ਆ ਇਹ ਮਤਲਬ ਇੱਥੇ ਉਹ ਜਿਹੜੀ ਪੀ ਆਰ ਲੈਣੀ ਔਰ ਨਾਲ ਦੀ ਨਾਲ ਕੰਮ ਵੀ ਮਿਲਣਾ ਤੇ ਕੰਮ ਦੇ ਵਿੱਚ ਵੀ ਉਹ ਸਾਰੀ ਐਕਸਪਲੋਇਟੇਸ਼ਨ ਹੋ ਗਈ ਸੋ ਕਿਸ ਤਰੀਕੇ ਨਾਲ ਔਰ ਅਨੂ ਜੀ ਇਸ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਔਕਲੈਂਡ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਐਡੇ ਨੇ ਜ਼ਿਆਦਾ ਕਿਰਾਏ ਨੇ ਕਿੱਦਾਂ ਤੁਸੀਂ ਰਹਿਣਾ ਕਿਸ ਤਰ੍ਹਾਂ ਤੁਸੀਂ ਆਪਣਾ ਰਾਸ਼ਨ ਪਾਣੀ ਖਰੀਦਣਾ ਉਸ ਤੋਂ ਬਾਅਦ ਫਿਰ ਪਿੱਛੇ ਹੋ ਕਿਵੇਂ ਉਹ ਸਪੋਰਟ ਕਰ ਸਕਦੇ
ਸੋ ਉਹ ਬਹੁਤ ਮੁਸ਼ਕਲ ਸਾਡੇ ਲਈ ਸ਼ਾਇਦ ਕਹਿਣਾ ਆਸਾਨ ਆ ਕਿ ਜਿਹੜੇ ਮਾਈਗ੍ਰੈਂਟ ਵਰਕਰ ਨੇ ਵੀ ਉਹ ਕੋਸ਼ਿਸ਼ ਕਰਨ ਵੀ ਇਹੋ ਜਿਹੀ ਸਥਿਤੀ ਚ ਆਪਣੇ ਆਪ ਨੂੰ ਨਾ ਪਾਉਣ ਕਿ ਜਿੱਥੇ ਸ਼ੋਸ਼ਣ ਹੁੰਦਾ ਹੈ ਸਾਡੇ ਲਈ ਕਹਿਣਾ ਸੌਖਾ ਆ
ਬਿਲਕੁਲ
ਪਰ ਅਸੀਂ ਫਿਰ ਵੀ ਇਹ ਵਾਰ ਵਾਰ ਕਹਿੰਦੇ ਰਹਿੰਦੇ ਹਾਂ ਕਿ ਕੋਸ਼ਿਸ਼ ਕਰੋ ਕਿ ਤੁਸੀਂ ਨਾ ਉਹੋ ਜਿਹੀ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਵੋ ਤੁਸੀਂ ਔਰ ਸ਼ੁਰੂ ਚ ਹੀ ਉਹ ਤੁਸੀਂ ਉਹ ਸਾਰੇ ਆਪਣੀ ਜਿਹੜੀ ਗੱਲਬਾਤ ਹੈ ਉਹ ਕਲੀਅਰ ਕਰੋ ਕਿਉਂਕਿ ਇਹਦੇ ਚ ਇਹ ਵੀ ਹੈ ਕਿ ਜਿਸ ਤਰ੍ਹਾਂ ਜ਼ਿਆਦਾ ਹੋਰ ਜ਼ਿਆਦਾ ਲੋਕ ਇਹ ਜਿਹੜੀ ਗੱਲਬਾਤ ਹੈ ਕਰਨਗੇ ਇੰਪਲੋਇਰਸ ਨਾਲ ਇੰਪਲੋਇਰਸ ਨੂੰ ਵੀ ਸ਼ਾਇਦ ਥੋੜਾ ਜਿਹਾ ਹੋਏਗਾ ਕਿ ਇਸ ਤਰ੍ਹਾਂ ਤੇ ਸਾਨੂੰ ਕੰਮ ਹੀ ਨਹੀਂ ਮਿਲਣੇ ਕਿਉਂਕਿ ਇਸ ਵਕਤ ਸਿਚੁਏਸ਼ਨ ਇਹ ਹੈ ਕਿ ਅਗਰ ਇੱਕ ਦੋ ਨਾ ਕਰਦੇ ਆ 10 ਪਿੱਛੇ ਹੋਰ ਖੜੇ ਆ ਲਾਈਨ ਲਗਾ ਕੇ ਜਿਨ੍ਹਾਂ ਦਾ ਉਹ ਸ਼ੋਸ਼ਣ ਆਰਾਮ ਨਾਲ ਕਰ ਸਕਦੇ ਆ ਔਰ ਉਹ ਸ਼ਾਇਦ ਇਸ ਇੰਟਰਵਿਊ ਚ ਜਾਂ ਕਿਸੇ ਹੋਰ ਇੰਟਰਵਿਊ ਚ ਵੀ ਗੱਲ ਸੀਗੀ ਕਿ ਇੰਨੇ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਬਲੈਕ ਲਿਸਟ ਕੀਤਾ ਜਾਂਦਾ ਹੈ ਮਾਈਗਰੈਂਟ ਵਰਕਰ ਹਾਇਰ ਕਰਨ ਤੋਂ ਫਿਰ ਫਾਈਨ ਹੁੰਦੇ ਨੇ ਤੇ ਫਿਰ ਵੀ ਹਟਦੇ ਕਿਉਂ ਨਹੀਂ ਉਹ ਇਸ ਲਈ ਕਿ ਉਹ ਅਗਰ ਫਾਈਨ ਦੇ ਦਿੱਤਾ ਇੱਕ ਅੱਧੇ ਵਰਕਰ ਦਾ ਉਹਨਾਂ ਨੇ ਜਿਹੜੇ ਹੋਰ 15-20 ਜਿਨ੍ਹਾਂ ਨੂੰ ਐਕਸਪਲੋਇਟ ਕਰਨਾ ਉਹਨਾਂ ਨੇ ਫਟਾਫਟ ਉਹ ਰਿਕਵਰ ਕਰ ਲੈਣਾ ਹੈ ਫਾਈਨ ਦਾ ਪੈਸਾ ਉਹਨਾਂ ਕੋਲੋਂ ਕਿਉਂਕਿ ਇਹ ਲੋਕ ਜਿਹੜੇ ਸਾਈਕੋਪੈਥ ਨੇ ਇਹਨਾਂ ਨੂੰ ਕੋਈ ਉਹ ਸਮਾਜ ਚ ਜਿਹੜੀ ਕੋਈ ਬੇਇੱਜ਼ਤੀ ਹੋਣੀ ਜਾਂ ਕਿਸੇ ਨੂੰ ਸ਼ਰਮਿੰਦਾ ਕਰਨਾ ਉਹ ਢੀਠ ਹੋ ਚੁੱਕੇ ਨੇ ਉਹ ਇਹਨਾਂ ਨੂੰ ਨੇਮ ਐਂਡ ਸ਼ੇਮ ਵਾਲੀ ਕੋਈ ਪ੍ਰੋਬਲਮ ਨਹੀਂ ਰਹੀ ਹੋਈ
ਬਹੁਤ ਵੇਖਦੇ ਅਸੀਂ ਕਮਿਊਨਿਟੀ ਚ ਬੜੇ ਸਿਰ ਉਠਾ ਕੇ
ਪਤੰਤੇ ਸੱਜਣ ਬਣਾ ਕੇ ਰੱਖਦੀ ਹੈ ਕਮਿਊਨਿਟੀ ਵੀ ਸਾਡੀ ਉਹਨਾਂ ਨੂੰ
ਸਾਰਿਆਂ ਨੂੰ ਉਹਨਾਂ ਨੂੰ
ਹਾਂਜੀ ਸੋ ਇਹਦੇ ਵਿੱਚੋਂ ਇਹ ਹੈ ਕਿ ਜਾਂ ਤਾਂ ਉਹ ਜਿਹੜੀਆਂ ਮੈਨੂੰ ਇਹ ਵੀ ਗੱਲ ਕਹਿੰਦੇ ਅਜੀਬ ਲੱਗਦਾ ਕਿ ਸਜ਼ਾਵਾਂ ਹੋਰ ਸਖ਼ਤ ਹੋਣ ਕਿਉਂਕਿ ਉਹ ਵੀ ਕੋਈ ਹੱਲ ਨਹੀਂ ਆ ਇਹਦਾ ਹੱਲ ਇਹੋ ਹੀ ਆ ਕਿ ਵੀਜ਼ੇ ਖੋਲੇ ਜਾਣ ਅਟੈਚ ਨਾ ਕੀਤੇ ਜਾਣ ਇਹੋ ਹੀ ਹੱਲ ਆ ਔਰ ਜਿਹੜੇ ਆਲਰੇਡੀ ਆ ਗਏ ਨੇ ਉਹਨਾਂ ਨੂੰ ਪਰਮਾਨੈਂਟ ਕੀਤਾ ਜਾਵੇ ਇਹੋ ਹੀ ਦੋ ਵੱਡੀਆਂ ਗੱਲਾਂ ਇਹਦਾ ਹੱਲ ਨੇ ਕਿਉਂਕਿ ਸਜ਼ਾਵਾਂ ਤੁਸੀਂ ਵੱਧ ਤੋਂ ਵੱਧ ਦੇ ਕੇ ਦੇਖ ਲਓ ਲੋਕੀ ਫਿਰ ਵੀ ਹਟਦੇ ਨਹੀਂ ਆ ਕਿਉਂਕਿ ਜਿਹੜਾ ਚੋਰ ਹੁੰਦਾ ਉਹਨੂੰ ਪੂਰਾ ਭਰੋਸਾ ਹੁੰਦਾ ਕਿ ਉਹ ਦੂਜਾ ਫੜਿਆ ਗਿਆ ਪਰ ਮੈਂ ਨਹੀਂ ਫੜਿਆ ਜਾਣਾ ਕਿਉਂਕਿ ਜੇ ਉਹਨੂੰ ਇਹ ਡਰ ਹੋਵੇ ਕਿ ਮੈਂ ਫੜਿਆ ਜਾਊਂਗਾ ਉਹ ਇਨ ਦਾ ਫਸਟ ਪਲੇਸ ਇਹ ਕੰਮ ਨਾ ਕਰੇ ਸੋ ਇਸ ਲਈ ਇਹ ਜਿਹੜਾ ਪਨਿਸ਼ਮੈਂਟ ਵਾਲਾ ਕੰਮ ਆ ਉਹ ਇੰਨਾ ਜ਼ਿਆਦਾ ਕੋਈ ਸਕਸੈਸਫੁਲ ਨਹੀਂ ਆ
ਦੇਖੋ ਅਨੂ ਜੀ ਹਾਲਤ ਇੱਥੇ ਤੱਕ ਪਹੁੰਚ ਜਿਹੜੀ ਦੂਸਰੀ ਖਬਰ ਤੁਸੀਂ ਡਿਸਕਸ ਕਰਨੀ ਕਿ ਡੈਟ ਕਲੈਕਟਰ
ਹਾਂਜੀ ਹਾਂ
ਇਹ ਕਿੱਡੀ ਇਹ ਡੈਟ ਕਲੈਕਟਰ ਮਤਲਬ ਕਿ ਪੰਜਾਬੀ ਚ ਉਹਨੂੰ ਅਸੀਂ ਕੀ ਕਵਾਂਗੇ ਜਿਹੜਾ
ਜਿਹੜੇ ਇੰਪਲੋਇਰ ਐਕਸਪਲੋਇਟ ਕਰਦੇ ਨੇ ਔਰ ਇੰਪਲੋਇਮੈਂਟ ਰਿਲੇਸ਼ਨ ਅਥਾਰਟੀ ਉਹਨਾਂ ਨੂੰ ਇਹ ਹੁਕਮ ਕਰ ਦਿੰਦੀ ਆ ਕਿ ਤੁਸੀਂ ਇੰਨਾ ਜਿਹੜਾ ਆ ਫਾਈਨ ਪੇ ਕਰਨਾ ਆ ਇੰਨਾ ਜਿਹੜਾ ਆ ਵਰਕਰ ਨੂੰ ਪੇ ਕਰਨਾ ਆ ਸੋ ਉਹ ਮੈਨੂੰ ਲੱਗਦਾ ਫਾਈਨ ਤੇ ਸ਼ਾਇਦ ਸਰਕਾਰੀ ਖਜ਼ਾਨੇ ਚ ਪੇ ਕਰ ਦਿੰਦੇ ਆ ਪਰ ਵਰਕਰ ਨੂੰ ਫਿਰ ਵੀ ਉਹ ਅਵੋਇਡ ਕਰਦੇ ਉਹਨਾਂ ਨੂੰ ਫਿਰ ਵੀ ਉਹ ਜਿਹੜੀ ਪਾਵਰ ਗੇਮ ਆ ਨਾ ਕਿ ਮੈਂ ਇੰਪਲੋਇਰ ਆ ਮੈਂ ਤੇਰਾ ਮਾਲਕ ਆ ਉਹ ਜਾਂਦੀ ਨਹੀਂ ਅੰਦਰੋਂ ਨਾ ਉਹ ਬਿਰਤੀ ਸੋ ਉਹ ਵਰਕਰਸ ਨੂੰ ਅਵੋਇਡ ਕਰਦੇ ਆ ਪੇ ਕਰਨਾ ਕੋਰਟ ਦੇ ਹੁਕਮ ਤੋਂ ਬਾਅਦ ਵੀ ਸੋ ਉਹ ਲੇਬਰ ਇੰਸਪੈਕਟਰਸ ਨੇ 2016 ਦਾ ਇਹ ਪ੍ਰੋਵੀਜ਼ਨ ਜਿਹੜੀ ਹੈ ਲਾਗੂ ਕੀਤੀ ਹੋਈ ਆ ਪਰ ਉਹ ਹੁਣ ਯੂਜ਼ ਜ਼ਿਆਦਾ ਹੋ ਰਹੀ ਆ ਕਿ ਜਿਹੜੇ ਡੈਟ ਕਲੈਕਟਰਸ ਨੇ ਜਾਂ ਜਿਹੜੇ ਕੁਰਕੀਆਂ ਕਰਦੇ ਨੇ ਉਹ ਉਹਨਾਂ ਨੂੰ ਪੂਰਾ ਹੱਕ ਆ ਕਿ ਉਹ ਇਹੋ ਜਿਹੇ ਇੰਪਲੋਇਰਸ ਕੋਲੋਂ ਪੈਸੇ ਜਾ ਕੇ ਕਢਵਾ ਕੇ ਵਰਕਰ ਨੂੰ ਦਵਾਉਣ
ਬਿਲਕੁਲ
ਸੋ ਇਹ ਮਤਲਬ ਇੱਥੋਂ ਤੱਕ ਹਾਲਾਤ ਨੇ ਸੋ ਇਸ ਤੋਂ ਬਿਹਤਰ ਸਲੂਸ਼ਨ ਮੇਰਾ ਖਿਆਲ ਇਹੋ ਹੋਏਗਾ ਕਿ ਸਰਕਾਰ ਅਗਰ ਆਪਣਾ ਰਿਸੋਰਸ ਆਪਣਾ ਟਾਈਮ ਐਨਰਜੀ ਇੱਧਰ ਲਾਵੇ ਕਿ ਵੀਜ਼ੇ ਖੋਲੇ ਜਾਣ ਔਰ ਜਿਹੜੇ ਆਲਰੇਡੀ ਇੱਥੇ ਆ ਗਏ ਉਹਨਾਂ ਨੂੰ ਪੱਕੇ ਕੀਤਾ ਜਾਵੇ
ਬਿਲਕੁਲ
ਤੋ ਜਿਹੜੇ ਲਾਸਟ ਸਾਡੇ 5-7 ਮਿੰਟ ਚ ਜਿਹੜੀ ਅਸੀਂ ਗੱਲ ਕਰਨੀ ਹੈ ਰੇਸਿਜ਼ਮ ਦਾ ਜਿਹੜਾ ਇੱਕ ਕਾਫੀ
ਤੁਸੀਂ ਉਹ ਪਤਾ ਨੀ ਸ਼ਾਇਦ ਉਹਦੇ ਆਏ ਹੋ ਜਿਹੜੀ ਸਾਊਥ ਆਕਲੈਂਡ ਦੇ ਵਿੱਚ ਜਿਹੜੀ ਕੋਰੀਅਨ ਫੈਮਿਲੀ ਵਾਲੀ
ਹਾਂਜੀ ਹਾਂਜੀ ਉਹ ਮੈਂ ਘਟਨਾ ਪੜ੍ਹ ਚੁੱਕੀ ਹਾਂ
ਬਹੁਤ
ਹਾਂਜੀ ਹਾਂਜੀ ਮੈਂ ਉਹ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਉਹ ਫੈਮਿਲੀ ਤੱਕ ਪਹੁੰਚ ਕਰ ਸਕਾਂ ਕਿਉਂਕਿ ਅਸੀਂ ਪਹਿਲਾਂ ਵੀ ਜਿਹੜਾ ਸੈਂਡਰਿੰਗਮ ਚ ਇੱਥੇ ਕੇਸ ਹੋਇਆ ਸੀਗਾ ਭਾਰਤੀ ਮੂਲ ਦੇ ਵਿਅਕਤੀ ਨਾਲ ਅਸੀਂ ਉਹਨਾਂ ਨੂੰ ਲੱਭ ਕੇ ਬਕਾਇਦਾ ਉਹਨਾਂ ਦੀ ਸਪੋਰਟ ਕੀਤੀ ਸੀ ਔਰ ਉਹ ਇੱਥੇ ਪ੍ਰੋਟੈਸਟ ਵੀ ਜਿਹੜਾ ਹੋਇਆ ਸੀਗਾ ਸੈਂਡਰਿੰਗਮ ਚ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਹੋਇਆ ਸੀਗਾ ਉਹ ਜਿਨ੍ਹਾਂ ਤੇ ਹਮਲਾ ਹੋਇਆ ਸੀ ਸੋ ਮੇਰੀ ਸਾਡੀ ਕੋਸ਼ਿਸ਼ ਹੈ ਲਵ ਅਤੁਰ ਹੇਟ ਰੇਸਿਜ਼ਮ ਦੀ ਜਿਹੜੀ ਸਾਡੀ ਟੀਮ ਹੈ ਉੱਥੋਂ ਕੋਸ਼ਿਸ਼ ਹੈ ਕਿ ਅਸੀਂ ਕੋਰੀਅਨ ਪਰਿਵਾਰ ਨੂੰ ਵੀ ਲੱਭ ਕੇ ਤੋ ਉਹਨਾਂ ਨੂੰ ਅਸੀਂ ਆਪਣੀ ਸਪੋਰਟ ਪੂਰੀ ਐਕਸਟੈਂਡ ਕਰ ਸਕੀਏ ਤੋ ਉਹ ਹਾਂਜੀ ਉਹ ਵਰਕ ਇਨ ਪ੍ਰੋਗਰੈਸ ਹੈ
ਉਹ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਹੈ ਕਹਿੰਦਾ ਉਹਨਾਂ ਦੇ ਵਾਸਤੇ ਇਹੋ ਜਿਹੀ ਭਾਸ਼ਾ ਰੇਸ਼ਲ ਜਿਹੜੀ ਭਾਸ਼ਾ ਵਰਤੀ ਗਈ ਹੈ ਉਹਨਾਂ ਦੇ ਕਾਰ ਦੇ ਟਾਇਰ ਖੁੱਲੇ ਗਏ ਆ ਡੈਡ ਐਨੀਮਲ
ਪੁਲਿਸ ਜਿਹੜੀ ਕਿ ਪੁਲਿਸ ਨੇ ਬਹੁਤ ਲੰਬਾ ਸਮਾਂ ਉਹ ਇਹ ਇਸ ਗੱਲ ਤੋਂ ਹੀ ਇਨਕਾਰੀ ਹੋ ਰਹੀ ਹੈ ਪੁਲਿਸ ਕਿ ਇਹ ਰੇਸਿਸਟ ਮੋਟਿਵ ਹੈ ਉਹ ਉਹਨਾਂ ਦਾ ਹਮਲਾ ਕਰਨ ਵਾਲਿਆਂ ਦਾ ਨਸਲੀ ਵਿਤਕਰਾ ਨਹੀਂ ਹੈ ਸੋ ਮੇਰਾ ਖਿਆਲ ਆ ਕਿ ਇਹ ਪਰਿਵਾਰਾਂ ਨੂੰ ਸਪੋਰਟ ਕਰਨ ਦੇ ਨਾਲ ਨਾਲ ਸਾਡਾ ਸਾਰਿਆਂ ਦਾ ਫਰਜ਼ ਇਹ ਬਣਦਾ ਹੈ ਕਿ ਪੁਲਿਸ ਨੂੰ ਵੀ ਅਸੀਂ ਜਵਾਬਦੇਹ ਕਰੀਏ
ਬਿਲਕੁਲ
ਪੁਲਿਸ ਕਿਹਨੂੰ ਰੇਸਿਜ਼ਮ ਕਹਿੰਦੀ ਹੈ
ਇੱਕ ਗੱਲ ਮੈਂ ਚੰਗੀ ਉਹਦੇ ਵਿੱਚ ਦੇਖੀ ਸੀਗੀ ਜਿਹੜੀ ਕੋਰੀਅਨ ਵਾਲੀ ਹੈ ਕਿ ਘੱਟੋ ਘੱਟ ਜਿਹੜੇ ਆਂਢੀ ਗੁਆਂਢੀ ਉਹਨਾਂ ਦੇ ਗਲੀ ਵਾਲੇ ਉਹ ਕਾਫੀ ਉਹਨਾਂ ਦਾ ਸਾਥ ਦੇ ਰਹੇ ਨੇ ਔਰ ਉਹ ਪਰੇਸ਼ਾਨ ਨੇ ਘੱਟੋ ਘੱਟ ਇੰਨਾ
ਇੰਨਾ ਕੁ ਉਹਨਾਂ ਨੂੰ ਸਪੋਰਟ ਹੈ
ਚੰਗੀ ਗੱਲ ਹੈ
ਠੀਕ ਠੀਕ ਹਾਂਜੀ ਬਾਕੀ ਇਹ ਸਾਰਾ ਕੁਝ ਦੇਖਦਿਆਂ ਹੋਇਆ ਮੈਂ ਕਿਹਾ ਉਸ ਸਪਿਨ ਆਫ ਚ ਆਰਟੀਕਲ ਆ ਹੋਰ ਵੀ ਇੱਕ ਦੋ ਜਗ੍ਹਾ ਤੇ ਕਾਫੀ ਲੰਬਾ ਕਿਸੇ ਨੇ ਖੋਜ ਕਰਕੇ ਲਿਖਿਆ ਨਿਊਜ਼ੀਲੈਂਡ ਚ ਜਿਹੜਾ ਭਾਰਤੀ ਮੂਲ ਦੇ ਵਿਅਕਤੀਆਂ ਨਾਲ ਸ਼ੁਰੂ ਤੋਂ ਜਿਹੜਾ ਰੇਸਿਜ਼ਮ ਹੁੰਦਾ ਆ ਰਿਹਾ ਆ ਉਹ ਕਿਉਂਕਿ ਅਸੀਂ ਵੀ ਉਹ ਸੈਂਡਰਿੰਗਮ ਚ ਜਦੋਂ ਰੈਲੀ ਕੀਤੀ ਸੀ ਤੋ ਸਾਨੂੰ ਉਹਦਾ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੋਸ਼ਲ ਮੀਡੀਆ ਚ ਕਿਉਂਕਿ ਭਾਰਤੀ ਮੂਲ ਦੇ ਹੋਰ ਜਿਹੜੇ ਵਿਅਕਤੀ ਇੱਥੇ ਜਿਨ੍ਹਾਂ ਨੂੰ ਉਹ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਦਾਂ ਕਰਨ ਨਾਲ ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾਣਾ ਆ ਉਹਨਾਂ ਨੇ ਲੋਕ ਨੇ ਇਹ ਕਿਹਾ ਕਿ ਇਹ ਰੇਸਿਜ਼ਮ ਤਾਂ ਇੱਥੇ ਹੈ ਹੀ ਨਹੀਂ ਆ ਪਰ ਉਹ ਜਿਹੜਾ ਆਰਟੀਕਲ ਹੈ ਉਹ ਬਹੁਤ ਵੈਲ ਰਿਸਰਚਡ ਆਰਟੀਕਲ ਹੈ ਕਿਸੇ ਨੇ ਪੂਰੀ ਖੋਜ ਕਰਕੇ ਉਹ ਪੁਰਾਣੇ ਨਿਊਜ਼ ਪੇਪਰ ਦੇ ਕਟਿੰਗ ਵਿੱਚ ਲਾ ਲਾ ਕੇ ਉਹ ਉਦੋਂ ਇੰਡੀਅਨਸ ਨਹੀਂ ਸੀ ਕਹਿੰਦੇ ਹਿੰਦੂਸ ਕਹਿੰਦੇ ਸੀਗੇ ਸਾਰਿਆਂ ਨੂੰ ਤੋ ਉਹ ਹਿੰਦੂਸ ਫਲਾਨੀ ਥਾਂ ਤੇ ਉਹ ਸੜਕਾਂ ਵਗੈਰਾ ਬਣਾਉਣ ਲਈ ਲੋਕਾਂ ਨੂੰ ਲਿਆਇਆ ਜਾਂਦਾ ਸੀਗਾ ਕਾਫੀ ਫਿਜੀ ਤੋਂ ਜਿਹੜੇ ਇੰਡੀਅਨ ਉਹਨਾਂ ਨੂੰ ਇੱਥੇ ਲਿਆਇਆ ਜਾਂਦਾ ਸੀਗਾ ਹੋਰ ਬਾਕੀ ਵੀ ਪੰਜਾਬ ਤੋਂ ਵੀ ਕਾਫੀ ਜਿਹੜੇ ਲੋਕ ਡਾਇਰੈਕਟ ਇੱਥੇ ਆਉਂਦੇ ਸੀਗੇ ਇਹ ਪੁਰਾਣੀਆਂ ਗੱਲਾਂ ਨੇ 47 ਤੋਂ ਪਹਿਲਾਂ ਦੀਆਂ ਗੱਲਾਂ ਨੇ ਤੋ ਉਹਨਾਂ ਕੋਲੋਂ ਰੋਡ ਵਰਕਸ ਇੱਦਾਂ ਦਾ ਕੰਮ ਤੋ ਉਹ ਇੱਕ ਇੰਸੀਡੈਂਟ ਸੀਗਾ ਕਿ ਉਹ ਜਿੱਥੇ ਕਿਤੇ ਉਹ ਸੜਕਾਂ ਬਣਾਉਣ ਦਾ ਕੰਮ ਕਰਨ ਲੱਗੇ ਸੀ ਉੱਥੇ ਕੋਈ ਹੱਟ ਸੀਗੀ ਇਸ ਤਰ੍ਹਾਂ ਨਾ ਅੱਜ ਕੱਲ ਵੀ ਹੁੰਦੀਆਂ ਨੇ ਜਿਹੜੀਆਂ ਡਿਪਾਰਟਮੈਂਟ ਆਫ ਕੰਜ਼ਰਵੇਸ਼ਨ ਜਾਂ ਇੱਦਾਂ ਜਗ੍ਹਾ ਰਹਿਣ ਵਾਸਤੇ ਤੋ ਉਹਨਾਂ ਨੇ ਕਿਸੇ ਨੂੰ ਪੁੱਛ ਕੇ ਇਜਾਜ਼ਤ ਲੈ ਕੇ ਕਿ ਰਾਤ ਉੱਥੇ ਰਹਿ ਲੈਣਗੇ ਕਿਉਂਕਿ ਅਗਲੇ ਦਿਨ ਫਿਰ ਉੱਥੇ ਸੜਕ ਤੇ ਕੰਮ ਕਰਨਾ ਤੋ ਉਹਨਾਂ ਨੂੰ ਚਿੱਟੇ ਮੂਲ ਦੇ ਲੋਕਾਂ ਨੇ ਆ ਕੇ ਉੱਥੋਂ ਬਕਾਇਦਾ ਦੌੜਾਇਆ ਔਰ ਉਹਦੀ ਖ਼ਬਰ ਜਿਹੜੀ ਲੱਗੀ ਉਸ ਲੋਕਲ ਨਿਊਜ਼ ਪੇਪਰ ਚ ਇਹ ਸੀ ਕਿ ਉਹ ਜਿਹੜੇ ਹਿੰਦੂਜ਼ ਸੀਗੇ ਉਹਨਾਂ ਨੇ ਆ ਕੇ ਇੱਥੇ ਖਰਾਬੀ ਕੀਤੀ ਤੋ ਜਿਹੜੀ ਲੋਕਲ ਕਮਿਊਨਿਟੀ ਸੀਗੀ ਉਹਨਾਂ ਨੇ ਉਹਨਾਂ ਨੂੰ ਉਹਨਾਂ ਤੋਂ ਖਤਰਾ ਸੀਗਾ ਆਪਣੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੂੰ ਇੱਥੋਂ ਦੌੜਾ ਦਿੱਤਾ ਸੋ ਇੱਦਾਂ ਦੇ ਹੋਰ ਕਾਫੀ ਸਾਰੇ ਉਹਦੇ ਚ ਵਰਣਨ ਨੇ ਇਸ ਕਿਸਮ ਦੇ ਤੋ ਹਾਂ ਜਿਸ ਤਰ੍ਹਾਂ ਹੋਲੋਕੋਸਟ ਜਿਹੜਾ ਹੋਇਆ ਸੀਗਾ ਹਿਟਲਰ ਨੇ ਜਿਹੜੇ ਕਿੰਨੇ 6 ਮਿਲੀਅਨ ਜੂ ਸੀਗੇ ਮੇਰੇ ਖਿਆਲ ਉਹ ਗੈਸ ਚੈਂਬਰਾਂ ਚ ਪਾ ਕੇ ਸਾੜ ਦਿੱਤੇ ਸੀਗੇ ਕੋਨਸਨਟ੍ਰੇਸ਼ਨ ਕੈਂਪ ਚ ਰੱਖਣ ਤੋਂ ਬਾਅਦ 6 ਮਿਲੀਅਨ ਜੂਸ ਉਹ ਸਾਰਾ ਡਾਕੂਮੈਂਟਡ ਆ ਪਰ ਇੱਕ ਦੁਨੀਆਂ ਇਸ ਤੇ ਇੱਕ ਵਰਗ ਹੈ ਜਿਹਨੂੰ ਹੋਲੋਕੋਸਟ ਡਿਨਾਇਰਸ ਕਹਿੰਦੇ ਨੇ ਉਹ ਲੋਕੀ ਇਹ ਕਹਿੰਦੇ ਨੇ ਕਿ ਸ਼ਾਇਦ 2-4 ਹਜ਼ਾਰ ਬੰਦਾ ਮਾਰਿਆ ਵੀ ਹੋਊਗਾ ਹਿਟਲਰ ਨੇ ਪਰ ਇੰਨੇ ਨੀ ਮਾਰੇ
ਬਹੁਤ ਖਤਰਨਾਕ ਜੀ
ਹਾਂ ਉਹ ਲੋਕਾਂ ਦੇ ਬਹੁਤ ਖਤਰਨਾਕ ਵਿਚਾਰ ਹੈ ਉਹਨਾਂ ਦਾ ਤੋ ਇਸੇ ਤਰ੍ਹਾਂ ਇਹ ਇੱਕ ਨਵਾਂ ਜਿਹੜਾ ਵਰਗ ਉੱਠਿਆ ਜਿਹੜੇ ਮੇਰੇ ਖਿਆਲ ਰੇਸਿਜ਼ਮ ਡਿਨਾਇਰਸ ਜਿਨ੍ਹਾਂ ਨੂੰ ਅਸੀਂ ਕਵਾਂਗੇ
ਬਿਲਕੁਲ
ਸੋ ਉਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ
ਨਾਲੇ ਅਨੂ ਜਦੋਂ ਉਹ ਜਿਹੜੇ ਹਿਟਲਰ ਨੇ ਜਿਹੜੇ ਜੂਇਸ਼ ਮੂਲ ਦੇ ਲੋਕ ਮਾਰਿਆ ਨਾਲ ਦੀ ਨਾਲ ਜਿੰਨੇ ਉਹਦੇ ਵਿੱਚ ਟ੍ਰੇਡ ਯੂਨੀਅਨਿਸਟ ਮਾਰੇ ਕਮਿਊਨਿਸਟ ਮਾਰੇ ਉਹ ਸਾਰੇ ਹੀ ਫਿਰ ਤੇ
ਹਾਂਜੀ ਬਿਲਕੁਲ ਉਸ ਟਾਈਮ ਦੇ ਇੱਕੋ ਜਰਮਨੀ ਸੀਗੇ ਪਾਦਰੀ ਸੀਗੇ ਨਿਓਮਲਰ ਉਹਨਾਂ ਦਾ ਨਾਮ ਖਿਆਲ ਫਸਟ ਨਾਮ ਸ਼ਬਦ ਮਾਰਟਿਨ ਨਿਓਮਲਰ ਉਹਨਾਂ ਦਾ ਕਥਨ ਹੈ ਉਦੋਂ ਦਾ ਜਦੋਂ ਉਹ ਹਿਟਲਰ ਇਹ ਕੁਛ ਕਰ ਰਿਹਾ ਸੀਗਾ ਕਿ ਫਸਟ ਦੇ ਕੇਮ ਫੋਰ ਦ ਸੋਸ਼ਲਿਸਟ ਆਈ ਕੈਪਟ ਕੁਆਇਟ ਬਿਕੋਜ਼ ਆਈ ਵਾਜ਼ ਨਾਟ ਅ ਸੋਸ਼ਲਿਸਟ ਦੈਨ ਦੇ ਕੇਮ ਫੋਰ ਦ ਟ੍ਰੇਡ ਯੂਨੀਅਨਿਸਟ ਆਈ ਕੈਪਟ ਕੁਆਇਟ ਬਿਕੋਜ਼ ਆਈ ਵਾਜ਼ ਨਾਟ ਅ ਟ੍ਰੇਡ ਯੂਨੀਅਨਿਸਟ ਦੈਨ ਦੇ ਕੇਮ ਫੋਰ ਦ ਕਮਿਊਨਿਸਟ ਆਈ ਕੈਪਟ ਕੁਆਇਟ ਬਿਕੋਜ਼ ਆਈ ਵਾਜ਼ ਨਾਟ ਅ ਕਮਿਊਨਿਸਟ ਦੈਨ ਦੇ ਕੇਮ ਫੋਰ ਦ ਜੂਸ ਆਈ ਕੈਪਟ ਕੁਆਇਟ ਬਿਕੋਜ਼ ਆਈ ਵਾਜ਼ ਨਾਟ ਅ ਜੂ ਦੈਨ ਦੇ ਕੇਮ ਫੋਰ ਮੀ ਐਂਡ ਨੋ ਵਨ ਵਾਜ਼ ਲੈਫਟ ਟੂ ਸਪੀਕ ਫੋਰ ਮੀ ਸੋ ਇਹਦੇ ਚੋਂ ਇਹ ਹੈ ਕਿ ਜਿੱਥੇ ਕਿਤੇ ਕੋਈ ਧੱਕਾ ਹੁੰਦਾ ਸਾਨੂੰ ਨਜ਼ਰ ਆਉਂਦਾ ਚਾਹੇ ਉਹ ਕਿਸੇ ਦੀ ਨਸਲ ਦੇ ਆਧਾਰ ਤੇ ਹੈ ਕਿਸੇ ਦੇ ਧਰਮ ਦੇ ਆਧਾਰ ਤੇ ਹੈ ਕਿਸੇ ਦੇ ਜੈਂਡਰ ਦੇ ਆਧਾਰ ਤੇ ਹੈ ਨੈਸ਼ਨੈਲਿਟੀ ਦੇ ਆਧਾਰ ਤੇ ਹੈ ਸਾਡਾ ਸਾਰਿਆਂ ਦਾ ਇਸ ਦੁਨੀਆਂ ਦੇ ਨਾਗਰਿਕ ਹੋਣ ਦੇ ਨਾਤੇ ਮਨੁੱਖ ਹੋਣ ਦੇ ਨਾਤੇ ਸਾਡੇ ਸਾਰਿਆਂ ਦਾ ਇਹ ਸਮਾਜਿਕ ਫਰਜ਼ ਬਣਦਾ ਕਿ ਅਸੀਂ ਉਹਦੇ ਖਿਲਾਫ ਆਵਾਜ਼ ਉਠਾਈਏ ਔਰ ਜਿਹਦੇ ਨਾਲ ਧੱਕਾ ਹੋ ਰਿਹਾ ਉਹਦੀ ਜਾ ਕੇ ਬਾਂਹ ਫੜੀਏ
ਬਿਲਕੁਲ
ਸੋ ਇਹਦੇ ਚ ਕਿਹੜੀ ਗੱਲ ਹੈ ਜਿਹੜੀ ਕਿਸੇ ਨੂੰ ਨਹੀਂ ਸਮਝ ਆਊਗੀ
ਬਿਲਕੁਲ ਬਿਲਕੁਲ ਅਨੂ ਜੀ
ਹਾਂਜੀ ਤੋ ਅੱਜ ਦਾ ਪ੍ਰੋਗਰਾਮ ਦਾ ਸਮਾਂ ਸਾਡਾ ਸਮਾਪਤ ਤੋ ਅਗਲੇ ਸੋਮਵਾਰ ਦੁਬਾਰਾ ਆਪਣੇ ਸਰੋਤਿਆਂ ਨਾਲ ਅਸੀਂ ਹੋ ਜਾਵਾਂਗੇ ਇਜਾਜ਼ਤ ਲਈਏ ਜੀ ਅਲਵਿਦਾ
ਦੋਸਤੋ ਸਲਾਮ ਆਖਦਾ
ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinkalab